ਧੰਨ ਵਾਹਿਗੁਰੂ ਸਾਹਿਬ ਜੀ। ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਓ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਫਰਦੀ ਦਰਿਆ ਰੇ ਗੁਰ ਨਾਨਕ ਜਿਨ ਸੁਣਿਆ ਵੇਖਿਆ ਤੇ ਫਿਰ ਘਰ ਭਾਸ ਨਾ ਭਰਿਆ ਰੇ ਤੇਰਾ ਕੀਤਾ ਜਤੋ ਨਾਹੀ ਮੈਨੂੰ ਜੋਗ ਕੀਤੋਈ ਮੈਂ ਨਿਰਗੁਣਿਆ ਰੇ ਕੋ ਗੁਣ ਨਾਹੀ ਆਪੇ ਤਰਸ ਪਯੋਈ ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਆਓ ਜੀ ਰਲ ਕੇ ਗੁਰਬਾਣੀ ਕੀਰਤਨ ਕਰੀਏ ਕੋਈ ਰਸਨਾ ਵਾਂਝੀ ਨਾ ਰਵੇ ਬੈਠੇ ਹੋ ਇਕਾਗਰਤਾ ਬਣਾ ਕੇ ਬੈਠੋ ਆਉਣ ਵਾਲੇ ਮੱਥਾ ਟੇਕ ਕੇ ਵਾਰੀ ਵਾਰੀ ਸਿਰ ਜਿੱਥੇ ਜਿੱਥੇ ਜਗ੍ਹਾ ਮਿਲੇ ਸੱਜਦੇ ਜਾਓ ਇਕਾਗਰ ਚਿੱਤ ਹੋ ਕੇ ਸੁਣੀਏ ਸਮਝੀਏ ਤੇ ਜ਼ਿੰਦਗੀ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰੀਏ ਜੇ ਲਾਗੂ ਨਾ ਕੀਤਾ ਜਾਏ ਤੇ ਸਮਝੇ ਦਾ ਕੋਈ ਅਰਥ ਨਹੀਂ ਜੇ ਲਾਗੂ ਨਾ ਕੀਤਾ ਜਾਏ ਤੇ ਸੁਣੇ ਦਾ ਕੋਈ ਅਰਥ ਨਹੀਂ ਜੇ ਪ੍ਰੈਕਟੀਕਲੀ ਨਾ ਹੋਵੇ ਜ਼ਿੰਦਗੀ 'ਚ ਲਾਗੂ ਹੀ ਨਾ ਹੋਵੇ ਤੇ ਜਿਹੋ ਜਿਹਾ ਸੁਣਿਆ ਜਿਹੋ ਜਿਹਾ ਨਾ ਸੁਣਿਆ ਸੁਣਿਆ ਅਣਸੁਣਿਆ ਹੋ ਜਾਂਦਾ ਜਦੋਂ ਅਸੀਂ ਕਰਦੇ ਨਹੀਂ ਸਾਡੀ ਬੜੀ ਮਿਹਨਤ ਬੇਕਾਰ ਹੋ ਜਾਂਦੀ ਹੈ ਜਦੋਂ ਅਸੀਂ ਸੁਣਦੇ ਲੈਂਦੇ ਹਾਂ ਪਰ ਉਹਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਨਹੀਂ ਕਰਦੇ ਇਸ ਕਰਕੇ ਜ਼ੋਰ ਸੁਣਨ ਤੇ ਨਹੀਂ ਲੱਗਣਾ ਮਿਹਨਤ ਸੁਣਨ ਤੇ ਨਹੀਂ ਹੋਣੀ ਨਾ ਮਿਹਨਤ ਸੁਣਨ ਤੇ ਹੈ ਤੇ ਨਾ ਸੁਣਾਉਣ ਤੇ ਹੈ ਨਾ ਜ਼ੋਰ ਸੁਣਨ ਤੇ ਲੱਗਦਾ ਨਾ ਸੁਣਾਉਣ ਤੇ ਲੱਗਦਾ ਜਿੰਨਾ ਜ਼ੋਰ ਬੰਦੇ ਦਾ ਲੱਗਦਾ ਉਹਨੂੰ ਲਾਗੂ ਕਰਨ ਤੇ ਲੱਗਦਾ ਪ੍ਰੈਕਟੀਕਲ ਕਰਨ ਤੇ ਜ਼ਿੰਦਗੀ ਵਿੱਚ ਲਿਆਉਣ ਤੇ ਲੱਗਦਾ ਤੇ ਗਿਆਨ ਸੁਣਿਆ ਤੇ ਗਿਆਨ ਦਾ ਜ਼ਿੰਦਗੀ ਚ ਆਉਣਾ ਹੀ ਗੁਰੂ ਦਾ ਜ਼ਿੰਦਗੀ ਚ ਆ ਜਾਣਾ ਆਪਾਂ ਕਹਿੰਦੇ ਹਾਂ ਗੁਰ ਮੇਰੇ ਸੰਗ ਸਦਾ ਹੈ ਨਾਲੇ ਉਹ ਗਿਆਨ ਹੈ ਜਿਹੜਾ ਸਦਾ ਸਾਡੇ ਨਾਲ ਰਹਿੰਦਾ ਗੁਰੂ ਜੀ ਦੀ ਸਿੱਖਿਆ ਹੈ ਜਿਹੜੀ ਸਦਾ ਸਾਡੇ ਨਾਲ ਰਹਿੰਦੀ ਹੈ ਤਾਂ ਕਰਕੇ ਸੁਣਨਾ ਤੇ ਸੁਣਾਉਣਾ ਇਹ ਔਖਾ ਨਹੀਂ ਔਖਾ ਲਾਗੂ ਕਰਨਾ ਹੈ ਤੇ ਅਸੀਂ ਭਾਵੇਂ ਥੋੜਾ ਸੁਣੀਏ ਕੋਸ਼ਿਸ਼ ਕਰੀਏ ਵੀ ਜ਼ਿੰਦਗੀ 'ਚ ਲਾਗੂ ਕਰੀਏ ਅਸੀਂ ਉਹਨਾਂ ਚਿਰ ਉਹ ਗੱਲ ਦਾ ਖਹਿੜਾ ਨਾ ਛੱਡਿਆ ਕਰੀਏ ਜਿੰਨਾ ਚਿਰ ਅਸੀਂ ਇਹ ਗੱਲ ਸੁਣ ਤੇ ਲਈ ਹੈ ਪਰ ਮੈਂ ਆਪਣੀ ਜ਼ਿੰਦਗੀ 'ਚ ਲਾਗੂ ਨਹੀਂ ਕਰ ਲੈਂਦਾ ਨਾ ਉਹਨਾਂ ਚਿਰ ਛੱਡੀਏ ਬੜੇ ਬੰਦੇ ਇਹ ਹੈ ਗਿਆਨ ਇਕੱਠਾ ਕਰਦੇ ਰਹਿੰਦੇ ਹੈ ਬੜਾ ਇਕੱਠਾ ਕਰ ਲੈਂਦੇ ਹੈ ਪਰ ਲਾਗੂ ਨਹੀਂ ਕਰਦੇ ਤੇ ਵਿਰਲੇ ਵਿਰਲੇ ਬੰਦੇ ਹੁੰਦੇ ਆ ਉਹ ਕਹਿੰਦੇ ਗੱਲ ਥੋੜੀ ਸੁਣੀ ਹੈ ਜਿੰਨਾ ਚਿਰ ਲਾਗੂ ਨਹੀਂ ਕਰਦਾ ਚੈਨ ਨਹੀਂ ਆਉਣਾ ਆ ਮੇਰੇ 'ਚ ਆਦਤ ਨਹੀਂ ਚੰਗੀ ਮੈਂ ਇਹਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰਾਂ ਸੋ ਇਸ ਕਰਕੇ ਸੁਣਨਾ ਸੁਣਾਉਣਾ ਔਖਾ ਨਹੀਂ ਲਾਗੂ ਕਰਨਾ ਔਖਾ ਹੈ ਤੇ ਔਖੇ ਕੰਮ ਕਰਨ ਵਾਲਿਆਂ ਦਾ ਹੀ ਨਾਮ ਹੋਣਾ ਮਿਹਨਤ ਕਰਦਾ ਜਿਹੜਾ ਜਿਹੜਾ ਕੋਈ ਨਾ ਕਰ ਸਕੇ ਜਿੰਨਾ ਜਿਹੜਾ ਉਹਨੂੰ ਕਰਦਾ ਉਸ ਕੰਮ ਨੂੰ ਕਰਦਾ ਉਹਨੂੰ ਦੁਨੀਆਂ ਜਾਣਦੀ ਹੈ ਜਿਹਦੇ ਤੋਂ ਸਾਰੇ ਨੱਕ ਚਾੜਦੇ ਆ ਵੀ ਆਹ ਕੰਮ ਹੋਣਾ ਹੀ ਨਹੀਂ ਉਹਨੂੰ ਤੂੰ ਕਰ ਜਿੰਨੀ ਮਿਹਨਤ ਕਰਾਂਗੇ ਜਿੰਨੀ ਘਾਲਣਾ ਘਾਲਾਂਗੇ ਓਨਾ ਹੀ ਸਵਾਦ ਆਵਾਦ ਸਵਾਓ ਇਕਾਗਰ ਚਿੱਤ ਹੋ ਕੇ ਸੁਣੀਏ ਸਮਝੀਏ ਤੇ ਆਪਣੀ ਜ਼ਿੰਦਗੀ 'ਚ ਲਾਗੂ ਕਰਨ ਦੀ ਕੋਸ਼ਿਸ਼ ਕਰੀਏ। ਵਾਰੀ ਵਾਰੀ ਮੱਥਾ ਟੇਕ ਕੇ ਜਿੱਥੇ ਜਿੱਥੇ ਜਗ੍ਹਾ ਮਿਲੇ ਸੱਜਦੇ ਜਾਣਾ, ਬੱਚਿਆਂ ਦਾ ਖਿਆਲ ਰੱਖਣਾ, ਕਿਸੇ ਪਾਸਿਓਂ ਕਿਸੇ ਪ੍ਰਕਾਰ ਦੀ ਆਵਾਜ਼ ਨਾ ਆਵੇ। ਬਹੁਤ ਪਕਾ ਨਾਲ ਸਾਰੇ ਸਜਣ ਦੀ ਖੇਚ ਕਰੋ। ਨਿਰਗੁਣ ਰਾਖ ਲਿਆ ਨਿਰਗੁਣ ਰਾਖ ਲਿਆ ਸੰਤਨ ਦਾ ਸਦਕਾ, ਨਿਰਗੁਣ ਰਾਖ ਲਿਆ
तू हमारे दासन हारे प्रभु हमारे प्राण सुखदाते अब गत सुभावे
अविनाशी अब गत सुभावे
अविनाशी अब गत सुभावे
अविनाशी अब गत
धाते
पूरन पुरख विधाते
जी पूरन पुरख विधाते
पूरन पुरख विधाते
निर्गुण राख लिया संत फिर पढ़ो निर्गुण राख लिया संत
अब गत सुभावे
राख लिया संतन का सदका
Thank you.
ਵਾਹਿਗੁਰੂ 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 ਵਾਹਿਗੁਰੂ
ਤੈਨੂੰ ਡੋਬ ਦੂਖ ਸੰਗ ਮਨਾ ਮੇਰਿਆ ਸਤ ਸੰਗ ਤਾਰ ਦੇਵੇ ਡੋਬ ਦੂਖ ਸੰਗ ਮਨਾ ਮੇਰਿਆ ਸਤ ਸੰਗ ਤਾਰ ਦੇਵੇ
ਤੈਨੂੰ ਡੋਬ ਦੂਖ ਸੰਗ ਮਨਾ ਮੇਰਿਆ ਸਤ ਸੰਗ ਤਾਰ ਦੇਵੇ
ਸੰਗ ਮਨਾ ਮੇਰਿਆ
ਸਤਸੰਗ
ਤੈਨੂੰ ਡੋਬ ਦੂਖ ਸੰਗ ਮਨਾ ਮੇਰਿਆ ਸਤਸੰਗ ਤਾਰ ਦੇਵੇ ਤੈਨੂੰ ਡੋਬ ਦੂਖ ਸੰਗ ਮਨਾ ਮੇਰਿਆ ਸਤਸੰਗ ਤਾਰ ਦੇਵੇਗਾ
ਤੈਨੂੰ ਡੋਬ ਦੂਖ ਸੰਗ ਮਨਾ ਮੇਰਿਆ ਸਤਸੰਗ ਤਾਰ ਦੇਵੇਗਾ ਤੈਨੂੰ ਡੋਬ ਦੂਖ ਸੰਗ ਮਨਾ ਮੇਰਿਆ ਸਤਸੰਗ ਤਾਰ ਦੇਵੇਗਾ
ਤੈਨੂੰ ਡੋਬ ਦੂਖ ਸੰਗ ਮਨਾ
ਸਤਸੰਗ ਉਤਾਰ ਦੇਵੇਗਾ ਤੈਨੂੰ ਡੋਬ ਦੂਖ ਸੰਗ ਮਨਾ ਮੇਰਿਆ ਸਤਸੰਗ ਉਤਾਰ ਦੇਵੇਗਾ
ਸਤਸੰਗ ਜੀ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਹਿਲੇ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹਾਂ ਦੂਰੋਂ ਦੂਰੋਂ ਨੇੜਿਓਂ ਚੱਲ ਕੇ ਇਕਾਗਰ ਚਿਤ ਹੋ ਕੇ ਬੈਠਣ ਦਾ ਆਪਾਂ ਯਤਨ ਕਰੀਏ ਟਕਾ ਬਣਾ ਕੇ ਰੱਖੀਏ ਥੋੜਾ ਚਿਰ ਸੁਣੀਏ ਸਮਝੀਏ ਤੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰੀਏ ਹੁਣ ਆਪਾਂ ਪੜ੍ਹਦੇ ਹਾਂ ਸਾਕਟ ਸੰਗ ਨਾ ਕੀਜੀਏ ਦੂਰੇ ਹਜਾਈਏ ਭਾਵ ਬਾਸਨ ਕਾਰੋ ਪਰਸੀਏ ਤੋ ਕਿਛ ਲੱਗੇ
ਦਾਗ
ਦਾਗ ਮਾੜੀ ਸੰਗਤ ਨਾ ਕਰ ਸਾਕਤ ਦੀ ਸੰਗਤ ਨਾ ਕਰ ਗਲਤ ਬੰਦਿਆਂ ਦੀ ਸੰਗਤ ਵਿੱਚ ਨਾ ਬੈਠ ਤੇ ਸਤ ਸੰਗਤ ਕਰੀਏ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋਤ ਰਿਹਾ ਤੇ ਜਦੋਂ ਅਸੀਂ ਉਹਦੀ ਡੈਫੀਨੇਸ਼ਨ ਪੁੱਛੀਏ ਪਰਿਭਾਸ਼ਾ ਪੁੱਛੀਏ ਵੀ ਸਤ ਸੰਗਤ ਹੈ ਕੀ ਹੈ ਤੇ ਸਤਸੰਗਤ ਦਾ ਅਰਥ ਹੈ ਆ ਸਤਸੰਗਤ ਆ ਸਤਸੰਗਤ ਇਹ ਆਪਾਂ ਸਮਝਦੇ ਹਾਂ ਨਾ ਅੱਜ ਤੱਕ ਆਪਾਂ ਏਦਾਂ ਹੀ ਮੰਨਦੇ ਹਾਂ ਵੀ ਆਹ ਸਤਸੰਗਤ ਹੈ ਤੇ ਬਾਹਰ ਜੋ ਹੈ ਜੋ ਅਸੀਂ ਲੋਕਾਂ ਨੂੰ ਮਿਲਦੇ ਹਾਂ ਆਲੇ ਦੁਆਲੇ ਮਿੱਤਰ ਦੋਸਤ ਉਹ ਸਾਰੀ ਦੀ ਸਾਰੀ ਕੁਸੰਗਤ ਆ ਸਤਸੰਗ ਹੈ ਉਹ ਕੁਸੰਗਤ ਹੁਣ ਅਸੀਂ ਜੇ ਇਹਨਾਂ ਨੁਕਤਿਆਂ ਨੂੰ ਬੜੀ ਬਰੀਕੀ ਦੇ ਨਾਲ ਸਮਝਣ ਦੀ ਖੇਚਲ ਕਰੀਏ ਇਹ ਸਤਸੰਗਤ ਦਾ ਸੈਂਪਲ ਤੇ ਹੋ ਸਕਦਾ ਹੈ ਧਿਆਨ ਨਾਲ ਸਮਝਣ ਦੀ ਖੇਚਲ ਕਰਿਓ ਤਿੰਨੇ ਦੀਵਾਨਾਂ ਨੂੰ ਧਿਆਨ ਨਾਲ ਸੁਣੋ ਬੜੀ ਇਕਾਗਰਤਾ ਨਾਲ ਸੁਣ ਕੇ ਸਮਝਣ ਦੀ ਖੇਚਲ ਕਰੋ ਹੋ ਸਕੇ ਤੇ ਜਿਹੜੇ ਬੰਦੇ ਨੋਟ ਕਰ ਸਕਦੇ ਹੈ ਨੋਟ ਕਰਨ ਜਿਹੜੀ ਤੁਹਾਨੂੰ ਗੱਲ ਗਲਤ ਲੱਗੇ ਉਹ ਲਿਖ ਲਓ ਲਿਖ ਕੇ ਫਿਰ ਜਿਹੜੇ ਰਤਵਾੜੇ ਦੇ ਪ੍ਰਬੰਧਕ ਨੇ ਇਹਨਾਂ ਨੂੰ ਮਿਲੋ ਬਈ ਇੱਥੇ ਭਾਈ ਰਣਜੀਤ ਸਿੰਘ ਹੁਣੀ ਆਏ, ਉਹਨਾਂ ਨੇ ਦੀਵਾਨ ਲਾਏ, ਆਹ ਗੱਲ ਮੈਂ ਉਹਨਾਂ ਤੋਂ ਪੁੱਛਣੀ ਚਾਹੁੰਦਾ, ਇਹ ਗੱਲ ਸਹੀ ਨਹੀਂ ਕੀਤੀ। ਸਮਝ ਆਈ ਪਿਆਰਿਓ? ਫਿਰ ਮੇਰੇ ਨਾਲ ਮੀਟਿੰਗ ਰੱਖੋ, ਆਪਾਂ ਬਹਿ ਕੇ ਗੱਲ ਕਰੀਏ, ਵਿਚਾਰ ਕਰੀਏ। ਜਿਹੜੇ ਪ੍ਰਬੰਧਕ ਤਿਆਰੀ ਕਰ ਸਕਦੇ ਐ, ਮੈਨੂੰ ਇੱਥੇ ਬੁਲਾ ਸਕਦੇ ਐ, ਲੰਗਰ ਲਾ ਸਕਦੇ ਐ, ਪੰਡਾਲ ਸਜਾ ਸਕਦੇ ਐ, ਇਸ਼ਤਿਹਾਰ ਲਾ ਸਕਦੇ ਐ, ਬੋਰਡ ਲਾ ਸਕਦੇ ਐ, ਅਗਰਾਹੀਆਂ ਕਰ ਸਕਦੇ ਐ, ਜੇ ਮੈਨੂੰ ਇੱਥੇ ਲਿਆ ਸਕਦੇ ਐ ਤੇ ਮਿਲਾਣਗੇ ਵੀ ਤੁਹਾਨੂੰ। ਨੋਟ ਕਰੋ, ਜਿਹੜੀ ਜਿਹੜੀ ਗੱਲ ਤੁਹਾਨੂੰ ਗਲਤ ਲੱਗਦੀ ਹੈ ਉਹਨੂੰ ਨੋਟ ਕਰੋ। ਫਿਰ ਏਦਾਂ ਬਹਿ ਕੇ ਆਪਾਂ ਭੈਣਾਂ ਭਰਾਵਾਂ ਵਾਂਗੂ ਸਾਰੇ ਗੱਲਬਾਤ ਕਰੀਏ, ਉਹਦੇ ਵਿੱਚੋਂ ਕੁਛ ਕੱਢੀਏ, ਡਿਸਕਸ਼ਨ ਕਰੀਏ, ਵਿਚਾਰ ਕਰੀਏ, ਕੀ ਗਲਤ ਹੈ ਤੇ ਕੀ ਠੀਕ ਹੈ। ਸਮਝ ਸਕਦੇ ਨੇ ਉਹ ਜਿਹੜੇ ਸਮਝਣਾ ਚਾਹੁੰਦੇ। ਹੁਣ ਜੇ ਬੰਦਾ ਐਵੇਂ ਕਹੀਦਾ ਜੀ ਵੇਖੋ ਜੀ ਗਲਤ ਪ੍ਰਚਾਰ ਕਰਦੇ ਆ, ਫਿਰ ਦੱਸਣਾ ਤੇ ਤੈਨੂੰ ਪਏਗਾ ਹੀ ਨਾ ਵੀ ਗਲਤ ਕੀ ਕਰਦੇ ਆ, ਉਹਦਾ ਜਵਾਬ ਤੇ ਦੇਣਾ ਹੀ ਪਏਗਾ ਵੀ ਕੀ ਗਲਤ। ਤੇ ਤਿੰਨੇ ਦੇ ਤਿੰਨੇ ਦੀਵਾਨ ਸਾਰੇ ਬਹਿ ਕੇ ਸੁਣੋ, ਮਤਲਬ ਸਾਰਾ ਦੀਵਾਨ ਸੁਣੋ, ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸੁਣੋ, ਅੱਜ ਵਾਲਾ ਵੀ ਸੁਣੋ, ਕੱਲ ਵਾਲਾ ਵੀ ਸੁਣੋ, ਪਰਸੋਂ ਵਾਲਾ ਵੀ ਸੁਣੋ। ਤਿੰਨੇ ਦੀਵਾਨ ਸੁਣ ਕੇ ਕੱਲੀ ਕੱਲੀ ਗੱਲ ਨੋਟ ਕਰ ਲਓ, ਜਿੱਥੇ ਕਿਤੇ ਡਾਊਟ ਆਵੇ, ਮਨ ਵਿੱਚ ਸ਼ੰਕਾ ਆਵੇ ਤੇ ਉਹਨੂੰ ਨੋਟ ਕਰਕੇ ਰੱਖੋ। ਫਿਰ ਜਦੋਂ ਕਦੇ ਮੌਕਾ ਮਿਲੇ, ਜਦੋਂ ਸਬੱਬ ਬਣੇ, ਜਦੋਂ ਸਮਾਂ ਬਣੇ, ਉਹ ਫਿਰ ਪੁੱਛੋ ਵੀ ਇਹ ਏਦਾਂ ਕਿਉਂ ਹੈ, ਇਹ ਤੁਸੀਂ ਏਦਾਂ ਕਿਉਂ ਕਹਿੰਦੇ ਆ, ਉਹਨੂੰ ਵਿਚਾਰ ਕਰੋ। ਵੈਸੇ ਤੇ ਜਿਹੜੇ ਬੰਦੇ ਲਗਾਤਾਰ ਦੀਵਾਨ ਸੁਣਦੇ ਐ, ਲਗਾਤਾਰ ਭਾਵੇਂ ਉਹ ਨੈੱਟ ਦੇ ਉੱਤੇ ਸੁਣਦੇ ਐ ਜਾਂ ਨੇੜੇ ਤੇੜੇ ਇਲਾਕੇ ਚ ਪ੍ਰੋਗਰਾਮ ਹੁੰਦੇ ਐ, ਜਿਹੜੇ ਲਗਾਤਾਰ ਸੁਣਦੇ ਆ ਉਹਨਾਂ ਦੇ ਮਨ ਵਿੱਚ ਕੋਈ ਸਵਾਲ ਖੜਾ ਨਹੀਂ ਹੁੰਦਾ, ਡਾਊਟ ਖੜਾ ਨਹੀਂ ਹੁੰਦਾ। ਪਰ ਜਿਹੜੇ ਕਦੀ ਕਦੀ ਸੁਣਨ ਵਾਲੇ ਹੁੰਦੇ ਨੇ ਉਹਨਾਂ ਦੇ ਮਨ ਚ ਕਈ ਵਾਰੀ ਏਦਾਂ ਹੋ ਜਾਂਦਾ, ਕਿਉਂਕਿ ਪਿਆਰਿਓ ਜੋ ਅੱਜ ਤੱਕ ਸੁਣਿਆ ਹੁੰਦਾ ਨਾ ਅਸੀਂ, ਉਹ ਸਾਡੇ ਦਿਮਾਗ ਚ ਘਰ ਘਰ ਜਾਂਦਾ ਤੇ ਉਹਨੂੰ ਬਦਲਣਾ, ਉਹਦੇ ਤੋਂ ਵੱਖਰੇ ਤਰ੍ਹਾਂ ਦੇ ਵਿਚਾਰ ਸੁਣਨਾ ਸਾਡਾ ਸੁਭਾਅ ਨਹੀਂ, ਸਾਡੀ ਆਦਤ ਨਹੀਂ। ਅਸੀਂ ਜੋ ਸੁਣਿਆ ਅੰਦਰ ਭਰਿਆ ਗਿਆ, ਭਰਨ ਤੋਂ ਬਾਅਦ ਇੰਨਾ ਹੀ ਬਸ ਨਹੀਂ ਵੀ ਭਰਿਆ ਗਿਆ, ਜੋ ਅੱਜ ਤੱਕ ਸੁਣੀ ਗਏ ਅੰਦਰ ਭਰਦਾ ਰਿਹਾ ਭਰਦਾ ਰਿਹਾ, ਉਦੋਂ ਬਾਅਦ ਪੰਗਾ ਉਦੋਂ ਪੈ ਗਿਆ ਜਦੋਂ ਢੱਕਣ ਲਾ ਲਿਆ ਦਿਮਾਗ ਨੂੰ, ਨਵਾਂ ਸੁਣਨਾ ਹੀ ਬੰਦ ਕਰ ਦਿੱਤਾ, ਨਵੇਂ ਤਰੀਕੇ ਨਾਲ ਸੋਚਣਾ ਹੀ ਬੰਦ ਕਰ ਦਿੱਤਾ। ਇਹ ਵੱਡੀ ਪ੍ਰੋਬਲਮ ਹੈ। ਇੱਕ ਓਪਨ ਮਾਈਂਡ ਹੁੰਦੇ ਆ ਜੀ, ਖੁੱਲੇ ਦਿਮਾਗ ਵਾਲੇ ਬੰਦੇ, ਖੁੱਲਾ ਰੱਖਦੇ ਆ ਆਪਣਾ ਦਿਮਾਗ, ਸੁਣ ਕੇ ਤੇ ਵੇਖੀਏ, ਸਮਝ ਕੇ ਤੇ ਵੇਖੀਏ। ਕਈ ਏਦਾਂ ਦੇ ਹੁੰਦੇ ਆ, ਪਰ ਕਈ ਬੰਦੇ ਤੁਸੀਂ ਵੇਖੋਗੇ ਉਹ ਅੜੀ ਕਰਦੇ ਆ, ਜਦੋਂ ਨਾ ਜੋ ਸੁਣਿਆ ਉਹਨੂੰ ਉੱਤੇ ਢੱਕਣ ਲਾ ਲੇਗਾ, ਫਿਰ ਜੋ ਹੈ ਉਹੀ ਰਹੇਗਾ, ਨਵਾਂ ਨਹੀਂ ਆ ਸਕਣਾ। ਤੇ ਢੱਕਣ ਨਾ ਲਾ ਉਹਦੇ ਉੱਤੇ, ਓਪਨ ਮਾਈਂਡ ਰੱਖੋ, ਹਰ ਗੱਲ ਨੂੰ ਨਿੱਕੀ ਤੋਂ ਨਿੱਕੀ ਗੱਲ ਨੂੰ ਬੜੀ ਬਰੀਕੀ ਦੇ ਨਾਲ ਸਮਝਣ ਦੀ ਖੇਚਲ ਕਰੀਏ। ਜਿੱਥੇ ਕਿਤੇ ਕੋਈ ਸ਼ੰਕਾ ਰਹਿ ਜਾਏ, ਜਿੱਥੇ ਕਿਤੇ ਕੋਈ ਡਾਊਟ ਰਹਿ ਜਾਏ, ਉਹ ਤੁਸੀਂ ਆਪਣੀ ਗੱਲ ਜ਼ਰੂਰ ਜ਼ਰੂਰ ਕਰ ਸਕਦੇ। ਹੁਣ ਆਪਾਂ ਇਹ ਗੱਲ ਪਹਿਲਾਂ ਧਿਆਨ ਚ ਰੱਖਿਓ, ਹੁਣ ਅੱਗੇ ਆਪਾਂ ਧਿਆਨ ਨਾਲ ਸੁਣੋ, ਪੜ੍ਹੇ ਲਿਖੇ ਹੋ ਜ਼ਿਆਦਾ, ਜਿਹੜੀ ਖੁਸ਼ੀ ਵਾਲੀ ਗੱਲ ਹੈ ਉਹ ਇਹ ਹੈ ਕਿ ਬਹੁ ਗਿਣਤੀ ਤੁਹਾਡੇ ਵਿੱਚ ਨੌਜਵਾਨਾਂ ਦੀ ਹੈ, ਜਿਹੜੀ ਕਿ ਜਵਾਨੀ ਅੱਜ ਗੁਰੂ ਘਰ ਤੋਂ, ਗੁਰਦੁਆਰੇ ਤੋਂ, ਸਤਸੰਗ ਤੋਂ ਕੋਹਾਂ ਦੂਰ ਜਾ ਰਹੀ ਹੈ। ਤੇ ਅੱਜ ਸਾਡੇ ਲਈ ਖੁਸ਼ੀ ਵਾਲੀ ਗੱਲ ਇਹ ਹੋ ਸਕਦੀ ਹੈ ਕਿ ਬੱਚੇ ਅੱਜ ਫੇਸਬੁੱਕ ਨੈੱਟ ਨੂੰ ਛੱਡ ਕੇ 2 ਘੰਟੇ ਜੇ ਏਦਾਂ ਦੀਵਾਨ ਵਿੱਚ ਜਵਾਨੀ ਬਹਿ ਜਾਏ ਤੇ ਸਾਨੂੰ ਹੋਰ ਕੀ ਚਾਹੀਦਾ। ਜੇ ਨੌਜਵਾਨ ਵੀਰ ਸਾਡੇ ਧਿਆਨ ਨਾਲ ਦੀਵਾਨ ਸੁਣਨ ਲੱਗ ਜਾਣ, ਇਸ ਪਾਸੇ ਲੱਗ ਜਾਣ, ਤੇ ਸਾਨੂੰ ਹੋਰ ਕੀ ਚਾਹੀਦਾ ਫਿਰ? ਜਵਾਨੀ ਕਿੱਥੇ ਆਉਂਦੀ? ਹੁਣ ਤੁਸੀਂ ਜੇ ਨਿਗਾਹ ਮਾਰੋਗੇ ਤੇ ਤੁਹਾਨੂੰ 10 ਮੁੰਡਿਆਂ ਦੇ ਪਿੱਛੇ ਇੱਕ ਬਜ਼ੁਰਗ ਲੱਭਦਾ ਇੱਥੇ, ਮਤਲਬ 10 ਮੁੰਡੇ ਵਿੱਚ ਇੱਕ ਬਜ਼ੁਰਗ, ਫਿਰ 10 ਨੌਜਵਾਨ ਹੈ, ਫਿਰ ਇੱਕ ਬਜ਼ੁਰਗ ਹੈ, ਫਿਰ 10 ਨੌਜਵਾਨ ਹੈ, ਫਿਰ ਇੱਕ ਬਜ਼ੁਰਗ ਹੈ, ਮਤਲਬ ਇੰਨੇ ਨੌਜਵਾਨਾਂ ਦੀ ਗਿਣਤੀ ਹੈ, ਯੂਥ ਹੈ ਜਿਹੜਾ। ਜੇ ਇਹ ਸੁਣੇ ਪਿਆਰਿਓ, ਕੰਮ ਭਾਵੇਂ ਮਾੜੇ ਹੋਣ ਤੇ ਭਾਵੇਂ ਚੰਗੇ ਹੋਣ, ਉੱਥੇ ਜ਼ੋਰ ਚਾਹੀਦਾ, ਤਾਕਤ ਚਾਹੀਦੀ, ਜਵਾਨੀ ਚ ਜੋਸ਼ ਹੁੰਦਾ, ਜਿੱਧਰ ਮਰਜ਼ੀ ਲੱਗ ਜਾਓ, ਜ਼ੋਰ ਤੇ ਦੋਨਾਂ ਨੂੰ ਹੀ ਚਾਹੀਦਾ। ਇੱਧਰ ਵੀ ਭੱਜ ਨੱਠ ਕਰਨ ਲਈ, ਕਿਤੇ ਪੰਡਾਲ ਸਜਾਉਣ ਲਈ, ਅਗਰਾਹੀਆਂ ਕਰਨ ਲਈ, ਟੈਂਟ ਲਾਉਣ ਵਾਸਤੇ, ਆ ਸਾਰੀ ਤਿਆਰੀ ਕਰਨ ਵਾਸਤੇ ਜ਼ੋਰ ਇੱਥੇ ਵੀ ਚਾਹੀਦਾ। ਚੰਗੇ ਕੰਮਾਂ ਵਿੱਚ ਵੀ ਜ਼ੋਰ ਲੱਗਦਾ ਤੇ ਮਾੜੇ ਕੰਮਾਂ ਵਿੱਚ ਵੀ ਲੱਗਦਾ। ਤੇ ਜੇ ਉਹ ਚੰਗੇ ਪਾਸੇ ਵਰਤਿਆ ਜਾਵੇ ਸਹੀ ਪਾਸੇ ਸਾਡੀ ਜਵਾਨੀ ਲੱਗ ਜਾਏ ਤੇ ਹੋਰ ਸਾਨੂੰ ਕੀ ਚਾਹੀਦਾ ਫਿਰ ਤੇ ਨਵੇਂ ਬੱਚੇ ਜਿਹੜੇ ਆ ਸਾਡੇ ਅੱਜ ਦੇ ਜਿਹੜੇ ਹੁਣ 2000 ਦੇ ਜੰਮੇ ਆ ਨਿਆਣੇ ਸਨ 2000 ਦਾ ਬੋਰਨ ਹੈ ਕੋਈ ਬੱਚਾ ਤੇ ਅੱਜ ਉਹ 18 ਸਾਲਾਂ ਦਾ ਜਿਹੜਾ ਬੱਚਾ ਕੋਈ 97-98 ਦਾ ਜੰਮਿਆ ਅੱਜ 20 ਸਾਲ ਦਾ ਤੇ ਜਿਹੜੇ 20 ਸਾਲ ਦੇ 22 ਸਾਲ ਦੇ ਬੱਚੇ ਆ ਉਹਨਾਂ ਚੋਂ ਕੋਈ ਅੰਗੂਠਾ ਛਾਪ ਨਹੀਂ ਪੜ੍ਹੇ ਲਿਖੇ ਤਕਰੀਬਨ ਸਾਰੇ ਨਿਆਣੇ ਜਿਹੜੇ ਆ ਬੱਚੇ ਜਿਹੜੇ 20 ਸਾਲ ਦੇ ਆ 18 ਸਾਲ ਦੇ ਆ ਪੜ੍ਹੇ ਲਿਖੇ ਤੇ ਪੜ੍ਹੇ ਲਿਖੇ ਜਿਹੜੇ ਬੱਚੇ ਹਨ ਜੋ ਸਾਇੰਸ ਪੜ੍ਹਦੇ ਰਹੇ ਹੈ ਬੜਾ ਕੁਝ ਉਹਨਾਂ ਨੇ ਜਾਣਿਆ ਸਮਝਿਆ ਅੱਜ ਇੰਟਰਨੈਟ ਦਾ ਸਮਾਂ ਆ ਗਿਆ ਅੱਗੇ ਮਾਹੌਲ ਬਦਲ ਰਿਹਾ ਤੇ ਜੇ ਅਸੀਂ ਇਹਨੂੰ ਸਹੀ ਤਰੀਕੇ ਸਿਰ ਨਾ ਸਮਝਾ ਸਕੇ ਪ੍ਰੋਬਲਮ ਇਹ ਪੈਣੀ ਹੈ ਕਿ ਗੁਰਦੁਆਰੇ ਬੱਚੇ ਜਾਣਗੇ ਤੇ ਜ਼ਰੂਰ ਧੱਕੇ ਨਾਲ ਲੈ ਜਾਏਗਾ ਮੱਥਾ ਟਿਕਾਏਗਾ ਮਾਂ ਪਿਓ ਕਹਿਣਗੇ ਟੇਕ ਮੱਥਾ ਬੱਚਾ ਜਾਏਗਾ ਵੀ ਪਰ 10 ਮਿੰਟ ਬਾਅਦ ਬੋਰ ਹੋ ਜਾਏਗਾ ਕਿਉਂਕਿ ਜਿੱਦਾਂ ਉਹ ਸੋਚਦਾ ਉਦਾਂ ਦੀਆਂ ਗੱਲਾਂ ਉੱਥੇ ਨਹੀਂ ਹੁੰਦੀਆਂ ਉੱਥੇ ਗੱਲਾਂ ਹੁੰਦੀਆਂ ਜਾਦੂ ਦੀਆਂ ਮੈਜਿਕ ਦੀਆਂ ਕਰਾਮਾਤਾਂ ਦੀਆਂ ਪਰ ਅੱਜ ਦਾ ਨਿਆਣਾ ਪੜ੍ਹਿਆ ਲਿਖਿਆ ਬੱਚਾ ਲੌਜੀਕਲੀ ਸੋਚਦਾ ਉਹ ਦਲੀਲ ਚਾਹੁੰਦਾ ਉਹਦਾ ਕਹਿੰਦਾ ਮੇਰਾ ਮਨ ਮੰਨੇ ਪਰ ਕਿਤੇ ਨਾ ਕਿਤੇ ਸੰਤੁਸ਼ਟੀ ਨਹੀਂ ਮਿਲਦੀ ਇਸ ਕਰਕੇ ਪ੍ਰੋਬਲਮ ਪੈਂਦੀ ਹੈ ਤਾਂ ਕਰਕੇ ਆਪਾਂ ਇਸ ਵੱਡੀ ਗੱਲ ਹੈ ਕਿ ਅੱਜ ਜੇ ਨੌਜਵਾਨ ਸੁਣਦੇ ਆ ਧਿਆਨ ਨਾਲ ਬੈਠਦੇ ਆ ਤੇ ਇਕਾਗਰ ਚਿੱਤ ਹੋ ਕੇ ਸੋਚਣ ਦੀ ਸਮਝਣ ਦੀ ਖੇਚਲ ਕਰਨੀ ਹੈ ਹੁਣ ਜੇ ਅਸੀਂ ਕਹੀਏ ਵੀ ਸਤ ਸੰਗਤ ਇੰਨੀ ਕੁ ਹੈ ਸਾਡੇ ਬੰਦਿਆਂ ਨੇ ਇਹਦਾ ਅਰਥ ਅੱਜ ਤੱਕ ਇਹੀ ਕੀਤਾ ਹੈ ਵੀ ਆਹ ਹੈ ਸਤ ਸੰਗਤ ਹੁਣ ਸਾਡੇ ਤੇ ਫਾਇਦੇ 'ਚ ਜਾਂਦੀ ਹੈ ਗੱਲ ਮੇਰੇ ਤੇ ਹੱਕ 'ਚ ਜਾਂਦੀ ਹੈ ਗੱਲ ਇਹ ਗੱਲ ਮੇਰੇ ਬਹੁਤ ਹੱਕ 'ਚ ਜਾਂਦੀ ਹੈ ਕਿਉਂਕਿ ਅਸੀਂ ਏਦਾਂ ਦੇ ਦੀਵਾਨ ਲਾਉਣੇ ਤੇ ਮੈਂ ਕਹਾਂਗਾ ਫਿਰ ਤੁਸੀਂ ਤੇ ਏਦਾਂ ਆਉਂਦੇ ਰਹੋ ਮਤਲਬ ਸਤਸੰਗ ਤੇ ਉਹੀ ਹੈ ਸਤਸੰਗ ਕਰਨੀ ਨਾ ਛੱਡਿਓ ਮੈਂ ਤੁਹਾਨੂੰ ਇਹ ਅਰਜ ਕਰਦਾ ਵੀ ਸਤਸੰਗ ਜਿਵੇਂ ਹਲਵਾਈ ਦੀ ਦੁਕਾਨ ਤੇ ਜਾਓ ਹਲਵਾਈ ਦੀ ਦੁਕਾਨ ਉੱਤੇ ਜਿਹੜੀਆਂ ਮਠਿਆਈਆਂ ਹੁੰਦੀਆਂ ਹੈ ਉਹ ਤੇ ਸਟੋਰ ਹੁੰਦਾ ਅੰਦਰ ਭਰਿਆ ਪਿਆ ਤੇ ਬਾਹਰ ਉਹਨੇ ਦੁਕਾਨ ਤੇ ਕੀ ਰੱਖਿਆ ਹੁੰਦਾ ਹੈ ਥੋੜੀ ਜਿਹੀ ਬਰਫੀ ਰੱਖੀ ਹੁੰਦੀ ਹੈ ਥੋੜੇ ਜਿਹੇ ਲੱਡੂ ਰੱਖੇ ਹੁੰਦੇ ਹੈ ਥੋੜਾ ਜਿਹੀਆਂ ਮਠਿਆਈਆਂ ਸਾਰੀਆਂ ਥੋੜੀਆਂ ਥੋੜੀਆਂ ਉਹ ਕੀ ਹੁੰਦਾ ਹੈ ਮਠਿਆਈਆਂ ਦਾ ਸੈਂਪਲ ਮਠਿਆਈਆਂ ਦਾ ਕੀ ਹੁੰਦਾ ਸੈਂਪਲ ਤੇ ਜ਼ਿਆਦਾ ਜਿਹੜੀ ਕੁਆਂਟਿਟੀ ਦੇ ਵਿੱਚ ਜ਼ਿਆਦਾ ਗਿਣਤੀ ਦੇ ਵਿੱਚ ਜ਼ਿਆਦਾ ਜਿਹੜਾ ਸਮਾਨ ਹੈ ਉਹ ਕਿੱਥੇ ਹੁੰਦਾ ਪਿੱਛੇ ਸਟੋਰ ਬਾਕੀ ਸਮਾਨ ਤੇ ਸਟੋਰ 'ਚ ਹੁੰਦਾ ਜੇ ਤੁਸੀਂ ਕਹੋਗੇ ਇੰਨਾ ਹੀ ਸਤਸੰਗ ਹੈ ਇਹ ਤੇ ਖੁਦਾ ਦੀ ਖੁਦਾਈ ਤੇ ਸ਼ੱਕ ਹੈ ਇਹ ਤੇ ਸ਼ੱਕ ਹੈ ਖੁਦਾ ਦੀ ਖੁਦਾਈ ਤੇ ਆਪਾਂ ਤੇ ਆਹ ਸਤਸੰਗ ਕੀਤਾ ਹੈ ਬੜੀ ਦੁਨੀਆ ਜਿਹੜੇ ਗੋਰੇ ਆ ਉਹਨਾਂ ਨੇ ਸਤਸੰਗ ਕਿੱਥੋਂ ਕਰ ਲਿਆ ਜਿਹੜੀਆਂ ਕੰਟਰੀਆਂ ਰੱਬ ਨੂੰ ਹੀ ਨਹੀਂ ਮੰਨਦੀਆਂ ਜਿੱਥੇ ਮੰਦਰ ਮਸੀਤ ਕੋਈ ਹੈ ਹੀ ਨਹੀਂ ਉਹਨਾਂ ਨੇ ਸਤਸੰਗ ਕਿਹੜਾ ਕਰ ਲਿਆ ਉਹ ਕਿਹੜਾ ਕਰਦੇ ਆ ਬੇਈਮਾਨੀ ਉੱਥੇ ਕੋਈ ਨਹੀਂ ਠੱਗੀ ਉੱਥੇ ਕੋਈ ਨਹੀਂ ਚੋਰੀਆਂ ਉੱਥੇ ਕੋਈ ਨਹੀਂ ਕਰਦਾ ਉਹ ਕਿਵੇਂ ਬਦਲ ਗਏ ਨਾ ਰੱਬ ਨੂੰ ਮੰਨਣ ਨਾ ਕਿਸੇ ਸਤਸੰਗ 'ਚ ਜਾਣ ਨਾ ਦੀਵਾਨ ਲੱਗੇ ਨਾ ਉੱਥੇ ਕੋਈ ਬਾਬਾ ਨਾ ਰਾਗੀ ਨਾ ਢਾਡੀ ਉਹ ਕਿਵੇਂ ਬਦਲੇ ਧਿਆਨ ਨਾਲ ਇਸ ਨੁਕਤੇ ਨੂੰ ਸਮਝਣਾ ਸਤਸੰਗਤ ਬੰਦਿਆਂ ਨੂੰ ਰੋਂਦਿਆਂ ਵੇਖੀਦਾ ਜਦੋਂ ਕਹਿਣਗੇ ਟਾਈਮ ਨਹੀਂ ਜੀ ਲੱਗਦਾ ਕੋਈ ਹੀਲਾ ਕਰੋ ਸਤਸੰਗ ਕਿੱਦਾਂ ਕਰੀਏ ਸਤਸੰਗ ਕਿਵੇਂ ਹੋ ਕਿਉਂਕਿ ਦਿਮਾਗ 'ਚ ਇਹੋ ਹੀ ਭਰਿਆ ਹੁਣ ਇਸ ਗੱਲ ਨੂੰ ਧਿਆਨ ਨਾਲ ਸਮਝੋ ਵੀ ਜਿਹੜੇ ਲੋਕਾਂ ਦੇ ਜਿਹੜੀਆਂ ਕੰਟਰੀਆਂ ਵਿੱਚ ਰੱਬ ਨੂੰ ਨਹੀਂ ਮੰਨਿਆ ਜਾਂਦਾ ਤੇ ਜੇ ਤੁਸੀਂ ਵੇਖੋਗੇ ਨਾ ਮੈਂ ਅੱਜ ਤੱਕ ਤਕਰੀਬਨ ਸਾਰੀ ਦੁਨੀਆ ਘੁੰਮੀ ਹੈ ਸਾਰੇ ਸੰਸਾਰ 'ਚ ਵੇਖਿਆ ਫਿਰ ਕੇ ਸਾਰਿਆਂ ਦੇਸ਼ਾਂ ਵਿੱਚ ਘੁੰਮ ਫਿਰ ਕੇ ਵੇਖਿਆ ਸਾਡੇ ਨਾਲੋਂ ਇਮਾਨਦਾਰੀ ਹੈ ਲੋਕਾਂ ਵਿੱਚ ਸਾਡੇ 'ਚ ਬੇਈਮਾਨੀ ਹੈ ਸਾਡੇ 'ਚ ਠੱਗੀਆਂ ਹੈ ਅਸੀਂ ਹਰ ਕੰਮ 'ਚ ਦੋ ਨੰਬਰੀਏ ਹਾਂ ਅਸੀਂ ਤੇ ਪਿਆਰ ਵੀ ਵਪਾਰ ਨਾਲ ਕਰਦੇ ਹਾਂ ਅਸੀਂ ਵਿਆਹ ਕਰਾਉਣ ਨੂੰ ਤਿਆਰ ਹਾਂ ਕੈਨੇਡਾ ਲੈ ਜਾਏਗੀ ਭਾਈ ਲੜਕੀ ਕਹਿੰਦੀ ਹੈ ਬਾਹਰ ਦਾ ਕੋਈ ਬਣ ਜਾਏਗਾ ਪਲਾਨ ਫਿਰ ਤੇ ਕਰ ਦਿੰਦੇ ਆ ਮਤਲਬ ਵੀ ਸਾਡੇ ਤੇ ਰਿਸ਼ਤੇ ਵੀ ਵਪਾਰ ਹੈ ਇਹ ਪਿਆਰ ਹੈ ਕਿ ਵਪਾਰ ਹੈ ਹਰ ਜਗ੍ਹਾ ਸਾਡੇ 'ਚ ਤੇ ਵਪਾਰ ਹੋ ਰਿਹਾ ਸਮਾਂ ਇੱਦਾਂ ਦਾ ਆ ਗਿਆ ਪਰ ਉਹਨਾਂ ਲੋਕਾਂ ਵਿੱਚ ਸਾਡੇ ਨਾਲੋਂ ਕਿਤੇ ਜ਼ਿਆਦਾ ਅੜਨ ਦੀ ਖੜਨ ਦੀ ਗੱਲ। ਇੱਥੇ ਕਿਸੇ ਬੰਦੇ ਨਾਲ ਧੱਕਾ ਹੁੰਦਾ, ਅਗਲਾ ਫੋਨ ਕੱਢ ਕੇ ਵੀਡੀਓ ਬਣਾਉਣ ਲੱਗ ਜਾਂਦਾ ਕਿਸੇ ਨਾ। ਤੁਸੀਂ ਇੱਥੇ ਨੌਜਵਾਨ ਨੂੰ ਪੰਜ ਆਪਾਂ ਜਾਣ ਕੇ ਕਰਕੇ ਵੇਖਿਓ, ਕਦੇ ਕਦੇ ਕੈਨੇਡਾ ਜਾਇਓ, ਉੱਥੇ ਆਪਣੇ ਪੰਜਾਬੀਆਂ ਦੇ ਵਿੱਚ ਪੰਜ ਚਾਰ ਜਣੇ ਇੱਕ ਬੰਦੇ ਨੂੰ ਕੁੱਟਣ ਲੱਗ ਜਾਇਓ, ਫਿਰ ਵੇਖਿਓ ਵੀਡੀਓ ਬਣਾਉਣ ਲੱਗ ਜਾਣਗੇ। ਤੇ ਜੇ ਗੋਰਿਆਂ ਸਾਹਮਣੇ ਕੁੱਟੋਗੇ ਤੇ ਕਮਾਲ ਦੀ ਗੱਲ ਹੈ, ਸੈਂਕੜੇ ਬੰਦੇ ਤੁਹਾਡੇ ਉਹਦੇ ਹੱਕ 'ਚ ਖੜਨਗੇ ਜਿਹਦੇ ਨਾਲ ਧੱਕਾ ਹੋ ਰਿਹਾ। ਉਹਨਾਂ ਨੇ ਸਾਹਿਬਜ਼ਾਦਿਆਂ ਦੇ ਪ੍ਰਸੰਗ ਸੁਣੇ ਨੇ ਵੀ ਗਰੀਬ ਦੇ ਹੱਕ 'ਚ ਖੜੋ, ਕਿਹੜੇ ਢਾਡੀ ਨੇ ਸੁਣਾਇਆ ਉਹਨਾਂ ਦਾ, ਕਿੱਥੋਂ ਸਿੱਖ ਕੇ ਆਏ ਆ? ਬਚਪਨ ਤੋਂ ਲੈ ਕੇ ਸੁਣਦੇ ਤੇ ਅਸੀਂ ਰਹੇ ਹਾਂ, ਸਾਹਿਬਜ਼ਾਦਿਆਂ ਦੇ ਪ੍ਰਸੰਗ ਨੀਹਾਂ 'ਚ ਖੜੇ, ਹੱਕਾਂ ਲਈ ਖੜ ਗਏ, ਨੀਹਾਂ 'ਚ ਖੜ ਗਏ, ਤੇ ਅਸੀਂ ਤੇ ਖੜਦੇ ਹੀ ਨਹੀਂ ਕਿਸੇ ਦੇ ਹੱਕ 'ਚ। ਅਸੀਂ ਤੇ ਬਚਪਨ ਤੋਂ ਤੇ ਆਪਾਂ ਸੁਣਿਆ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਜਾ ਕੇ ਉੱਥੇ ਖੜੇ ਸ਼ੁਰੂ ਤੋਂ ਲੈ ਕੇ ਤੇ ਆਪਾਂ ਸੁਣਿਆ। ਇੱਧਰ ਧਿਆਨ ਰੱਖਿਆ, ਹੁਣ ਜਿਵੇਂ ਸਾਊਂਡ ਸਿਸਟਮ ਦੇ ਵਿੱਚ ਪ੍ਰੋਬਲਮ ਹੈ, ਹੈ ਤੇ ਕੋਈ ਤੇ ਕੋਈ ਤਾਰ ਦਾ ਹੀ ਹੈ ਨਾ, ਕੋਈ ਹੈ ਤੇ ਮਾੜਾ ਜਿਹਾ ਹੀ ਹੈ, ਕਿਤੇ ਹੈ ਥੋੜਾ ਜਿਹਾ ਹੀ ਕੰਮ ਹੈ, ਪਰ ਡਿਸਟਰਬੈਂਸ ਕਿੰਨੀ ਹੋਈ ਪਈ। ਕਈ ਵਾਰੀ ਨੁਕਤੇ ਮਾੜੇ ਮਾੜੇ ਹੀ ਹੁੰਦੇ ਆ, ਵੱਡੀਆਂ ਗੱਲਾਂ ਨਹੀਂ ਬਹੁਤੀਆਂ, ਪਰ ਸਮਝ ਜੀ ਨਹੀਂ ਆਉਂਦੀ। ਜੇ ਇੱਕ ਵਾਰੀ ਸਹੀ ਲੱਗ ਗਿਆ ਨਾ, ਕਨੈਕਸ਼ਨ ਜੁੜ ਗਿਆ, ਸਹੀ ਹੋ ਗਿਆ, ਸਾਰਾ ਕੁਝ ਹੀ ਸਹੀ ਹੋ ਜਾਂਦਾ। ਆ ਜਿੰਨੀਆਂ ਲਾਈਟਾਂ ਜਗਦੀਆਂ, ਕਿਤੇ ਇੱਕ ਤਾਰ ਹੀ ਜਨਰੇਟਰ ਨਾਲ ਲੱਗੀ ਹੋਈ ਹੈ, ਬਸ ਇੱਕ ਲਾ ਦਿਓ, ਬਾਕੀ ਤੇ ਸਾਰੀਆਂ ਹੀ ਜਗ ਜਾਂਦੀਆਂ। ਜਿੱਦਣ ਸਾਡੇ ਇਹ ਨੁਕਤੇ ਸਮਝ ਵਿੱਚ ਆ ਗਏ, ਸਾਡੀ ਦੁਨੀਆ, ਸਾਡੇ ਜਿੰਨੇ ਸਵਾਲ ਨੇ ਸਾਰੇ ਹੱਲ ਹੋ ਜਾਣਗੇ, ਸਾਰੇ ਦਾ ਸਾਰਾ ਬੋਝ ਲੈ ਜਾਏਗਾ, ਸਾਰਾ ਭਾਰ ਲੈ ਜਾਏਗਾ। ਦਿਮਾਗ ਤੇ ਜਿੰਨੇ ਧਰਮ ਵਾਸਤੇ ਸਵਾਲ ਉੱਠਦੇ ਹੈ, ਜੇ ਅਸੀਂ ਸਹੀ ਟਰੈਕ ਤੇ ਚੜ ਜਾਈਏ, ਇੱਕ ਵਾਰੀ ਜੇ ਕਿਤੇ ਦਿਮਾਗ 'ਚ ਆ ਗਿਆ ਸਾਰਾ ਕੁਛ, ਇੱਕ ਵਾਰੀ ਸਹੀ ਤਾਰ ਜੁੜ ਗਈ, ਸਾਰਾ ਕੁਝ ਕਲੀਅਰ ਹੋ ਜਾਏ, ਜਿੰਨੇ ਸਵਾਲ ਦੇ ਸਾਰੇ ਹੱਲ ਹੋ ਜਾਣਗੇ। ਹੁਣ ਮੇਰੀ ਗੱਲ ਧਿਆਨ ਨਾਲ ਸੁਣੋ, ਅਮਰੀਕਾ ਕੈਨੇਡਾ ਦੇ ਵਿੱਚ ਛੱਡੋ, ਜਿਹੜੀਆਂ ਕੰਟਰੀਆਂ 'ਚ ਰੱਬ ਨੂੰ ਮੰਨਿਆ ਹੀ ਨਹੀਂ ਜਾਂਦਾ, ਰੱਬ ਕੋਈ ਹੈ, ਉਹ ਲੋਕੀ ਵੀ ਸਾਡੇ ਨਾਲੋਂ ਚੰਗੇ ਹੈ। ਇੱਥੇ 50-50 ਵਾਰੀ ਅਨਾਊਂਸਮੈਂਟਾਂ ਗੁਰਦੁਆਰਿਆਂ 'ਚ ਹੋ ਰਹੀਆਂ, ਭਾਈ ਜੁੱਤੀਆਂ ਦਾ ਧਿਆਨ ਰੱਖਿਓ, ਮੋਟਰਸਾਈਕਲ ਸਾਈਕਲ ਸੰਭਾਲ ਕੇ ਰੱਖਿਓ, ਨਿਆਣੇ ਵੀ ਨਾ ਲੈ ਜੇ ਚੱਕ ਕੇ, ਕੋਈ ਇਹ ਵੀ ਖਤਰਾ ਪਿਆ। ਤੇ ਏਦਾਂ ਦੀਆਂ ਕੰਟਰੀਆਂ ਨੇ, ਤੁਸੀਂ ਫੋਨ ਏਦਾਂ ਚੌਂਕ 'ਚ ਰੱਖ ਜੀ, 3 ਦਿਨਾਂ ਬਾਅਦ ਆ ਕੇ ਚੱਕ ਲਈ, ਤੇਰਾ ਫੋਨ ਚੌਂਕ ਦੇ ਵਿੱਚ ਹੀ ਪਿਆ, ਉਹ ਚੱਕਦਾ ਨਹੀਂ ਕੋਈ, ਹੱਥ ਨਹੀਂ ਲਾਉਂਦਾ ਕੋਈ ਤੇਰੇ ਫੋਨ। ਸੱਚ ਵਿਖਾ ਰਹੇ ਅਗਲੇ, ਇਮਾਨਦਾਰੀਆਂ ਵਿਖਾ ਰਹੇ ਹੈ, ਅਸੀਂ ਵਿਖਾਏ ਗਾਤਰੇ, ਅਸੀਂ ਵਿਖਾਈਆਂ ਕਿਰਪਾਨਾਂ, ਅਸੀਂ ਵਿਖਾਈਆਂ ਦਾੜੀਆਂ, ਅਸੀਂ ਵਿਖਾਈਆਂ ਪੱਗਾਂ, ਅਸੀਂ ਵਿਖਾਏ ਲਿਬਾਸ, ਅਗਲਿਆਂ ਨੇ ਵਿਖਾਈ ਪ੍ਰੈਕਟੀਕਲਿਟੀ, ਜੀਵਨ ਵਿਹਾਰ, ਕਰਨੀ ਵਿਖਾਈ, ਕਰਨੀ ਕਮਾ ਕੇ ਲਾਗੂ ਕਰਕੇ ਵਿਖਾਇਆ, ਬੜਾ ਫਰਕ ਹੈ। ਸਾਡੇ ਵਾਲੇ ਤੇ ਸੰਤੁਸ਼ਟ ਹੋ ਜਾਂਦੇ ਨੇ ਇਹਨੇ ਨਾਲ ਹੀ, ਸਾਡੀ ਕੌਮ ਨੇ ਕੌਮੀ ਵਫਾਦਾਰੀ ਮੰਗਣੀ ਹੈ, ਤੇ ਨਿੱਜੀ ਵਫਾਦਾਰੀ ਉਹਨੇ ਮੰਗਣੀ ਹੈ ਜਿਹਦਾ ਸੰਬੰਧ ਉਹਦੇ ਨਿੱਜ ਨਾਲ ਹੈ। ਸਮਝਦੇ ਹੋ ਗੱਲ? ਇੱਕ ਦਾ ਸੰਬੰਧ ਹੈ ਤੁਹਾਡੇ ਨਿੱਜ ਨਾਲ, ਤੇ ਇੱਕ ਦਾ ਸੰਬੰਧ ਹੈ ਕੌਮ ਨਾਲ। ਜਿਹੜੀ ਕੌਮੀ ਵਫਾਦਾਰੀ ਹੈ ਉਹ ਕੌਮ ਨੇ ਮੰਗਣੀ ਹੈ। ਨੁਕਤੇ ਸਮਝਣ ਦੀ ਖੇਚਲ ਕਰਿਓ, ਜਿਵੇਂ ਜਿਵੇਂ ਗੱਲ ਅੱਗੇ ਜਾਂਦੀ ਉਹਦੀ ਆਵਾਜ਼ ਹੋਰ ਵੱਧ ਰਹੀ ਕਰ ਕਰ ਦੀ। ਸ਼ਰਾਬ ਹੀ ਤੇ ਨਹੀਂ ਲੱਗ ਗਿਆ ਕਿਸੇ ਬਾਬੇ ਦਾ, ਕੋਈ ਬਚਨ ਹੀ ਕਰਤਾ ਹੋਵੇ ਕਿਸੇ ਦਾ, ਤਾਂ ਹੀ ਨਾ ਇੱਦਾਂ ਹੋਈ ਜਾਂਦਾ। ਚੱਲ ਕੋਈ ਨੀ, ਆਪਾਂ ਧਿਆਨ ਰੱਖਿਓ, ਹਾਜ਼ਰ ਜੀ, ਏਦਾਂ ਹੀ ਬਣ ਜਾਂਦੀਆਂ ਗੱਲਾਂ, ਬਸ ਐਂ ਬਣ ਜਾਂਦੀਆਂ। ਜੇ ਮੀਂਹ ਪੈ ਜੇ ਚੱਲਦੇ ਦੀਵਾਨ 'ਚ, ਫਿਰ ਐਂ ਛੱਡ ਦੇਣੀ ਹੈ, ਇੰਦਰ ਦੇਵ ਦਾ ਖੁਸ਼ ਹੋ ਗਿਆ, ਐਂ ਛੱਡ ਦੇਣੀ ਇੰਨੇ ਨਾਲ ਹੀ, ਫਿਰ ਅੱਛਾ ਜੀ ਲਓ ਜੀ, ਅੱਜ ਤੇ ਇੰਦਰ ਦੇਵ ਦਾ ਵੀ ਹਾਜ਼ਰੀ ਲਵਾ ਗਿਆ, ਤੇ ਜੇ ਨਾ ਆ ਫਿਰ ਐ ਜੇ ਕਰ ਦੇਣਾ ਬਸ ਕਰਤੀ ਸੀ ਅਰਦਾਸ ਹੁਣ ਨਹੀਂ ਆ ਸਕਦਾ ਐ ਕਿਵੇਂ ਆਜੂ
ਸਾਡੇ ਪ੍ਰੋਗਰਾਮ
ਫਿਰ ਦੂਜੇ ਪਾਸੇ ਚੱਲ ਪੈਣਾ ਮਤਲਬ ਜਿਹੜੇ ਬੰਦੇ ਨੇ ਗੱਲ ਬਣਾਉਣੀ ਹੁੰਦੀ ਉਧਰ ਨੂੰ ਲੈ ਜਾਣੀ ਆਪਣੇ ਹਿਸਾਬ ਨਾਲ ਤਾਂ ਕਰਕੇ ਜਰਾ ਧਿਆਨ ਨਾਲ ਗੱਲ ਸੁਣਿਆ ਸਾਡੀਆਂ ਚਾਰ ਬੱਜਰ ਕੁਰੈਤਾਂ ਹਨ ਕਿਹੜੀ ਕਿਹੜੀ ਦਾੜੀ ਰੱਖੀਏ ਦਾੜੀ ਕੇਸ ਪਰ ਨਾਰੀ ਪਰ ਪੁਰਸ਼ ਦਾ ਸੰਗ ਤੇ ਨਹੀਂ ਕੀਤਾ ਦੋ ਤੀਜੀ ਤੰਬਾਕੂ ਤੇ ਨਹੀਂ ਖਾਂਦਾ ਤਿੰਨ ਹੋ ਗਏ ਤੇ ਚੌਥੀ ਸ਼ਰਾਬ ਚਾਰ ਹੀ ਸ਼ਰਾਬ ਪਰ ਨਾਰੀ ਪਰ ਪੁਰਸ਼ ਦਾ ਸੰਗ ਤੇ ਨਹੀਂ ਕਰਦਾ ਦੋ ਤੀਜੀ ਤੰਬਾਕੂ ਤੇ ਚੌਥੀ ਕੇਸ ਤੇ ਨਹੀਂ ਕੱਟਦਾ ਇਹ ਸਾਡੀ ਸ਼ਰਤ ਹੈ ਇਹ ਸ਼ਰਤ ਹੈ ਸਾਡੀ ਚਾਰੇ ਸ਼ਰਤਾਂ ਜਿਹਦੀਆਂ ਪੂਰੀਆਂ ਨੇ ਕੌਣ ਹੈ ਜੀ ਇਹ ਗੁਰਮੁਖ ਪਿਆਰਾ ਬੋਲੋ ਇਹ ਕੌਣ ਹੈ ਗੁਰਮੁਖ ਪਿਆਰਾ ਤੇ ਸਾਡੇ ਚ ਕਈ ਅੱਜ ਸਿੱਖ ਪੰਥ ਦੇ ਆਗੂ ਬਣੇ ਫਿਰਦੇ ਆ ਪਤਾ ਕੀ ਕਹਿੰਦੇ ਆ ਦਾੜੀ ਆ ਵੇਖ ਲਓ ਪਰ ਨਾਰੀ ਪਰ ਪੁਰਸ਼ ਦਾ ਸੰਗ ਕਹਿੰਦੇ ਮੇਰੀ ਘਰ ਵਾਲੀ ਨੂੰ ਪੁੱਛ ਲਓ ਜ਼ਿੰਦਗੀ ਜਿਹਦੇ ਬਿਨਾਂ ਮੈਂ ਕਿਸੇ ਨੂੰ ਵੇਖਿਆ ਵੀ ਨਹੀਂ ਦੋ ਤੀਜਾ ਤੰਬਾਕੂ ਮੈਂ ਕਦੇ ਹੱਥ ਨਹੀਂ ਲਾਇਆ ਤੇ ਸ਼ਰਾਬ ਦੇ ਮੈਂ ਕਦੇ ਨੇੜੇ ਹੀ ਨਹੀਂ ਗਿਆ ਹੋ ਗਈਆਂ ਪੂਰੀਆਂ ਮੰਨ ਲਓ ਮੈਨੂੰ ਗੁਰਮੁਖ ਪਿਆਰਾ ਆਖੋ ਸਤਨਾਮ ਮੰਨ ਲਓ ਹੁਣ ਬਸ ਅਗਲਿਆਂ ਨੇ ਇਹ ਚਾਰੇ ਸ਼ਰਤਾਂ ਮੰਨ ਲਓ ਜੀ ਹੁਣ ਮੈਨੂੰ ਆਪਣਾ ਆਗੂ ਪਰ ਕੌਮ ਨੇ ਮੰਗਣੀ ਹੈ ਕੌਮੀ ਵਫਾਦਾਰੀ ਜਨਾਹ ਨੇ ਇਸਲਾਮ ਧਰਮ ਦਾ ਕੋਈ ਐਸਾ ਜਿਹੜੀ ਧਰਮ ਦੀ ਜਿਹੜੀ ਉਹਨਾਂ ਦੀ ਮਰਿਆਦਾ ਆ ਜਨਾਹ ਸੀ ਜਿਹੜਾ ਸਾਡੇ ਮਹਾਤਮਾ ਗਾਂਧੀ ਦੀ ਫੋਟੋ ਲੱਗਦੀ ਉੱਧਰ ਜਨਾਹ ਦੀ ਲੱਗਦੀ ਨੋਟਾਂ ਦੇ ਪਾਕਿਸਤਾਨੀ ਜਿਹੜੇ ਹੈ ਉਹ ਕਹਿੰਦੇ ਜਨਾਹ 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 ਸਾਨੂੰ ਪਾਕਿਸਤਾਨ ਬਣਾ ਕੇ ਦੇ ਗਿਆ ਜਿੱਦਣ ਪਾਰਟੀਸ਼ਨ ਹੁੰਦੀ ਹੈ ਜਿੱਦਣ ਵੰਡ ਹੁੰਦੀ ਹੈ ਹਿੰਦੁਸਤਾਨ ਪਾਕਿਸਤਾਨ ਬਣਦਾ ਹੈ ਉਦਣ ਜਨਾਹ ਹੈ ਉਹਨਾਂ ਦਾ ਆਗੂ ਪਰ ਜੇ ਤੁਸੀਂ ਜਨਾਹ ਦੀ ਹਿਸਟਰੀ ਪੜ੍ਹ ਕੇ ਵੇਖੋਗੇ ਜਨਾਹ ਇਸਲਾਮ ਧਰਮ ਨੂੰ ਇਸਲਾਮ ਧਰਮ ਦੇ ਜਿਹੜੇ ਰੂਲ ਹੈ ਉਹਨਾਂ ਨੂੰ ਫੋਲੋ ਨਹੀਂ ਕਰਦਾ ਧਰਮ ਵਾਲੀ ਗੱਲ ਉਹਦੇ ਚ ਕੋਈ ਨਹੀਂ ਸਮਝਦੇ ਹੋ ਗੱਲ ਜਨਾਹ ਜਿਹੜਾ ਆ ਉਹ ਇਸਲਾਮ ਧਰਮ ਦੇ ਜਿਹੜੀ ਮਰਿਆਦਾ ਹੈ ਉਸ ਮਰਿਆਦਾ ਨੂੰ ਨਹੀਂ ਮੰਨਦਾ ਪਰ ਹਰ ਜਗ੍ਹਾ ਜਨਾਹ ਦੀ ਫੋਟੋ ਲੱਗੀ ਹੈ ਜਨਾਹ ਨੂੰ ਮੁਸਲਮਾਨ ਪਾਕਿਸਤਾਨ ਵਾਲੇ ਯਾਦ ਕਰਦੇ ਆ ਕਹਿੰਦੇ ਜਨਾਹ ਬਣਾ ਗਿਆ ਪਾਕਿਸਤਾਨ ਸਾਡਾ ਪਿਆਰਿਓ ਉਸ ਬੰਦੇ ਦੇ ਵਿੱਚ ਨਿੱਜੀ ਵਫਾਦਾਰੀ ਭਾਵੇਂ ਨਾ ਹੋਵੇ ਪਰ ਕੌਮੀ ਵਫਾਦਾਰੀ ਹੈ ਸੁਣੋ ਇੱਥੇ ਟਿਕ ਗਿਆ ਹੁਣ ਬਈ ਉਹ ਸੁਣੋ ਹੋ ਗਿਆ ਠੀਕ ਬਸ ਫਿਰ ਟਿਕ ਜਾਓ ਇੱਧਰ ਧਿਆਨ ਰੱਖਿਓ ਗੱਲ ਆਪਾਂ ਸਮਝਣੀ ਆਹ ਗੱਲ ਧਿਆਨ ਨਾਲ ਸੁਣਨ ਵਾਲੀ ਦੁਬਾਰਾ ਫਿਰ ਕਿਸੇ ਦਿਨ ਕਰਾਂਗੇ ਕਿਉਂਕਿ ਇਹ ਗੱਲ ਜਿੱਦਣ ਸਾਡੇ ਬੰਦਿਆਂ ਦੇ ਦਿਮਾਗ 'ਚ ਆ ਗਈ ਨਾ ਵੀ ਕੌਮੀ ਵਫਾਦਾਰੀ ਕੌਮ ਨੇ ਮੰਗਣੀ ਹੈ ਪਿੰਡ ਨੇ ਮੰਗਣੀ ਹੈ ਸਰਪੰਚਾ ਪਿੰਡ ਲਈ ਗਰੰਟਾਂ ਲਿਆ ਦੱਸ ਤੈਨੂੰ ਸਰਪੰਚ ਕਾਹਦੇ ਲਈ ਬਣਾਇਆ ਸੀ ਤੇ ਜਿਹੜੀ ਉਹਦੀ ਨਿੱਜੀ ਵਫਾਦਾਰੀ ਹੈ ਉਹਦੀ ਘਰ ਵਾਲੀ ਪੁੱਛੇ ਉਹਦੇ ਨਾਲ ਨਿੱਜ ਦਾ ਸੰਬੰਧ ਹੈ ਉਹ ਸੰਬੰਧ ਉਹਦਾ ਨਿੱਜ ਨਾਲ ਹੈ ਉਹਦੇ ਪਰਿਵਾਰ ਨਾਲ ਹੈ ਉਹਦੇ ਬੱਚਿਆਂ ਨਾਲ ਹੈ ਉਹਦੀ ਘਰ ਵਾਲੀ ਨਾਲ ਹੈ ਇਹ ਉਹਨੇ ਪੁੱਛਣਾ ਹੈ ਪਰ ਪਿੰਡ ਨੇ ਪੁੱਛਣਾ ਉਹ ਭਾਈ ਕਿਹੜੀਆਂ ਕਿਹੜੀਆਂ ਗਰੰਟਾਂ ਆਈਆਂ ਕਿੱਥੇ ਕਿੱਥੇ ਆਈਆਂ ਕਿਵੇਂ ਕਿਵੇਂ ਲੱਗੀਆਂ ਪਿੰਡ ਦਾ ਵਿਕਾਸ ਦੱਸ ਤੂੰ ਕੀ ਕੀਤਾ ਕੌਮ ਨੇ ਕੌਮੀ ਵਫਾਦਾਰੀ ਪੁੱਛਣੀ ਹੈ ਜਿੱਦਣ ਸਾਡੀ ਕੌਮ ਕੌਮੀ ਵਫਾਦਾਰੀ ਪੁੱਛਣ ਲੱਗ ਪਈ ਉਦਣ ਅਗਲੇ ਨੂੰ ਕੌਮੀ ਵਫਾਦਾਰੀ ਵਿਖਾਉਣੀ ਪੈਣੀ ਹੈ ਉਹਨੂੰ ਪਤਾ ਲੱਗ ਜਾਣਾ ਕੱਲੀ ਦਾੜੀ ਵਿਖਾ ਕੇ ਹੁਣ ਮੇਰਾ ਬੋਲੋ ਨਹੀਂ ਸਰਨਾ ਮੈਂ ਸ਼ਰਾਬ ਨੀ ਸਾਰੀ ਜ਼ਿੰਦਗੀ ਪੀਤੀ ਇੰਨਾ ਵਿਖਾ ਕੇ ਨੀ ਮੇਰਾ ਸਰ ਜਾਣਾ ਮੈਂ ਤੰਬਾਕੂ ਨੀ ਖਾਧਾ ਇੰਨਾ ਵਿਖਾ ਕੇ ਨੀ ਮੇਰਾ ਸਰ ਜਾਣਾ ਅਗਲੇ ਹੁਣ ਮੇਰੇ ਤੋਂ ਕੌਮੀ ਵਫਾਦਾਰੀ ਭਾਲਦੇ ਹੈ ਵੀ ਕੌਮ ਨੂੰ ਖਾ ਗਿਆ ਕਿ ਬਣਾ ਗਿਆ ਤੂੰ ਕੌਮ ਦਾ ਕੀ ਸਵਾਰਿਆ ਇਹ ਦੱਸ ਪਕੜ ਚਾਹੁੰਦੀ ਹੈ ਗੱਲ ਤੁਹਾਡੇ ਪਿਆਰਿਓ ਜਨਾਹ ਹੈ ਨਾ ਜਿਹੜਾ ਉਹ ਹੈ ਇਸਲਾਮ ਧਰਮ ਦਾ ਉਹਦੇ ਚ ਕੌਮੀ ਵਫਾਦਾਰੀ ਹੈ, ਉਹਦਾ ਦਿਮਾਗ ਇਸ ਪਾਸੇ ਚੱਲਦਾ ਹੈ ਵੀ ਕੰਟਰੀ ਕਿੱਦਾਂ ਬਣਾਉਣੀ ਹੈ। ਸਾਡੇ ਆਗੂਆਂ ਨੂੰ ਵੀ ਪੁੱਛਿਆ ਗਿਆ ਸੀ, ਖਾਲਿਸਤਾਨ ਬਣੇਗਾ ਇੱਕ ਪਾਸੇ, ਹਿੰਦੁਸਤਾਨ ਬਣੇਗਾ ਇੱਕ ਪਾਸੇ, ਪਾਕਿਸਤਾਨ ਬਣੇਗਾ, ਤੇ ਸਾਡੇ ਆਗੂਆਂ ਨੇ ਉਸ ਵੇਲੇ ਕੌਮੀ ਵਫਾਦਾਰੀ ਵਿਖਾ ਨਹੀਂ ਸਕੇ, ਗੱਲਾਂ ਚ ਆ ਗਏ, ਜਜ਼ਬਾਤੀ ਹੋ ਗਏ, ਇੰਟੈਲੀਜੈਂਸ ਆ ਵਿਵੇਕ ਕੰਮ ਨਹੀਂ ਕੀਤਾ, ਦਿਮਾਗ ਕੰਮ ਨਹੀਂ ਕੀਤਾ, ਗੱਲਾਂ ਚ ਆ ਕੇ ਮਗਰ ਲੱਗ ਗਏ, ਨਹੀਂ ਬਣਾ ਸਕੇ ਖਾਲਿਸਤਾਨ, ਹਿੰਦੁਸਤਾਨ, ਪਾਕਿਸਤਾਨ, ਤਿੰਨ ਬੰਨੇ ਸੀ, ਗੋਰੇ ਕਹਿੰਦੇ ਸੀ ਤਿੰਨੇ ਬਣਾ ਲਓ, ਪਰ ਆਫਰਾਂ ਮਿਲੀਆਂ, ਜਨਾਹ ਨਹੀਂ ਮੰਨਿਆ, ਸਾਡੇ ਵਾਲੇ ਮੰਨ ਗਏ, ਸਾਡੇ ਵਾਲੇ ਮੰਨ ਗਏ, ਉਹਦੇ ਉਸ ਬੰਦੇ ਚ ਦਿਮਾਗ ਹੈ ਸੀ, ਉਹਦੇ ਵਿੱਚ ਧਾਰਮਿਕ ਰੋ ਰੀਤਾਂ ਦਾ ਉਹਨੂੰ ਕੱਖ ਨਹੀਂ ਸੀ ਪਤਾ, ਪਰ ਪਾਕਿਸਤਾਨ ਕਿੱਦਾਂ ਬਣਾਉਣਾ ਇਹ ਉਸ ਬੰਦੇ ਨੂੰ ਪਤਾ ਸੀ, ਇਸ ਗੱਲ ਦੀ ਉਹਨੂੰ ਨੌਲੇਜ। ਤੇ ਜਿਹੜਾ ਕੰਮ ਜਿਹੜੇ ਬੰਦੇ ਕਰ ਸਕਦੇ ਆ ਉਹੀ ਕਰ ਸਕਦੇ ਹੁੰਦੇ ਆ। ਸਾਡੇ ਵਾਲਿਆਂ ਦੇ ਵਿੱਚ ਇੱਕ ਬੰਦਾ ਸਿੱਧਾ ਕਹਿ ਦੇਵੇ ਉਹ ਭਰਾਵਾ ਪਾਠ ਕਿਵੇਂ ਕਰਨਾ ਮੈਨੂੰ ਆਉਂਦਾ, ਅਰਦਾਸ ਕਿਵੇਂ ਕਰਨੀ ਹੈ ਮੈਨੂੰ ਆਉਂਦੀ ਹੈ, ਅੰਮ੍ਰਿਤ ਕਿਵੇਂ ਛਕਾਉਣਾ ਮੈਨੂੰ ਆਉਂਦਾ ਹੈ, ਇਹਦੇ ਬਾਰੇ ਮੈਨੂੰ ਪਤਾ ਹੈ। ਪਰ ਕੰਟਰੀ ਬਣਾਉਣ ਵਾਸਤੇ ਜੇ ਜਨਾਹ ਵਰਗਾ ਬੰਦਾ ਵੀ ਅੱਗੇ ਲੱਗਦਾ ਕਹਿੰਦੇ ਲੱਗ ਜਾ, ਨਹੀਂ ਵੀ ਤੇਰੇ ਕੇਸ ਰੱਖੇ ਪਰ ਤੂੰ ਕੰਟਰੀ ਬਣਾ ਦੇ ਆਖੋ ਸਤਨਾਮ। ਅਗਲਿਆਂ ਨੇ ਟੋਪੀਆਂ ਪਾਉਣ ਵਾਲਿਆਂ ਨੇ ਪੱਕੀਆਂ ਪੰਜ ਪੰਜ ਨਮਾਜ਼ਾਂ ਪੜ੍ਹਨ ਵਾਲਿਆਂ ਨੇ ਕਹਿੰਦੇ ਜਨਾਹ ਅੱਗੇ ਲੱਗਿਆ ਤੇ ਲੱਗ ਜਾ ਕੋਈ ਨੀ ਸਾਨੂੰ ਕੰਟਰੀ ਬਣਾ ਦੇ, ਇਹਦੇ ਬਾਰੇ ਤੈਨੂੰ ਨੌਲੇਜ ਹੈ। ਅਗਲੇ ਨੇ ਕੌਮੀ ਵਫਾਦਾਰੀ ਵਿਖਾ ਦਿੱਤੀ, ਆਪਣੀ ਕੁਆਲਿਟੀ ਵਿਖਾ ਦਿੱਤੀ, ਸ਼ਰਤਾਂ ਲਾਣੀਆਂ ਸਿੱਖੋ ਵੀ ਸ਼ਰਤ ਕਿਹੜੀ ਲਾਈ ਦੀ ਹੈ ਬੰਦੇ ਤੇ, ਜਿਹੜੀਆਂ ਸ਼ਰਤਾਂ ਤੂੰ ਲਾਈ ਜਾਂਦਾ ਹੈ ਇਹ ਤੇ ਬੜੀ ਛੇਤੀ ਪੂਰੀਆਂ ਕਰ ਲੈਂਦਾ ਗਾ, ਇਹਦੇ ਪਿੰਡਾਂ ਚ ਰਹਿਣ ਵਾਲੇ ਹਜ਼ਾਰਾਂ ਬੰਦੇ ਪੂਰੀਆਂ ਕਰ ਦਿੰਦੇ ਹੈ। ਪਰ ਜਿਹੜੀ ਲੀਡਰੀ ਹੈ, ਜਿਹੜਾ ਆਗੂ ਬਣਨਾ ਹੈ, ਜਿਹੜੀ ਸਮਝ ਹੈ ਕੰਟਰੀਆਂ ਕਿਵੇਂ ਚੱਲਦੀਆਂ, ਕੰਟਰੀਆਂ ਦੇਸ਼ ਕਿੱਦਾਂ ਚੱਲਦੇ ਹੈ, ਇਹ ਸਮਝ ਤੇ ਕਿਸੇ ਵਿਰਲੇ ਵਿਰਲੇ ਬੰਦੇ ਨੂੰ ਹੁੰਦੀ ਹੈ। ਕੌਮੀ ਵਫਾਦਾਰੀ ਬਹੁਤ ਘੱਟ ਬੰਦਿਆਂ ਚ ਹੁੰਦੀ ਹੈ, ਤੇ ਸਾਡੇ ਵਾਲੇ ਕਹਿੰਦੇ ਆ ਜੀ ਵਿਖਾ, ਕੌਮ ਨੇ ਕੌਮੀ ਵਫਾਦਾਰੀ ਮੰਗਣੀ ਹੈ, ਤੇ ਨਿੱਜੀ ਵਫਾਦਾਰੀ ਉਹ ਮੰਗੇਗਾ ਜਿਹਦਾ ਉਹਦੇ ਨਿੱਜ ਨਾਲ ਸੰਬੰਧ ਹੈ। ਉਹਦੇ ਘਰ ਵਾਲੀ ਪੁੱਛੇਗੀ ਕਿੱਥੇ ਧੱਕੇ ਖਾ ਕੇ ਆਇਆ, ਉਹਦੇ ਘਰ ਵਾਲੀ ਨੇ ਪੁੱਛਣਾ, ਘਰ ਵਾਲੇ ਨੇ ਘਰ ਵਾਲੀ ਨੂੰ ਪੁੱਛਣਾ ਹੈ, ਤੇ ਕੌਮ ਨੇ ਪੁੱਛਣਾ ਦੱਸ ਭਾਈ ਕੌਮ ਲਈ ਤੂੰ ਕੀ ਕੀਤਾ, ਕੀ ਖੱਟਿਆ, ਕੀ ਗਵਾਇਆ, ਤੂੰ ਸਾਡੇ ਨਾਲ ਇਹ 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 ਗੱਲ ਕਰ। ਜਿੱਦਣ ਸਾਡੇ ਇਹ ਗੱਲਾਂ ਸਮਝ ਚ ਆ ਗਈਆਂ, ਇਹ ਨੁਕਤੇ ਸਾਡੇ ਸਮਝ ਚ ਆ ਗਏ, ਫਿਰ ਵੇਖਿਓ ਗੱਲ ਬਣਦੀ, ਫਿਰ ਕਿਤੇ ਨਾ ਕਿਤੇ ਪਹੁੰਚਦੇ ਹੋਵਾਂਗੇ ਭਾਈ। ਤਾਂ ਕਰਕੇ ਜਦੋਂ ਅਸੀਂ ਇਹਨਾਂ ਨਿੱਕਿਆਂ ਨਿੱਕਿਆਂ ਨੁਕਤਿਆਂ ਤੇ ਵਿਚਾਰ ਕਰਨੀ ਸ਼ੁਰੂ ਕੀਤੀ, ਸਤ ਸੰਗਤ ਸਿੱਖ ਦੇ ਅਗਲੇ ਧਰਮ ਨੂੰ ਨਹੀਂ ਮੰਨਦੇ, ਰੱਬ ਨੂੰ ਨਹੀਂ ਮੰਨਦੇ, ਪਰ ਐਸੇ ਵੀ ਲੋਕ ਨੇ ਜਿਹੜੇ ਚੰਗੇ ਨੇ, ਇਮਾਨਦਾਰੀਆਂ ਵਿਖਾ ਦਿੰਦੇ ਨੇ, ਗੁਣ ਨੇ ਜਿਹੜੇ ਕੁਦਰਤੀ ਇਨਸਾਨੀ ਗੁਣ ਨੇ ਜਿਹੜੇ ਉਹ ਗੁਣ ਉਹ ਵਿਖਾ ਦਿੰਦੇ ਨੇ, ਅਗਲੇ ਆਪਣੀ ਇਨਸਾਨੀਅਤ ਵਿਖਾ ਜਾਂਦੇ ਐ। ਅਸੀਂ ਗਾਤਰੇ ਵਿਖਾਏ, ਕਿਰਪਾਨਾਂ ਵਿਖਾਈਆਂ, ਦਾੜੀਆਂ ਵਿਖਾਈਆਂ, ਪੱਗਾਂ ਵਿਖਾਈਆਂ, ਤੇ ਜਦੋਂ ਅਗਲੇ ਨੇ ਇਨਸਾਨੀਅਤ ਵੇਖੀ, ਨੇੜੇ ਹੋ ਕੇ ਵੇਖਿਆ, ਫਿਰ ਪਤਾ ਲੱਗਾ ਯਾਰ ਜਿੱਦਣ ਮੁੰਡੇ ਦਾ ਰਿਸ਼ਤਾ ਕੀਤਾ ਸੀ ਅਸੀਂ ਤੇ ਕਿਰਪਾਨ ਗਾਤਰੇ ਦਾੜੀਆਂ ਵੇਖ ਕੇ ਕੀਤਾ ਸੀ, ਉਹਦੇ ਤੇ ਕਹਿੰਦਾ ਸੀ ਮੇਰਾ ਮੁੰਡਾ ਨਸ਼ੇ ਦੇ ਨੇੜੇ ਨਹੀਂ ਜਾਂਦਾ, ਤੇ ਇਹਦਾ ਤੇ ਮੁੰਡਾ ਨਸ਼ਾ ਛੱਡਦਾ ਹੀ ਕੋਈ ਨਹੀਂ, ਇਹ ਝੂਠ ਬੋਲ ਗਿਆ। ਮੁੰਡੇ ਦਾ ਰਿਸ਼ਤਾ ਕਰਨ ਵੇਲੇ ਸਾਡੇ ਨਾਲ ਇਹ ਝੂਠ ਬੋਲ ਗਿਆ, ਤੇ ਠੱਗੀ ਕਿਹਦੀ ਮਾਰ ਲਈ ਸਾਡੇ ਤੋਂ, ਠੱਗੀ ਕਾਹਦੀ ਮਾਰੀ, ਕਿਸੇ ਨੇ ਮੇਰੀ ਜ਼ਮੀਨ ਦੀ ਠੱਗੀ ਮਾਰੀ, ਕਿਸੇ ਨੇ ਪੈਸੇ ਦੀ ਠੱਗੀ ਮਾਰੀ ਹੁੰਦੀ ਹੈ, ਕਿਸੇ ਨੇ ਕਿਸੇ ਚੀਜ਼ ਦੀ, ਕਿਸੇ ਨੇ ਕਿਸੇ ਚੀਜ਼ ਦੀ, ਪਰ ਜਿਹੜਾ ਬੰਦਾ ਝੂਠ ਬੋਲ ਕੇ ਰਿਸ਼ਤਾ ਕਰਦਾ ਹੈ ਇਹ ਤੇ ਮੇਰੇ ਜਿਗਰ ਦਾ ਟੁਕੜਾ ਠੱਗ ਕੇ ਲੈ ਗਿਆ, ਮੇਰੀ ਧੀ ਲੈ ਗਿਆ ਠੱਗ, ਜ਼ਿੰਦਗੀ ਬਰਬਾਦ ਕਰਤੀ ਇਸ ਬੰਦੇ ਨੇ, ਇਹ ਤੇ ਬੜੀ ਵੱਡੀ ਠੱਗੀ ਮਾਰ ਗਿਆ। ਪਰ ਬਾਹਰੋਂ ਕੀ ਦਿਸਦਾ ਸੀ, ਧਰਮੀ इंसानी गुण नहीं दिसे उस बंदे दे विच, वो क्वालिटी नहीं दिसी। ਤਾਂ ਕਰਕੇ ਜਦੋਂ ਸਾਨੂੰ ਇਹ ਗੱਲਾਂ ਸਮਝ ਆਉਣੀਆਂ ਤੇ ਮੈਂ ਤੁਹਾਨੂੰ ਅਰਜ਼ੇ ਕਰਦਾ ਹਾਂ, ਸਤ ਸੰਗਤ ਕੀ ਹੈ? ਸਤ ਸੰਗਤ ਸੱਚ ਦੀ ਸੰਗਤ, ਗੁਣਾਂ ਦੀ ਸੰਗਤ। ਜਿੱਥੇ ਬੈਠਾ ਬੰਦਾ, ਜਿੱਥੇ ਹੋਵੇ, ਉਹ ਸਤਸੰਗ ਕਰ ਸਕਦਾ, ਸੱਚ ਦੀ ਸੰਗਤ ਕਰ ਸਕਦਾ। ਸਾਡੇ ਆਲੇ ਦੁਆਲੇ ਹਰ ਪਾਸੇ ਚੰਗਿਆਈ ਚੰਗਿਆਈ ਵੀ ਹੈ ਤੇ ਬੁਰਾਈ ਵੀ ਹੈ, ਮਾੜਾ ਵੀ ਹੈ ਤੇ ਚੰਗਾ ਵੀ ਹੈ, ਦੋਵੇਂ ਗੱਲਾਂ ਹੈ ਨਾਲ ਨਾਲ। ਬੰਦਿਆਂ ਦੇ ਵਿੱਚ ਗੁਣ ਵੀ ਨੇ ਤੇ ਔਗੁਣ ਵੀ ਨੇ, ਕਮੀਆਂ ਵੀ ਬਹੁਤ ਹੈ, ਘਾਟਾਂ ਵੀ ਬਹੁਤ ਹੈ, ਪਰ ਕੁਆਲਿਟੀ ਵੀ ਬਹੁਤ ਹੈ। ਆਲੇ ਦੁਆਲੇ ਬਹੁਤ ਚੰਗਿਆਈ ਹੈ, ਤੇਰੇ ਰਿਸ਼ਤੇਦਾਰ ਤੇ ਤੇਰੀ ਮਾਂ ਵਿੱਚ, ਤੇਰੇ ਪਿਤਾ ਵਿੱਚ, ਤੇਰੇ ਭੈਣ ਭਰਾਵਾਂ ਵਿੱਚ ਆਲੇ ਦੁਆਲੇ ਬੜੇ ਗੁਣ ਹੋਣਗੇ, ਬੜੇ ਲੋਕਾਂ 'ਚ ਗੁਣ ਨੇ। ਉਹ ਗੁਣ ਹੈ ਜਿਹੜਾ, ਉਹਦੀ ਕੁਆਲਿਟੀ ਹੈ ਜਿਹੜੀ, ਉਹ ਸਾਧ ਗੁਣ ਹੈ ਬੰਦੇ 'ਚ, ਜਿਹੜਾ ਸੰਤ ਗੁਣ ਹੈ ਉਹ ਗੁਣ ਹੈ ਜਿਹੜਾ ਉਸ ਗੁਣ ਦੀ ਸੰਗਤ ਕਰਦਾ। ਜਿਵੇਂ ਮੈਂ ਤੁਹਾਨੂੰ ਬੇਨਤੀ ਕਰਦਾ ਸੀ ਵੀ ਸੈਂਪਲ ਹੈ, ਹਲਵਾਈ ਕਹਿੰਦਾ ਇਹ ਚੱਖ ਕੇ ਵੇਖ ਲੈ, ਖਾ ਕੇ ਵੇਖ ਲੈ, ਪਰ ਅਸਲੀ ਇਹ ਸੈਂਪਲ ਹੈ, ਅਸਲੀ ਸਟੋਰ ਹੈ ਜਿਹੜਾ ਭਰਿਆ ਪਿਆ ਉਹ ਤੇ ਕਿਤੇ ਹੋਰ ਹੈ। ਤਾਂ ਕਰਕੇ ਆਹ ਸੈਂਪਲ ਹੋ ਸਕਦਾ ਹੈ ਵੀ ਚੰਗੇ ਗੁਣ ਇਦਾਂ ਦੇ ਲੈਣੇ ਆ ਜਿੱਦਾਂ ਦੇ ਬਾਣੀ 'ਚ ਲਿਖੇ ਹੈ, ਪਰ ਜਿਹੜਾ ਸਟੋਰ ਹੈ ਚੰਗੇ ਗੁਣਾਂ ਦਾ ਉਹ ਕਿੱਥੇ ਹੈ ਭਲਾ? ਉਹ ਸਾਰੀ ਕੁਦਰਤ ਦੇ ਵਿੱਚ, ਜਿੱਥੋਂ ਮਰਜ਼ੀ ਸਿੱਖ ਲੈ, ਸਿੱਖ ਲੈ। ਉਹ ਪੱਤਾ ਬੁੱਢਾ ਹੋ ਕੇ ਟੁੱਟ ਕੇ ਧਰਤੀ ਤੇ ਡਿੱਗ ਪਿਆ, ਸਿੱਖ ਲੈ ਵੀ ਇੱਕ ਦਿਨ ਮੈਂ ਵੀ ਏਦਾਂ ਹੀ ਟੁੱਟ ਜਾਣਾ, ਸਿੱਖ ਲੈ। ਦੱਸੋ ਸਤਸੰਗ ਹੈ ਕਿ ਨਹੀਂ, ਗੁਣ ਗੁਣ ਹੈ ਕਿ ਨਹੀਂ, ਸਿੱਖ ਸਕਦਾ ਕਿ ਨਹੀਂ ਬੰਦਾ? ਸਿੱਖ ਸਕਦਾ? ਕੀੜੀਆਂ ਨੂੰ ਲਾਈਨ 'ਚ ਜਾਂਦੀਆਂ ਨੂੰ ਵੇਖ ਕੇ ਸਿੱਖਦਾ ਨਹੀਂ? ਇੱਕ ਕੀੜੀ ਅੱਗੇ ਅੱਗੇ ਬਾਕੀ ਸਾਰੀਆਂ ਮਗਰ ਮਗਰ, ਜੈਸੇ ਇੱਕ ਚੀਟੀ ਪਾਛੇ ਕੋਟ ਚੀਟੀ ਚੱਲੀ ਜਾਤ, ਇੱਕ ਟੱਕ ਪੱਗ ਡੱਗ ਮੱਗ ਸਾਵਧਾਨ ਹੈ। ਆ ਜਿਹੜੀ ਗੁਰਬਾਣੀ ਦੇ ਵਿੱਚ ਜਿਹੜੇ ਪ੍ਰਮਾਣ ਨੇ, ਜਿੰਨਾ ਜਿੰਨਾ ਕੁਆਲਿਟੀ ਵਿਖਾ ਰਹੇ ਹੈ ਗੁਰੂ ਸਾਹਿਬ, ਇਹ ਕਿੱਥੋਂ ਵਿਖਾ ਰਹੇ ਹੈ? ਲਓ ਪੜ੍ਹੋ, ਆਪਾਂ ਰੋਜ਼ ਪੜ੍ਹਦੇ ਹਾਂ, ਨੌਵੇਂ ਪਾਤਸ਼ਾਹ ਸਵਾਮੀ ਕੋ ਗ੍ਰਿਹੁ ਜਿਉਂ ਸਦਾ, ਸਵਾਨ ਤਜਤ ਨਹੀਂ ਨਿਤ। ਇਹ ਗੁਣ ਕਿੱਥੋਂ ਦੇ ਵੇਖਿਆ ਭਲਾ ਗੁਰੂ ਸਾਹਿਬ ਨੇ, ਗੁਰੂ ਤੇਗ ਬਹਾਦਰ ਸਾਹਿਬ ਨੇ? ਕਾਹਦੇ ਚ ਜੀ ਇਹ ਗੁਣ? ਕੁੱਤੇ 'ਚ। ਇਹ ਕੁੱਤੇ ਦੀ ਕੁਆਲਿਟੀ ਹੈ, ਇਹ ਸਿੰਪਲ ਹੈ। ਉਹ ਗੁਣ ਲੈ ਕੇ ਦਿੱਤੇ ਹੈ, ਪਰ ਸਾਰੀ ਕੁਦਰਤ ਹੈ ਜਿਹੜੀ ਸਤਸੰਗਤ ਹੈ। ਤੂੰ ਸਿੱਖਣ ਵਾਲਾ ਬਣ ਜਾ, ਤੈਨੂੰ ਗਲੀ ਦਾ ਰੋੜਾ ਵੀ ਠੋਕਰਾਂ ਮਾਰੇਗਾ ਉਹ ਵੀ ਸਿਖਾ ਜਾਂਦਾ। ਆ ਵੇਖ ਠੋਕਰਾਂ ਚੱਲਦਾ, ਵੇਖ ਮਿੱਟੀ ਨੂੰ ਭਾਵੇਂ ਪੱਟੀ ਜਾ, ਭਾਵੇਂ ਕਈ ਚਲਾ, ਭਾਵੇਂ ਜੇਸੀਬੀ ਚੱਕੀ, ਫਿਰ ਬੋਲਦੀ ਨੀ, ਚੁੱਪ ਹੈ। ਆ ਵੇਖ ਸਤਸੰਗ, ਆ ਵੇਖ ਬੇਰੀ ਨੂੰ ਪੈਂਦੇ ਵੱਟੇ, ਪਰ ਦਿੰਦੀ ਹੈ ਮਿੱਠੇ ਵੇਰ, ਲੈ ਸਤਸੰਗ। ਆ ਵੇਖ ਨਦੀ ਜਾ ਰਹੀ ਹੈ ਤੇ ਬਾਂਸ ਨਹੀਂ ਟੁੱਟਦਾ, ਕਿਉਂ? ਉਹਨੂੰ ਲਿਫਣਾ ਆਉਂਦਾ, ਉਹਨੂੰ ਝੁਕਣਾ ਆਉਂਦਾ। ਇੱਕ ਇੱਕ ਚੀਜ਼ ਤੋਂ ਸਿੱਖ ਲੈ, ਸਾਰੀ ਕੁਦਰਤ ਇਹ ਸਟੋਰ ਹੈ, ਸਤਸੰਗ ਹੈ, ਆਹ ਤੇ ਸਿੰਪਲ ਹੈ। ਤੇ ਜੇ ਤੁਸੀਂ ਕਹੋਗੇ ਇੰਨਾ ਹੀ ਹੈ, ਫਿਰ ਖੁਦਾ ਦੀ ਖੁਦਾਈ ਤੇ ਸ਼ੱਕ ਹੈ, ਫਿਰ ਸ਼ੱਕ ਕਰੋਗੇ, ਫਿਰ ਸਵਾਲ ਅਗਲਾ ਇਹ ਖੜਾ ਹੋਣਾ ਹੈ ਬਾਕੀ ਦੁਨੀਆ ਕਿਵੇਂ ਸਿੱਖ ਗਈ, ਜਿਨ੍ਹਾਂ ਨੇ ਰੱਬ ਨੂੰ ਵੀ ਨਹੀਂ ਮੰਨਿਆ, ਸਤਸੰਗ ਕੋਈ ਨਹੀਂ ਕੀਤਾ, ਉਹ ਲੋਕਾਂ ਦੇ ਵਿੱਚ ਕੁਆਲਿਟੀ ਕਿੱਥੋਂ ਆ ਗਈ, ਉਹਨਾਂ 'ਚ ਗੁਣ ਕਿੱਥੋਂ ਆ ਗਏ? ਅਗਲਾ ਸਵਾਲ ਇਹ ਹੋਣਾ। ਤਾਂ ਕਰਕੇ ਤੂੰ ਸਿੱਖਣ ਵਾਲਾ ਬਣ ਜਾ, ਤੈਨੂੰ ਤੇ ਹਵਾਵਾਂ ਵੀ ਸਿਖਾਉਣਗੀਆਂ, ਤੈਨੂੰ ਨਦੀਆਂ ਸਿਖਾਉਣਗੀਆਂ, ਕਿੱਥੋਂ ਪਹਾੜਾਂ 'ਚੋਂ ਨਦੀਆਂ ਚੱਲਦੀਆਂ, ਰੱਬ ਲੰਮੇ ਪੈਂਡੇ ਤੈਅ ਕਰਦੀਆਂ ਕਰਦੀਆਂ ਕਰਦੀਆਂ, ਉਹ ਕਿੱਥੇ ਸਮੁੰਦਰ ਤੱਕ ਪਹੁੰਚਦੀਆਂ, ਫਿਰ ਬੱਦਲ ਬਣ ਜਾਂਦੇ ਆ, ਫਿਰ ਪਾਣੀ ਜਾ ਪਹਾੜਾਂ ਤੇ ਵਰਦਾ, ਫਿਰ ਨਦੀਆਂ ਬਣਦੀਆਂ, ਫਿਰ ਸਮੁੰਦਰ ਵਿੱਚ ਜਾ ਪੈਂਦੀਆਂ। ਉਹ ਵੇਖੋ ਕਿਵੇਂ ਪਹੁੰਚਦੀਆਂ, ਕਿਵੇਂ ਦੌੜੀਆਂ ਜਾਂਦੀਆਂ, ਕਿਵੇਂ ਭੱਜੀਆਂ ਜਾਂਦੀਆਂ, ਹਰ ਚੀਜ਼ ਸਿਖਾ ਰਹੀ ਹੈ, ਹਰ ਨਦੀ ਸਿਖਾ ਰਹੀ ਹੈ, ਦਰਿਆ ਸਿਖਾ ਰਿਹਾ, ਟੁੱਟਦੇ ਤਾਰੇ ਸਿਖਾ ਰਹੇ ਹੈ, ਸੂਰਜ ਦਾ ਸਹੀ ਟਾਈਮ ਤੇ ਚੜ੍ਹਨਾ ਸਿਖਾਉਂਦਾ। ਓਏ ਹਰ ਚੀਜ਼ ਟਾਈਮ ਸਿਰ ਹੋਣੀ ਚਾਹੀਦੀ ਹੈ, ਵੇ ਇੱਕ ਸੈਕਿੰਡ ਵੀ ਕਦੇ ਅੱਜ ਤੱਕ ਲੇਟ ਹੋਇਆ ਦੱਸ, ਇੱਕ ਸੈਕਿੰਡ ਕਦੇ ਦੱਸ ਇੱਕ ਸੈਕਿੰਡ ਲੇਟ ਹੋ ਗਿਆ। ਸਿਖਾਉਂਦਾ ਹੈ ਵੇਖਿਆ ਕਦੇ ਤੂੰ ਮੈਨੂੰ, ਮੈਂ ਇੱਕ ਮਿੰਟ ਲੇਟ ਹੋਇਆ ਹੋਵਾਂ, ਪੱਕਾ ਟਾਈਮ ਹੈ ਮੇਰਾ। ਸਾਰੀ ਕੁਦਰਤ ਸਿਖਾ ਰਹੀ, ਹਰ ਥਾਂ ਸਤਸੰਗ, ਤੂੰ ਸਿੱਖਣ ਵਾਲਾ ਬਣ ਜਾ। ਇੰਨੀ ਸਤਸੰਗ ਨਹੀਂ ਹੁੰਦੀ ਸਿਰਫ, ਇਹ ਤੇ ਸਿੰਪਲ ਹੈ, ਫਿਰ ਮੁੜ ਕੇ ਉੱਠੀ ਆ, ਇਹ ਤੇ ਸਿੰਪਲ। ਬੜੇ ਬੰਦੇ ਤੁਹਾਡੇ ਪਿੰਡਾਂ ਚ ਹੋਣਗੇ, ਚੰਗੇ ਬਹੁਤ ਹੈ, ਪਰ ਇਦਾਂ ਦੀਆਂ ਸਤਸੰਗਾਂ ਚ ਨਹੀਂ ਸਿੱਖੇ, ਪਤਾ ਨੀ ਚੰਗੀ ਆਈ ਕਿੱਥੋਂ ਆਈ ਹੈ, ਕਿੱਥੋਂ ਆਈ ਹੈ ਫਿਰ ਉਹਨਾਂ ਚ। ਸ਼ਾਇਦ ਮਾਂ ਹੋਣੀ ਹੈ ਚੰਗੀ ਉਹਦੀ, ਹੋ ਸਕਦਾ ਪਿਓ ਤੋਂ ਚੰਗਿਆਈ ਲਈ ਹੋਵੇ। ਤੇ ਮੇਰੇ ਵਰਗਾ ਕਈ ਸਾਰੀ ਜ਼ਿੰਦਗੀ ਗੁਰਦੁਆਰਿਆਂ ਚ ਰਹੀ ਜਾਂਦਾ, ਗੁਰਦੁਆਰੇ ਚ ਸਾਰੀ ਜ਼ਿੰਦਗੀ ਲਾਤੀ, ਚੰਗਿਆਈ ਆਈ ਨਹੀਂ, ਸਾਰੀ ਜ਼ਿੰਦਗੀ ਗੁਰਦੁਆਰੇ ਚ ਲਾ ਕੇ ਚੰਗਿਆਈ ਨਹੀਂ ਆਈ। ਸਤਸੰਗ ਕਿਹਨੇ ਗੀਤ ਕਰਨਾ ਸੀ? ਉਹ ਤੇ ਮਨ ਨੇ ਕਰਨਾ ਸੀ, ਤੇ ਜੇ ਮਨ ਸਿੱਖਣ ਵਾਲਾ ਹੋਇਆ ਉਹਨੇ ਡਿੱਗਦੇ ਪੱਤੇ ਤੋਂ ਵੀ ਸਿੱਖ ਲੈਣਾ ਹੈ। ਜੇ ਨਾ ਸਿੱਖਣ ਵਾਲਾ ਮੇਰਾ ਚੰਦਰਾ ਮਨ ਹੋਇਆ, ਮੈਂ ਸ਼੍ਰੀ ਚੰਦ ਹੋਇਆ, ਮੇਰਾ ਪਿਓ ਭਾਵੇਂ ਗੁਰੂ ਨਾਨਕ ਵੀ ਕਿਉਂ ਨਾ ਹੋਵੇ। ਜੇ ਮੈਂ ਸਿੱਖਣਾ ਨਹੀਂ ਚਾਹੁੰਦਾ, ਮੈਂ ਫਿਰਦੀ ਜਾਂਦਾ, ਤੇ ਮੇਰਾ ਪਿਤਾ ਗੁਰੂ ਰਾਮਦਾਸ ਵੀ ਹੋਵੇ, ਫਿਰ ਕੀ ਹੋ ਸਕਦਾ? ਸਿੱਖਣਾ ਜਿਹਨੇ ਉਹਨੇ ਡਿੱਗਦੇ ਪੱਤੇ ਤੋਂ ਸਿੱਖ ਲੈਣਾ, ਜਿਹਨੇ ਨਹੀਂ ਸਿੱਖਣਾ, ਜਿਹਦਾ ਪਿਤਾ ਗੁਰੂ ਰਾਮਦਾਸ ਹੈ, ਉਹਨੇ ਉਹਨਾਂ ਤੋਂ ਵੀ ਨਹੀਂ ਸਿੱਖਣਾ। ਸਿੱਖਣ ਵਾਲਾ ਬਣ, ਫਿਰ ਤੇ ਹਰ ਚੀਜ਼ ਸਿਖਾ ਰਹੀ, ਫਿਰ ਤੇ ਹਰ ਚੀਜ਼ ਸਿਖਾ ਰਹੀ। ਜੈਸੇ ਇੱਕ ਚੀਟੀ ਪਾਛੈ ਕੋਟ ਚੀਟੀ ਚੱਲੀ ਜਾ, ਤੇ ਇੱਕ ਟੱਕ ਪੱਗ ਡੱਗ ਮੱਗ ਸਾਵਧਾਨ ਹੈ। ਕੂੰਜਾਂ ਵੀ ਕਹਿੰਦੇ ਇੱਕ ਸਿਆਣੀ ਕੂੰਜ ਨੂੰ ਅੱਗੇ ਲਾ ਕੇ ਉੱਡਦੀ ਹੈ, ਜੈਸੇ ਕੂੰਜ ਪਾਂਤ ਪਾਂਤ ਬਣਾ ਕੇ, ਲਾਈਨ ਬਣਾ ਕੇ, ਜੈਸੇ ਕੂੰਜ ਪਾਂਤ ਚਾਲ ਚਲਤ ਟਲਤ ਨਾਹੇ, ਜੈਸੇ ਕੂੰਜ ਪਾਂਤ ਭਲੀ ਭਾਂਤ ਸ਼ਾਂਤ ਸਹਿਜ ਮੈਂ, ਉੱਡਤ ਆਕਾਸ਼ਚਾਰੀ ਆਗੇ ਅਗਵਾਨ ਹੈ। ਇੱਕ ਨੂੰ ਅੱਗੇ ਲਾ ਕੇ ਬਾਕੀ ਕੂੰਜਾਂ ਮਗਰ ਲੱਗ ਜਾਂਦੀਆਂ। ਲੋ ਵੇਖੋ, ਸਿੱਖ ਲੋ ਇਹਦੇ ਤੋਂ ਲਾਈਨ ਬਣਾ ਕੇ, ਕਿਸੇ ਸਿਆਣੇ ਮਗਰ ਲੱਗੀਦਾ। ਉਹ ਵੇਖੋ ਪੂੰਜਾਂ ਉੱਡੀਆਂ ਜਾ ਰਹੀਆਂ, ਇੱਕ ਸਿਆਣੀ ਨੂੰ ਅੱਗੇ ਲਾ ਕੇ ਬਾਕੀ ਮਗਰ ਲੱਗੀਆਂ। ਸਿੱਖਣ ਵਾਲਾ ਇੱਥੋਂ ਵੀ ਸਿੱਖ ਰਿਹਾ, ਕਮਾਲ ਹੋ ਗਈ। ਕੋਈ ਕੀੜੀਆਂ ਤੋਂ ਸਿੱਖ ਰਿਹਾ, ਕੋਈ ਪੂੰਜਾਂ ਤੋਂ ਸਿੱਖਦਾ, ਤੇ ਕੋਈ ਮਿਰਗਾਂ ਦੀ ਡਾਰ ਤੋਂ ਸਿੱਖਦਾ। ਜੈਸੇ ਮਿਰਗ ਮਾਲ ਚਾਲ ਚਲਤ ਟਲਤ ਨਾ ਹੈ, ਜਿੱਤਰ ਤੱਤਰ ਅਗਰ ਭਾਗੀ ਰੰਮਤ ਤੱਤ ਧਿਆਨ ਹੈ। ਕਹਿੰਦੇ ਚੀਟੀ ਖੱਕ ਮਿਰਗ ਸਨਮੁਖ ਪਾਛੈ ਲਾਗੇ ਜਾਹੇ, ਪ੍ਰਾਨੀ ਗੁਰਪੰਥ ਛਾੜ ਚਲਤ ਅਗਿਆਨ ਹੈ। ਕਹਿੰਦੇ ਕਈ ਬੰਦੇ ਗੁਰੂ ਦਾ ਰਾਹ ਛੱਡ ਕੇ ਹੋਰ ਪਾਸੇ ਤੁਰੇ ਫਿਰਦੇ ਹੈ, ਤੇ ਕਈ ਕੀੜੀਆਂ ਵੀ ਕੀੜੀਆਂ ਦੇ ਪਿੱਛੇ ਲੱਗ ਜਾਂਦੀਆਂ, ਸਿਆਣੀ ਦੇ ਅੱਗੇ ਮਗਰ ਲੱਗ ਜਾਂਦੀਆਂ, ਕੂੰਜਾਂ ਸਿਆਣੀ ਕੂੰਜ ਦੇ ਮਗਰ ਲੱਗ ਜਾਂਦੀਆਂ। ਕਹਿੰਦੇ ਮਗਰ ਲੱਗਣਾ ਸਿੱਖ, ਚੰਗੇ ਚੰਗੇ ਦੇ ਮਗਰ ਲੱਗਣਾ ਸਿੱਖ, ਸਿਆਣੇ ਦੇ ਮਗਰ ਲੱਗਣਾ ਸਿੱਖ, ਗੁਣੀ ਦੇ ਮਗਰ ਲੱਗਣਾ ਸਿੱਖ। ਤਾਂ ਕਰਕੇ ਮੈਂ ਅਰਜ਼ ਕਰਦਾ ਵੀ ਸਤਸੰਗ ਐਡੀ ਹੋਈ ਨਹੀਂ, ਬੜੀ ਵੱਡੀ ਹੈ ਸਤਸੰਗ। ਭਲਾ ਕਿੱਡੀ ਕੁ ਵੱਡੀ ਹੈ? ਜਿੱਡੀ ਵੱਡੀ ਕੁਦਰਤ ਹੈ, ਜਿੱਡੀ ਵੱਡੀ ਕੁਦਰਤ ਹੈ ਓਡੀ ਵੱਡੀ ਸਤਸੰਗ। ਸਵੇਰੇ ਵੀ ਸਿੱਖ, ਸ਼ਾਮ ਵੀ ਸਿੱਖ, ਤੁਰਦਾ ਵੀ ਸਿੱਖ, ਉੱਠਦਾ ਵੀ ਸਿੱਖ, ਬਹਿੰਦਾ ਵੀ ਸਿੱਖ, ਘਰ ਵੀ ਸਿੱਖ, ਦਫ਼ਤਰ 'ਚ ਵੀ ਸਿੱਖ, ਸਕੂਲ 'ਚ ਵੀ ਸਿੱਖ, ਕਾਲਜ ਵਿੱਚ ਵੀ ਸਿੱਖ, ਯੂਨੀਵਰਸਿਟੀ 'ਚ ਵੀ ਸਿੱਖ, ਸਿੱਖਦਾ ਹੀ ਰਹਿ। ਹਰ ਬੰਦੇ 'ਚ ਕੋਈ ਨਾ ਕੋਈ ਗੁਣ ਹੁੰਦਾ ਹੈ ਤੇ ਕੋਈ ਨਾ ਕੋਈ ਘਾਟ ਹੁੰਦੀ ਹੈ, ਤੇ ਗੁਣਾਂ ਨੂੰ ਧਾਰਨ ਕਰਦਾ ਰਹਿ ਤੇ ਔਗੁਣਾਂ ਨੂੰ ਛੱਡਦਾ ਰਹਿ। ਸੰਤ ਕੀ ਹੁੰਦੇ ਹੈ? ਸੰਤ ਦੇਹ ਹੁੰਦੀ ਹੈ ਕਿ ਗੁਣ? ਜਵਾਬ ਦਿਓ, ਸੰਤ ਦੇਹ ਹੁੰਦੀ ਹੈ ਕਿ ਗੁਣ? ਬੋਲੋ ਜੀ, ਗੁਣ। ਜੇ ਤੁਹਾਡੇ ਚ ਕੋਈ ਦੇਹ ਕਹੇਗਾ ਵੀ ਹਾਂਜੀ ਦੇਹ ਸੰਤ ਹੁੰਦੀ ਹੈ, ਫਿਰ ਉਹਨੂੰ ਸਾਡਾ ਅਗਲਾ ਸਵਾਲ ਹੋਏਗਾ ਦੇਹ ਤੇ ਮਰ ਜਾਂਦੀ ਹੈ, ਫਿਰ ਇਹ ਮਨ ਵੀ ਸੰਤ ਮਰ ਗਏ? ਨਾਲੇ ਇਹ ਕਹਿੰਦਾ ਵੀ ਸੰਤ ਕਦੇ ਵੀ ਨਹੀਂ ਮਰਦੇ, ਸੰਤ ਦੇਹ ਨਹੀਂ ਹੁੰਦੀ, ਸੰਤ ਗੁਣ ਹੁਣ। ਤੇ ਗੁਣ ਜਿਹੜਾ ਗੁਣ ਹੈ ਉਹ ਸੰਤ ਹੈ, ਗੁਣ ਸੰਤ ਹੈ। ਤੇ ਉਹ ਗੁਣ ਤੇ ਫਿਰ ਕੁਛ ਗੁਣ ਮੇਰੀ ਮਾਂ ਵਿੱਚ ਵੀ ਹੈ, ਇਹਦਾ ਮਤਲਬ ਮੇਰੀ ਮਾਂ ਵਿੱਚ ਵੀ ਕੁਛ ਗੁਣ ਨੇ, ਉਹ ਸੁਭਾਅ ਨੇ, ਉਹ ਚੰਗੀ ਚੰਗੀ ਸੋਚ। ਕੁਛ ਗੁਣ ਮੇਰੇ ਪਿਤਾ 'ਚ ਵੀ ਹੈ, ਕੁਛ ਗੁਣ ਮੇਰੇ ਦਾਦੇ ਦਾਦੀ 'ਚ ਵੀ ਹੈ, ਕੁਛ ਗੁਣ ਮੇਰੇ ਭੈਣਾਂ ਭਰਾਵਾਂ 'ਚ ਵੀ ਹੈ। ਘਾਟਾਂ ਵੀ ਨੇ, ਔਗਣ ਵੀ ਨੇ, ਤੇ ਕੁਝ ਨਾ ਕੁਝ ਗੁਣ ਵੀ ਨੇ। ਤੇ ਆਪਾਂ ਪਿਆਰ ਕਿਹਦੇ ਨਾਲ ਕਰਨਾ ਗੁਣਾ ਨਾਲ ਕਿ ਔਗੁਣਾ ਨਾਲ ਜੀ ਗੁਣਾ ਨਾਲ ਪਰ ਕੰਮ ਹੋ ਗਿਆ ਪੁੱਠਾ ਤੀਸਰੇ ਪਾਤਸ਼ਾਹ ਕਹਿੰਦੇ ਸੰਤਾਂ ਨਾਲ ਵੈਰ ਕਮਾਉਂਦੇ ਦੁਸ਼ਟਾਂ ਨਾਲ ਮੋਹ ਪਿਆਰ ਕਹਿੰਦੇ ਲੋਕਾਂ ਦਾ ਗੁਣਾ ਨਾਲ ਵੈਰ ਹੋ ਗਿਆ ਤੇ ਔਗੁਣਾ ਨਾਲ ਪਿਆਰ ਕਰਦੇ ਆ ਫਿਰ ਸੁਣੋ ਗੁਣਾਂ ਦੇ ਕਹਿੰਦੇ ਲੋਕ ਵੈਰੀ ਹੋ ਗਏ ਆ ਤੇ ਪਿਆਰ ਕਿਹਦੇ ਨਾਲ ਕਰਦੇ ਆ ਔਗੁਣਾ ਨਾਲ ਗੁਣ ਕਿੱਥੇ ਚੰਗੇ ਲੱਗਦੇ ਆ ਔਗੁਣ ਚੰਗੇ ਲੱਗਦੇ ਆ ਘਾਟਾਂ ਚੰਗੀਆਂ ਲੱਗਦੀਆਂ ਕਮੀਆਂ ਚੰਗੀਆਂ ਲੱਗਦੀਆਂ ਗੁਣੀ ਬੰਦਿਆਂ ਨੂੰ ਕਿਹੜਾ ਪਸੰਦ ਕਰਦਾ ਹੈ ਤੁਹਾਡੇ ਇਲਾਕੇ 'ਚ ਚੰਗਾ ਆਫਿਸਰ ਆ ਜੇ ਮਹਿਕਮੇ ਦੇ ਵਿੱਚ ਵੱਡੀ ਨਾ ਲਵੇ ਸਿਫਾਰਿਸ਼ ਨਾ ਮੰਨੇ ਉਹਨੂੰ ਕੀ ਕਹਿੰਦੇ ਨੇ ਪਿੰਡਾਂ 'ਚ ਲੋਕ ਬੜਾ ਖਰਾਬ ਬੰਦਾ ਜੀ ਨਾ ਕਿਸੇ ਦੀ ਸੁਣਦਾ ਹੈ ਸਿਫਾਰਿਸ਼ ਨਹੀਂ ਲੈਂਦਾ ਵੱਡੀ ਨਹੀਂ ਲੈਂਦਾ ਪੈਸੇ ਨਹੀਂ ਲੈਂਦਾ ਪਿਆਰ ਕਿਹਦੇ ਨਾਲ ਕਰਦੇ ਹਾਂ ਅਸੀਂ ਵੀ ਬੇਈਮਾਨ ਆਵੇ ਕੋਈ ਥੱਕ ਆਵੇ ਚੰਗਾ ਕੌਣ ਲੱਗਦਾ ਜਿਹੜਾ ਲੁੱਟੇ ਜਿਹੜਾ ਕੁੱਟੇ ਬੇਈਮਾਨੀਆਂ ਕਰੇ ਤੇ ਜਿਹੜੇ ਗੁਣ ਹੈ ਕੁਆਲਿਟੀ ਹੈ ਜਿਹੜੀ ਉਹ ਕਿੱਥੇ ਚੰਗੀ ਲੱਗਦੀ ਹੈ ਪਿੰਡ ਦਾ ਤੁਹਾਡਾ ਬੰਦਾ ਕੋਈ ਮਾੜਾ ਜਿਹਾ ਕੈਮ ਜਿਹਾ ਹੋ ਕੇ ਪਿੰਡ ਦੇ ਕੰਮ ਜੇ ਕਰਾਉਣ ਵਾਲੇ ਪਾਸੇ ਨੂੰ ਤੁਰੇ ਵੀ ਇਹ ਕਰਨਾ ਉਹ ਭੈੜਾ ਲੱਗਣ ਲੱਗ ਜਾਂਦਾ ਤੂੰ ਨਵਾਂ ਹੀ ਜੰਮ ਪਿਆ ਇੱਥੇ ਉਹ ਚੰਗਾ ਨਹੀਂ ਲੱਗਦਾ ਇੰਨੇ ਸਾਲਾਂ ਤੋਂ ਚੱਲ ਹੀ ਰਿਹਾ ਸਾਰਾ ਕੁਝ ਤੂੰ ਕਿਹੜਾ ਆ ਗਿਆ ਇੱਥੇ ਆਪਾਂ ਮਤਾ ਪਾਉਣਾ ਜੀ ਪਿੰਡ 'ਚ ਕਿਸੇ ਨੇ ਦਾਜ ਨਹੀਂ ਲੈਣਾ ਆਪਾਂ ਮਤਾ ਪਾਉਣਾ ਹੈ ਪਿੰਡ ਵਿੱਚ ਆਪਾਂ ਕੋਈ ਮਰੇ ਦੇ ਉੱਤੇ ਲੱਡੂ ਜਲੇਬੀਆਂ ਨਹੀਂ ਪਕਾਉਣੀਆਂ ਆਪਾਂ ਮਤਾ ਪਾਉਣਾ ਹੈ ਜੀ ਇੰਨੇ ਤੋਂ 5 ਲੱਖ ਤੋਂ ਵੱਧ ਖਰਚਾ ਨਹੀਂ ਕਰਨਾ ਆਪਾਂ ਮਤਾ ਪਾਉਣਾ ਹੈ ਜੀ ਆਪਾਂ ਕੋਈ ਗਾਉਣ ਵਾਲਾ ਨਹੀਂ ਸੱਦ ਕੇ ਖਰਚਾ ਫਾਲਤੂ ਬੰਦ ਵਿਆਹ ਸਾਦੇ ਕਰਨ ਲੱਗੇ ਹਾਂ ਲਓ ਲਿਸਟ ਬਣਾਉਣ ਲੱਗ ਜੇ ਕੰਮ ਚੰਗਾ ਹੈ ਕਿ ਮਾੜਾ ਦੱਸੋ ਬੋਲੋ ਪਿਆਰਿਓ ਇਹ ਚੰਗਿਆਈ ਹੈ ਕਿ ਨਹੀਂ ਹੈ ਜੇ 5 ਬੰਦੇ ਤੁਰ ਪੈਣ ਤੇ ਕਿੰਨੇ ਵੈਰੀ ਬਣ ਜਾਣਗੇ ਗੁਣ ਕਿਹਨੂੰ ਚੰਗੇ ਲੱਗਦੇ ਆ ਇਹਨੂੰ ਕਹਿੰਦੇ ਸੰਤਾਂ ਨਾਲ ਵੈਰ ਗੁਣਾਂ ਨਾਲ ਵੈਰ ਤੇ ਸਾਡੇ ਬਾਬਿਆਂ ਦੇ ਪੰਗਤੀ ਫਿੱਟ ਬਹੁਤ ਆਈ ਹੈ ਫਿੱਟ ਪਤਾ ਕਿਵੇਂ ਆਈ ਹੈ ਉਹ ਸੰਤ ਕਿਹਨੂੰ ਕਹਿੰਦੇ ਆ ਉਹ ਕਹਿੰਦੇ ਜਿਵੇਂ ਹੁਣ ਮੈਂ ਚੋਲਾ ਪਾਇਆ ਤੇ ਇਹ ਸੰਤ ਹੈ ਇਹਨਾਂ ਨਾਲ ਵੈਰ ਨਾ ਕਰਿਓ ਚਾਹੇ ਤੇਰੀ ਸਾਰੀ ਜ਼ਮੀਨ ਦੱਬ ਲੈਣ ਆਖੋ ਸਤਨਾਮ ਜੋ ਮਰਜ਼ੀ ਕਰ ਲੈਣ ਸੰਤਾਂ ਨਾਲ ਵੈਰ ਨਾ ਕਰੀ ਸਾਨੂੰ ਇਹੀ ਸਿਖਾਇਆ ਸੰਤ ਹੁੰਦਾ ਬਾਬਾ ਆਹ ਜਿਹੜਾ ਬਾਬਾ ਇਹ ਸੰਤ ਹੈ ਮੇਰੇ ਵਰਗਾ ਸੰਤ ਹੈ ਸੰਤਾਂ ਨਾਲ ਵੈਰ ਨਹੀਂ ਕਰੀਦਾ ਬਾਣੀ ਚ ਤੇ ਐਂ ਆਉਂਦਾ ਭਾਈ ਸੰਤ ਦੇ ਨਹੀਂ ਹੁੰਦੀ ਸੰਤ ਗੁਣ ਹੈ ਤੇਰੀ ਮਾਂ ਵਿੱਚ ਜਿਹੜਾ ਗੁਣ ਹੈ ਉਹਦੇ ਨਾਲ ਵੀ ਵੈਰ ਕਿਉਂ ਕਰਦਾ ਮਾਂ ਤੇ ਉੱਠਦੀ ਹੈ 4 ਵਜੇ ਤੇ ਤੈਨੂੰ 10 ਵਜੇ ਵੀ ਮਸਾਂ ਹੋਸ਼ ਆਉਂਦੀ ਹੈ ਮਾਂ ਦਾ ਗੁਣ ਹੈ ਉਸ ਗੁਣ ਦਾ ਵੈਰੀ ਹੈ ਤੂੰ ਕਿਉਂ ਨਹੀਂ ਉਹ ਗੁਣ ਲਿਆ ਤੇਰਾ ਪਿਤਾ 6 ਵਜੇ ਕੰਮ ਤੇ ਉੱਠ ਕੇ ਤੁਰ ਪੈਂਦਾ ਤੇਰਾ ਜੀ ਨਹੀਂ ਕਰਦਾ ਤੂੰ ਡੱਕਾ ਤੋੜ ਕੇ ਦੂਰਾ ਨਹੀਂ ਕੀਤਾ ਇਹ ਪਿਓ ਦੇ ਗੁਣ ਦਾ ਵੈਰੀ ਹੈ ਤੂੰ ਇਹ ਕੁਆਲਿਟੀ ਹੈ ਸਾਡੇ ਪਿੰਡ ਦਿਹਾੜੀ ਕਰਨ ਵਾਲਾ ਬੰਦਾ 300 ਰੁਪਇਆ ਲੈ ਕੇ 500 ਦਾ ਕੰਮ ਕਰ ਜਾਂਦਾ ਤੇ ਮੈਂ ਲੈਂਦਾ 50,000 ਦਫ਼ਤਰ ਦੇ ਵਿੱਚ ਮੇਰਾ ਜੀ ਕਰਦਾ ਰੋਜ਼ ਹੀ ਛੁੱਟੀ ਹੋਵੇ ਮੇਰਾ ਜਾਣ ਨੂੰ ਪੜ੍ਹਾਉਣ ਨੂੰ ਮੈਂ ਮਾਸਟਰ ਲੱਗਿਆ ਮੇਰਾ ਪੜ੍ਹਾਉਣ ਨੂੰ ਬੱਚਿਆਂ ਨੂੰ ਜੀ ਨਹੀਂ ਕਰਦਾ ਤੇ ਤਨਖਾਹ 50,000 ਚਾਹੀਦੀ ਹੈ ਮਹੀਨੇ ਦੀ ਤੇ ਮੈਨੂੰ ਉੱਥੇ ਪਾਣੀ ਪਿਆਉਣ ਵਾਲਾ ਪੀ ਜਾਂਦਾ ਉਹਨੂੰ ਮਿਲਦਾ 10,000 ਉਹ 1 ਮਿੰਟ ਲੇਟ ਨਹੀਂ ਹੁੰਦਾ ਉਹ ਟਾਈਮ ਤੇ ਆਉਂਦਾ ਪਾਣੀ ਪਿਆਉਂਦਾ ਚਾਹ ਪਿਆਉਂਦਾ ਸਫਾਈ ਕਰਦਾ ਉਹਦੇ ਗੁਣ ਦੀ ਮੈਂ ਸੰਗਤ ਕਰਨੀ ਸੀ ਯਾਰ ਮੈਂ 50,000 ਲੈ ਕੇ ਡੱਕਾ ਨਹੀਂ ਤੋੜਦਾ ਆਹ ਬੰਦਾ 10,000 ਲੈ ਕੇ ਵੀ ਕਿੰਨਾ ਕੰਮ ਕਰਦਾ ਇਹ ਕੁਆਲਿਟੀ ਹੈ ਬੰਦਿਆਂ ਦੀ ਇਹ ਗੁਣ ਨੇ ਬੰਦਿਆਂ ਦੇ ਇਹਨਾਂ ਗੁਣਾਂ ਨਾਲ ਤੂੰ ਸੋਹਣਾ ਲੱਗਣਾ ਫੱਬ ਫੱਬ ਪੈਣਾ ਵੀਰਾ ਜਿਵੇਂ ਬੰਦਾ ਗਹਿਣੇ ਕਿਉਂ ਪਾਉਂਦਾ ਵੀ ਕੁੜੀਆਂ ਗਹਿਣੇ ਪਾਉਂਦੀਆਂ ਬੀਬੀਆਂ ਗਹਿਣੇ ਪਾਉਂਦੀਆਂ ਗਹਿਣੇ ਕਿਉਂ ਮੈਂ ਸੋਹਣਾ ਲੱਗਾਂ ਕਹਿੰਦੇ ਜਦੋਂ ਬੰਦਾ ਗੁਣ ਆ ਜਾਣ ਨਾ ਬੰਦੇ ਦੀ ਜ਼ਿੰਦਗੀ 'ਚ ਤੇ ਬੰਦਾ ਬਿਨਾਂ ਗਹਿਣਿਆਂ ਤੋਂ ਹੀ ਪੜ੍ਹਦੇ ਨਹੀਂ ਆਪਾਂ ਹਮ ਸੰਤਨ ਕੀ ਬੋਲੋ ਪਿਆਰਿਓ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ
ਸਰਨਾ
ਚੰਗੀ ਸੰਗਤ ਚੰਗੀ ਸੰਗਤ ਸੰਤਨ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਣਾ ਉਹ ਗੁਣ ਨੇ ਜਿਹੜੇ ਉਹ ਗੁਣ ਮੇਰੀ ਜ਼ਿੰਦਗੀ 'ਚ ਜਦੋਂ ਆਏ ਤੇ ਮੇਰਾ ਬਣ ਗਿਆ ਗਹਿਣਾ ਮੈਂ ਪਹਿਲਾਂ ਨਹੀਂ ਸੀ ਵਧੀਆ ਲੱਗਦਾ ਹੁੰਦਾ ਹੁਣ ਲੋਕਾਂ ਨੂੰ ਵਧੀਆ ਲੱਗਣ ਲੱਗ ਗਿਆ ਮੈਂ ਪਹਿਲਾਂ ਨਕੰਮਾ ਸੀ ਹੁਣ ਕੰਮ ਕਰਨ ਲੱਗ ਪਿਆ ਪਹਿਲਾਂ ਲੋਕੀ ਮੈਨੂੰ ਵਧੀਆ ਨਹੀਂ ਸੀ ਸਮਝਦੇ ਹੁਣ ਮਾਂ ਪਿਓ ਵੀ ਵਧੀਆ ਸਮਝਦੇ ਹੈ ਘਰ ਵਾਲੀ ਵੀ ਵਧੀਆ ਸਮਝਦੀ ਹੈ ਬੱਚੇ ਵੀ ਵਧੀਆ ਸਮਝਦੇ ਹੈ ਰਿਸ਼ਤੇਦਾਰ ਵੀ ਵਧੀਆ ਸਮਝਦੇ ਹੈ ਅੱਗੇ ਮੈਂ ਔਗੁਣਾਂ ਦਾ ਭਰਿਆ ਸੀ ਗੁਣ ਕੋਈ ਨਹੀਂ ਸੀ ਹੁਣ ਮੈਂ ਗੁਣੀ ਬਣ ਗਿਆ ਹੁਣ ਮੈਂ ਸੋਹਣਾ ਲੱਗਣ ਲੱਗ ਪਿਆ ਤੇ ਗੁਣ ਮੇਰਾ ਕੀ ਬਣ ਗਿਆ ਗਹਿਣਾ ਸੰਤ ਹਮਾਰਾ ਗਹਿਣਾ ਤੇ ਗਹਿਣੇ ਪਾਓ ਕਾਹਦੇ ਗੁਣਾਂ ਦੇ ਬੰਦਾ ਸੋਹਣਾ ਤੇ ਲੱਗਦਾ ਨੈਣ ਨਕਸ਼ਾਂ ਤੇ ਰੰਗ ਕਰਕੇ ਸੋਹਣਾ ਲੱਗਦਾ ਨੈਣ ਨਕਸ਼ਾਂ ਕਰਕੇ ਤੇ ਪਿਆਰਾ ਲੱਗਦਾ ਗੁਣਾ ਕਰਕੇ ਪਿਆਰਾ ਲੱਗਦਾ ਗੁਣਾ ਕਰਕੇ ਨੈਣ ਨਕਸ਼ਾਂ ਦੀ ਇੱਕ ਲਿਮਿਟ ਹੈ ਉਮਰ ਹੈ ਜਿੱਦਣ ਸਰੀਰ ਛੜਿਆ ਸੜਿਆ ਇਹ ਤਨ ਹੋਏਗੋ ਭਸਮ ਕੀ ਢੇਰੀ ਜਿੱਦਣ ਸਰੀਰ ਸੜਿਆ ਤੇਰਾ ਤਿੱਖਾ ਨੱਕ ਵੀ ਨਾਲ ਸੜ ਜਾਣਾ ਤੇਰਾ ਚੌੜਾ ਮੱਥਾ ਵੀ ਇੱਕ ਦਿਨ ਸੜ ਜਾਣਾ ਤੇਰਾ ਗੋਰਾ ਰੰਗ ਵੀ ਸੜ ਜਾਣਾ ਤੇਰੇ ਲੰਮੇ ਵਾਲ ਵੀ ਸੜ ਜਾਣੇ ਹੈ ਤੇਰੇ ਮੋਤੀਆਂ ਵਰਗੇ ਦੰਦ ਵੀ ਖਤਮ ਹੋ ਜਾਣੇ ਸੱਚ ਹੈ ਨਾ ਪਿਆਰਿਓ ਤੇ ਇਹ ਜਿਹੜਾ ਸੋਹਣਾ ਲੱਗਦਾ ਉਹ ਤੇ ਬੰਦਾ ਲੱਗਦਾ ਨੈਣ ਨਕਸ਼ਾਂ ਕਰਕੇ ਪਰ ਗੁਣਾ ਕਰਕੇ ਲੱਗਦਾ ਪਿਆਰਾ ਤੇ ਗੁਣ ਤੇ ਤੇਰੇ ਮਰਨ ਤੋਂ ਬਾਅਦ ਵੀ ਨਹੀਂ ਮਰਦੇ ਗੁਣ ਅੱਗੇ ਡਿਲੀਵਰ ਹੋ ਜਾਂਦੇ ਨੇ ਕੋਈ ਨਾ ਕੋਈ ਤੇਰੇ ਤੋਂ ਸਿੱਖ ਜਾਂਦਾ ਇਹ ਗੁਣ ਅੱਗੇ ਤੋਂ ਅੱਗੇ ਜਾਂਦੇ ਆ ਗੁਣ ਜਿਉਂਦੇ ਰਹਿੰਦੇ ਆ ਸੰਤ ਜਿਉਂਦੇ ਦਾ ਮਤਲਬ ਹੈ ਦੇਹ ਨਹੀਂ ਸੰਤ ਹੁੰਦੀ ਗੁਣ ਹੁੰਦੇ ਤੇ ਵੀਰੋ ਸੰਤਾਂ ਦੀ ਸੰਗਤ ਕਰਿਆ ਕਰੋ ਕਿਹੜੇ ਸੰਤਾਂ ਦੀ ਗੁਣਾਂ ਦੀ ਤੇ ਤੁਹਾਡੇ ਆਲੇ ਦੁਆਲੇ ਗੁਣ ਮਰ ਗਏ ਸਾਰਿਆਂ 'ਚ ਕੁਛ ਨਾ ਕੁਛ ਗੁਣ ਤੇ ਹੈ ਨਾ ਜੇ ਤੂੰ ਦੇਹ ਸੰਤ ਮੰਨੇਗਾ ਜਿੱਤੇ ਦੇਹ ਮਰ ਗਈ ਫਿਰ ਰੋਈ ਜਾਈ ਬੈਠਾ ਹਾਏ ਬਾਬਾ ਜੀ ਚੜ੍ਹਾਈ ਕਰਕੇ ਹੁਣ ਕਿਵੇਂ ਜਿਉਈਏ ਹੁਣ ਤੇ ਮਰ ਗਏ ਅਸੀਂ ਹੁਣ ਤੇ ਸਾਡਾ ਜਿਉਣਾ ਕਾਹਦਾ ਰਹਿ ਫਿਰ ਰੋਈ ਘਰੇ ਬਹਿ ਕੇ ਅੰਦਰ ਵੜ ਵੜ ਰੋ ਤਪਦਾ ਫਿਰ ਹੁਣ ਤੂੰ ਦੇਹ ਨੂੰ ਸੰਤ ਮੰਨਦਾ ਸੀ ਪਰ ਜੇ ਤੂੰ ਕੁਦਰਤ ਦੇ ਸਾਰੇ ਗੁਣਾਂ ਨੂੰ ਸੰਤ ਮੰਨਦਾ ਤੈਨੂੰ ਗੁਣ ਹਰੇਕ ਵਿੱਚ ਹੀ ਦਿਸ ਪੈਣਾ ਸੀ ਇਹਦੇ 'ਚ ਵੀ ਗੁਣ ਹੈ ਆਹ ਵੀ ਸਿੱਖਣਾ ਆਹ ਵੀ ਸਿੱਖਣਾ ਆਹ ਵੀ ਸਿੱਖਣਾ ਤੂੰ ਇੱਕ ਦੇ ਵਿੱਚ ਨਹੀਂ ਸਾਰਾ ਕੁਛ ਸਾਰਿਆਂ ਦੇ ਵਿੱਚ ਕੁਛ ਨਾ ਕੁਛ ਹੈ ਸਾਰੀ ਕੁਦਰਤ ਦੇ ਵਿੱਚ ਹੈ ਸਾਰੀ ਕੁਦਰਤ ਦੇ ਵਿੱਚ ਐਦਾਂ ਦੇ ਕੁਆਲਿਟੀ ਵਾਲੇ ਬੰਦੇ ਹੈ ਯਾਰ ਪਿਆਰਿਓ ਵੱਡੇ ਵੱਡੇ ਪ੍ਰਧਾਨ ਮੰਤਰੀ ਯੂਰਪ ਦੇ ਵਿੱਚ ਦੇਸ਼ ਹੈ ਉੱਥੇ ਪ੍ਰਧਾਨ ਮੰਤਰੀ ਸਾਈਕਲ ਤੇ ਜਾਂਦਾ ਰੋਜ਼ ਪਾਰਲੀਮੈਂਟ ਵਿੱਚ ਕੰਟਰੀ ਦਾ ਪ੍ਰਧਾਨ ਮੰਤਰੀ ਸਾਈਕਲ ਤੇ ਮੋਟਰਸਾਈਕਲ ਤੇ ਨਹੀਂ ਸਾਈਕਲ ਤੇ ਪੈਂਡਲ ਮਾਰਦਾ ਕੁਛ ਡੁੱਲ ਜਾਏ ਆਪ ਸਫਾਈਆਂ ਕਰਦੇ ਆ ਬੰਦੇ ਏਦਾਂ ਦੀਆਂ ਏਦਾਂ ਦੇ ਗੁਣ ਨੇ ਬੰਦਿਆਂ ਦੇ ਵਿੱਚ ਸਾਰੀ ਸਾਰੀ ਜ਼ਿੰਦਗੀ ਧੋਖਾ ਨਹੀਂ ਕੀਤਾ ਕਿਸੇ ਨਾਲ ਬੇਈਮਾਨੀ ਨਹੀਂ ਕੀਤੀ ਤਾਂ ਕਰਕੇ ਸੰਤਾਂ ਦੀ ਸੰਗਤ ਕਰਨ ਦਾ ਮਤਲਬ ਹੈ ਗੁਣਾਂ ਦੀ ਸੰਗਤ ਕਰੋ ਤੇ ਹੋ ਕੀ ਗਿਆ ਤੀਸਰੇ ਪਾਤਸ਼ਾਹ ਕਹਿੰਦੇ ਕੰਮ ਕਹਿੰਦੇ ਹੋ ਗਿਆ ਪੁੱਠਾ ਕਿਵੇਂ ਸੰਤਾਂ ਨਾਲ
ਸੰਤਾਂ ਨਾਲ ਵੈਰ ਕਮਾਵਦੇ ਦੁਸ਼ਟਾਂ ਨਾਲ ਮੋਹ ਪਿਆ ਮੋਹ ਪਿਆਰ ਦੁਸ਼ਟਾਂ ਨਾਲ ਮੋਹ ਪਿਆਰ ਦੁਸ਼ਟਾਂ ਨਾਲ ਮੋਹ ਪਿਆਰ ਦੁਸ਼ਟਾਂ ਨਾਲ ਮੋਹ ਪਿਆਰ ਦੁਸ਼ਟਾਂ ਨਾਲ ਸੰਤਾਂ ਨਾਲ ਵੈਰ ਕਮਾਉਂਦੇ ਦੁਸ਼ਟਾਂ ਨਾਲ ਮੋਹ ਪਿਆ ਅੱਗੇ ਪਿੱਛੇ ਮਰ ਜੰਮੇ ਵਾਰੋ ਤ੍ਰਿਸ਼ਨਾ ਕਦੇ ਨਾ ਬੁਝੀ ਦੁਬਦਾ ਹੋਏ ਖੁਆ ਸੰਤਾਂ ਨਾਲ ਵੈਰ ਕਮਾ ਦੁਸ਼ਟਾਂ ਨਾਲ ਮੋਹ ਪਿਆ ਸੰਤਾਂ ਨਾਲ ਵੈਰ ਕਮਾਵਦੇ ਦੁਸ਼ਟਾਂ ਨਾਲ ਮੋਹ ਪਿਆ ਮੋਹ ਕਾਲੇ
ਇਹੋ ਜਿਹੀਆਂ ਪੰਗਤੀਆਂ ਬਾਬਿਆਂ ਦੇ ਬਹੁਤ ਫਿੱਟ ਆਈਆਂ। ਉਹ ਕਹਿੰਦੇ ਨਿੰਦਿਆ ਨਾ ਕਰਿਓ, ਅੱਗੇ ਦਰਬਾਰ ਵਿੱਚ ਜਾਓਗੇ ਜਦੋਂ ਮੂੰਹ ਹੋਣਗੇ ਕਾਲੇ ਨਿੰਦਕਾਂ ਦੇ, ਅੱਗੇ ਜਾ ਕੇ ਮੂੰਹ ਹੋਣਗੇ ਨਿੰਦਕਾਂ ਦੇ ਕਾਲੇ, ਦਰਗਾਹ 'ਚ ਜਾ ਕੇ ਕਾਲੇ ਹੋਣਗੇ ਮੂੰਹ ਤੇ ਡਰਾਵਤੇ ਸਾਰੇ ਲੋਕ। ਜਦੋਂ ਮੈਂ ਕਿਸੇ ਦੇ ਗੁਣ ਨੂੰ ਵੀ ਔਗਣ ਬਣਾ ਕੇ ਪੇਸ਼ ਕਰਦਾ ਤੇ ਮੈਂ ਨਿੰਦਕ ਹਾਂ, ਗੁਣ ਦਾ ਨਿੰਦਕ, ਕੁਆਲਿਟੀ ਦਾ ਨਿੰਦਕ। ਅਗਲਾ ਆ ਕੇ ਕਹਿੰਦਾ ਫਲਾਣਾ ਬੰਦਾ ਬਹੁਤ ਚੰਗਾ ਹੈ ਤੇ ਮੇਰੀ ਉਹਦੇ ਨਾਲ ਬਣਦੀ ਨਹੀਂ। ਮੈਂ ਕਹਿੰਦਾ ਬੰਦਾ ਕਾਹਦਾ ਹੈ, ਉਹਦਾ ਗੁਣ ਵੀ ਮੈਨੂੰ ਔਗਣ ਲੱਗਦਾ, ਉਹਦੇ ਗੁਣ ਦਾ ਨਿੰਦਕ ਹਾਂ ਮੈਂ। ਸਿਫਤ ਕਰ ਚਾਹੇ ਦੁਸ਼ਮਣ ਦੇ ਵਿੱਚ ਵੀ ਕੁਆਲਿਟੀ ਹੋਵੇ, ਤੂੰ ਕਹਿ ਵੇਖ ਭਾਈ ਮੇਰੀ ਉਹਦੇ ਨਾਲ ਇਸ ਗੱਲੋਂ ਨਹੀਂ ਬਣਦੀ ਪਰ ਪਿੰਡ ਵਾਸਤੇ ਉਹਨੇ ਬਹੁਤ ਕੁਛ ਕੀਤਾ। ਆਖੋ ਸਤਨਾਮ। ਐਪਰੀਸ਼ੀਏਟ ਕਰਨਾ ਕਿਸੇ ਦੇ ਗੁਣ ਨੂੰ, ਕਿਸੇ ਦੀ ਕੁਆਲਿਟੀ ਨੂੰ ਚੰਗਾ ਕਹਿਣਾ, ਪਰ ਜਦੋਂ ਉਹਦੇ ਗੁਣ ਨੂੰ ਵੀ ਔਗਣ ਬਣਾ ਕੇ ਪੇਸ਼ ਕਰਦਾ ਹੈ, ਉਹਦੀ ਕੁਆਲਿਟੀ ਦੀ ਵੀ ਨਿੰਦਿਆ ਕਰਦਾ ਹੈ ਵੀ ਮੈਂ ਕੱਖ ਨੀ ਜੀ, ਐ ਨੀ ਜੀ, ਤੈਨੂੰ ਪਤਾ ਹੈ ਵੀ ਗੁਣ ਹੈ ਪਰ ਉਹਨੂੰ ਔਗਣ ਸਮਝਦਾ ਤੂੰ, ਉੱਥੇ ਫਿਰ ਅਸੀਂ ਗੁਣ ਦੇ ਨਿੰਦਕ ਬਣ ਜਾਂਦੇ ਹਾਂ। ਉਹਦੀ ਕੁਆਲਿਟੀ ਦੀ ਵੀ ਨਿੰਦਿਆ ਕਰਦੇ ਹਾਂ ਨਾ ਜਦੋਂ, ਉਦੋਂ ਫਿਰ ਉਸ ਗੁਣ ਦੇ ਨਿੰਦਕ ਬਣ ਜਾਂਦੇ। ਤਾਂ ਕਰਕੇ ਗੁਣਾਂ ਦੇ ਨਿੰਦਕ ਨਾ ਬਣਿਓ, ਫਿਰ ਪ੍ਰੋਬਲਮ ਹੋਵੇ। ਸੁਣੋ,
ਮੋਹ ਪਾਲੇ ਤਿਨਾ ਨਿੰਦ ਤਿਤ ਸਸਰੇ ਦਰਬਾਰ ਨਾਨਕ ਨਾਮ ਵਿਹੂਣਿਆ ਨਾ ਉਰਵਾਰ ਨਾ ਪਾ ਸੰਤਾਂ ਨਾਲ ਵੈਰ ਕਮਾ ਦੇ ਦੁਸ਼ਟਾਂ ਨਾਲ ਮੋਹ ਪਿਆ ਸੰਤਾਂ ਨਾਲ ਵੈਰ ਕਮਾਵਦੇ ਦੁਸ਼ਟਾਂ ਨਾਲ ਮੋਹ ਪਿਆ ਮੋਹ ਪਿਆਰ ਦੁਸ਼ਟਾਂ ਨਾਲ ਮੋਹ ਪਿਆਰ ਦੁਸ਼ਟਾਂ ਨਾਲ ਮੋਹ ਪਿਆਰ ਦੁਸ਼ਟਾਂ ਨਾਲ ਮੋਹ ਪਿਆਰ ਦੁਸ਼ਟਾਂ ਨਾਲ ਸੰਤਾਂ ਨਾਲ ਵੈਰ ਕਮਾਉਂਦੇ ਦੁਸ਼ਟਾਂ ਨਾਲ ਮੋਹ
ਪਾਸੇ ਚੇਤਾ ਰੱਖੀਏ, ਮੇਰੀਆਂ ਭੈਣਾਂ ਸਾਰੀਆਂ ਚੇਤਾ ਰੱਖਿਓ। ਮੇਰੇ ਵਰਗੇ ਵੱਲ ਵੇਖ ਕੇ ਸਿਰਫ ਇਹ ਨਹੀਂ ਕਹਿਣਾ ਏਦਾਂ ਵੀ ਆ ਜੀ ਬਾਬਾ ਜੀ ਆ ਗਏ ਜੀ ਸੰਤਾਂ ਦੀ ਸੰਗਤ, ਨਹੀਂ, ਜਿਹੜੀ ਤੁਹਾਡੀ ਮਾਂ ਵਿੱਚ ਚੰਗਾ ਗੁਣ ਹੈ ਉਹ ਗੁਣ ਦੀ ਸੰਗਤ ਵੀ ਕਰਨੀ ਹੈ, ਜੇ ਕੋਈ ਭਰਜਾਈ ਵਿੱਚ ਚੰਗਾ ਗੁਣ ਹੈ ਉਹ ਵੀ ਸਿੱਖਣਾ, ਕਿਸੇ ਨਨਦ ਵਿੱਚ ਚੰਗਾ ਗੁਣ ਹੈ ਉਹ ਵੀ ਸਿੱਖਣਾ, ਕਿਸੇ ਰਿਸ਼ਤੇਦਾਰੀ ਵਿੱਚ ਚੰਗਾ ਗੁਣ ਹੈ ਉਹ ਸਿੱਖਣਾ। ਹਰੇਕ ਵਿੱਚ ਗੁਣ ਤੇ ਔਗਣ ਹੁੰਦੇ ਹੈ, ਘਾਟਾਂ ਵੀ ਹੁੰਦੀਆਂ, ਕਮੀਆਂ ਵੀ ਹੁੰਦੀਆਂ, ਚੰਗਿਆਈ ਵੀ ਹੁੰਦੀ ਹੈ, ਬੁਰਾਈ ਵੀ ਹੁੰਦੀ ਹੈ। ਅਸੀਂ ਸੰਗਤ ਕਾਹਦੀ ਕਰਨੀ ਹੈ? ਚੰਗਿਆਈ ਦੀ। ਹਰ ਜਗ੍ਹਾ ਚੰਗਿਆਈ ਹੈ, ਚੰਗੇ ਸਿਰਫ ਸਾਡੇ ਵਰਗੇ ਬੰਦੇ ਨਹੀਂ ਹੁੰਦੇ ਵੀ ਚੋਲਾ ਪਾਇਆ ਤੇ ਚੰਗਾ ਹੈ, ਇਹਨੇ ਚਿੱਟੀ ਪੱਗ ਬੰਨੀ ਹੈ ਤੇ ਚੰਗਾ ਹੈ। ਸਾਡੇ ਵਰਗਿਆਂ ਦੇ ਵਿੱਚ ਵੀ ਘਾਟਾਂ ਹੁੰਦੀਆਂ, ਭੁੱਲਣ ਅੰਦਰ ਸਭ ਕੋ ਭੁੱਲਾਂ ਹੁੰਦੀਆਂ, ਅਭੁੱਲ ਗੁਰੂ ਕਰਤਾ। ਤਾਂ ਕਰਕੇ ਇਸ ਗੱਲ ਨੂੰ ਸਦਾ ਯਾਦ ਰੱਖਣਾ ਹੈ, ਜਿਹਨ ਵਿੱਚ ਰੱਖਣਾ, ਜਿੱਥੇ ਵੀ ਕਿਤੇ ਚੰਗੀ ਸੰਗਤ ਮਿਲਦੀ ਹੈ ਉਹ ਕਰੋ। ਉਹਦੇ ਵੈਰੀ ਨਾ ਬਣੀਏ। ਸਾਡੇ ਵਰਗੇ ਤੇ ਕਈ ਵੇਖਣ ਨੂੰ ਹੈ ਨਾ ਸੰਤ ਜਿਹੜੇ ਇਦਾਂ ਦੇ ਹੈ, ਬੜੇ ਲੋਕਾਂ ਦੇ ਵਿੱਚ ਗੁਣ ਬਹੁਤ ਹੈ, ਉਹਨਾਂ ਨੂੰ ਸੰਤ ਕੋਈ ਨਹੀਂ ਕਹਿੰਦਾ, ਪਰ ਸਾਡੇ ਵਰਗੇ ਕਹਾਂਦੇ ਜ਼ਰੂਰ ਰਹਿੰਦੇ ਆ ਸਾਰੀ ਸਾਰੀ ਜ਼ਿੰਦਗੀ, ਪਰ ਉਹਨਾਂ ਵਿੱਚ ਇੱਕ ਆਮ ਬੰਦੇ ਵਾਲੀ ਕੁਆਲਿਟੀ ਵੀ ਨਹੀਂ ਹੁੰਦੀ ਕਈਆਂ ਵਿੱਚ। ਜਿਹੜੇ ਇਦਾਂ ਦੇ ਆ ਉਹਨਾਂ ਨੂੰ ਤੇ ਭਗਤ ਸਾਹਿਬ ਜੀ ਦਾ ਬਚਨ ਆਪਾਂ ਪੜ੍ਹਦੇ ਹਾਂ, ਗੱਜ ਸਾਢੇ ਤੈ ਤੈ ਧੋਤੀਆਂ ਤੇਰੇ ਪਾਇਣ ਤੱਕ ਤੱਕ। ਆ ਸੁਣੋ ਜਰਾ ਗਲੀ ਜਿੰਨਾ ਜਪ ਮਾਲੀ ਆ, ਸੁਣੋ ਇੱਕ ਵਾਰ।
ਗੱਜ ਸਾਢੇ ਤੈ ਤੈ ਧੋਤੀਆਂ ਤੇਰੇ ਪਾਇਣ ਤੱਕ।
ਸਾਢੇ ਤਿੰਨ ਤਿੰਨ ਗੱਜ ਦੀਆਂ ਧੋਤੀਆਂ ਪਾ ਲਈਆਂ, ਤੇਰੇ ਤੇਰੇ ਤੀਰੇ ਤੀਰੇ ਕਹਿ ਲਓ ਤੁਸੀਂ, ਤਿੰਨ ਤਿੰਨ ਲੜੀਆਂ ਵਾਲੇ ਜਨੇਊ ਪਾਲੇ ਅੱਗੇ।
ਗਲੀ ਜਿਨਾ ਜਪ ਮਾਲੀਆਂ ਲੋਟੇ ਹੱਥ ਨੇ ਬਗ।
ਕਹਿੰਦੇ ਜਦੋਂ ਜੀ ਕਰਦਾ ਜਪਣ ਵਾਲੀਆਂ ਮਾਲਾ ਜਿਹੜੀਆਂ ਗਲ ਚ ਪਾ ਲੈਂਦੇ ਆ, ਜਪ ਮਾਲੀਆਂ ਗਲ ਚ ਪਾ ਲਈਆਂ ਤੇ ਲਿਸ਼ਕਦੇ ਲੋਟੇ ਹੱਥਾਂ ਵਿੱਚ ਰੱਖਦੇ ਆ, ਗੜਵੇ ਹੱਥਾਂ ਵਿੱਚ ਫੜ ਕੇ ਰੱਖਦੇ ਆ, ਲਿਸ਼ਕਦੇ ਲੋਟੇ ਤੇ ਗਲਾਂ ਵਿੱਚ ਮਾਲਾ ਤੇ ਤਿੰਨ ਤਿੰਨ ਗੱਜ ਦੀਆਂ ਧੋਤੀਆਂ ਤੇ ਜਨੇਊ। ਕਬੀਰ ਜੀ ਕਹਿੰਦੇ ਜੇ ਉਦੋਂ ਸਾਡੇ ਵਾਲਾ ਲਾਣਾ ਪੈਦਾ ਹੋਇਆ ਹੁੰਦਾ ਫਿਰ ਇਹਨਾਂ ਨੇ ਸਾਡੇ ਚੋਲੇ ਚਾਲੇ ਵੀ ਵਿੱਚ ਹੀ ਗਿਣ ਦੇਣੇ ਸੀ, ਫਿਰ ਵਿੱਚ ਹੀ ਗਿਣ ਦੇਣੇ ਸੀ, ਉਹ ਤੇ ਉਦੋਂ ਪੈਦਾ ਹੀ ਨਹੀਂ ਸੀ ਹੋਏ ਉਹ, ਕਿਉਂਕਿ ਇਹ ਨਹੀਂ ਵੀ ਹੁਣ ਸਾਡੇ ਵਰਗਾ ਬੰਦਾ ਕਵੇ ਇਹ ਤੇ ਉਹਨਾਂ ਨੂੰ ਕਿਹਾ ਨਾ ਜਿਹੜੇ ਤਿੰਨ ਪੋਤ, ਅਸੀਂ ਕਿਹੜਾ ਜਨੇਊ ਪਾਉਂਦੇ ਹਾਂ, ਸਾਨੂੰ ਥੋੜਾ ਕਿਹਾ ਨਹੀਂ ਭਾਈ, ਜੇ ਸਾਡੇ ਵਿੱਚ ਕੁਆਲਿਟੀ ਨਹੀਂ ਤੇ ਸਾਨੂੰ ਵੀ ਕਿਹਾ, ਜੇ ਉਹ ਗੁਣ ਨਹੀਂ ਤੇ ਸਾਨੂੰ ਵੀ ਕਿਹਾ। ਸੁਣੋ ਅੱਗੇ।
ਓਏ ਹਰ ਕੇ ਸੰਤ ਨਾ ਆਖੀਐ ਬਨਾਰਸ ਕੇ ਠੱਗ।
ਕਹਿੰਦੇ ਬਨਾਰਸ ਕੇ ਠੱਗ ਨੇ, ਇਹ ਹਰੀ ਦੇ ਸੰਤ ਨਹੀਂ ਦਿਖਾਵਾ ਆ, ਉਤੋਂ ਉਤੋਂ ਹੈ ਜਿਨ੍ਹਾਂ ਨੇ ਕਹਿਤਾ ਮੈਂ ਸੰਤ ਹਾਂ। ਮੈਂ ਕਹਿ ਰਿਹਾ ਤੁਹਾਡੇ ਸਾਰਿਆਂ ਚ ਸੰਤ ਹੈ, ਤੁਹਾਡੇ ਬੱਚਿਆਂ ਚ ਸੰਤ ਹੈ, ਆ ਜਿਹੜੇ ਤੁਹਾਡੇ ਨਿੱਕੇ ਨਿੱਕੇ ਨਿਆਣੇ ਆ ਨਾ ਜੰਮਦੇ ਸੰਤ ਹੈ ਸਾਰੇ, ਮੁੜ ਕੇ ਆਪਾਂ ਭਰ ਦਿੰਦੇ ਹਾਂ ਇਹਦੇ ਨੂੰ ਬੁਲਾਉਣਾ, ਇਹਦੇ ਨਾਲ ਗੱਲ ਨਹੀਂ ਕਰਨੀ, ਇਹਦੇ ਨਹੀਂ ਜਾਣਾ, ਇਹਦੇ ਨਹੀਂ ਜਾਣਾ। ਉਹ ਜਿਹੜਾ ਨਿਆਣਾ ਸੱਚਾ ਹੁੰਦਾ ਹੈ, ਹਰ ਬੱਚੇ ਚ ਕੁਆਲਿਟੀ ਹੈ। ਬੇਟਾ ਕਹਿੰਦੇ ਪਾਪਾ ਘਰ ਨਹੀਂ, ਘਰ ਨਹੀਂ, ਤੇ ਉਹ ਫੋਨ ਤੇ ਕਿੱਦਾਂ ਕਹਿੰਦਾ ਮੇਰਾ ਪਾਪਾ ਕਹਿੰਦਾ ਪਾਪਾ ਘਰ ਨਹੀਂ, ਉਹ ਸੱਚੇ ਹੈ। ਤੁਹਾਡੇ ਬੱਚਿਆਂ ਵਿੱਚ ਗੁਣ ਕੁਆਲਿਟੀ ਹੈ ਕਿ ਨਹੀਂ ਹੈ, ਪੋਤਿਆਂ ਵਿੱਚ ਬੱਚਿਆਂ ਚ ਸੋਚੋ, ਸੱਚੇ ਹੈ ਉਹ, ਉਹ ਦਿਲੋਂ ਅੰਦਰੋਂ ਬਾਹਰੋਂ ਇੱਕੋ ਜਿਹੇ ਹੈ, ਕੁਆਲਿਟੀ ਹੈ ਉਹਨਾਂ ਵਿੱਚ। ਸਾਡੇ ਵਰਗੇ ਕਹਿੰਦੇ ਆ ਮੈਂ ਸੰਤ, ਜਿਹਦੇ ਕੋਲ ਮੈਂ ਰਿਹਾ ਉਹ ਵੱਡੇ ਬਾਬਾ ਜੀ, ਉਹ ਸੰਤ ਜਿਹੜਾ ਉਹਨਾਂ ਦਾ ਵੱਡਾ ਸੀ, ਅਸੀਂ ਸੰਤਾਂ, ਮੈਂ ਸੰਤ, ਮੇਰਾ ਵੱਡਾ ਸੰਤ, ਫਿਰ ਉਦੋਂ ਵੱਡਾ ਸੰਤ, ਫਿਰ ਉਦੋਂ ਵੱਡਾ, ਉਦੋਂ ਵੱਡਾ, ਕਿੱਥੋਂ ਚੱਲੇ ਹੋ? ਕਹਿੰਦੇ ਗੁਰੂ ਗੋਬਿੰਦ ਸਿੰਘ ਤੂੰ ਚੱਲੇ ਆਉਂਦੇ ਹਾਂ, ਅਸੀਂ ਵੀ ਸੰਤਾਂ, ਉਹਨੇ ਮੇਰੇ ਤੇ ਕਿਰਪਾ ਕਰਤੀ, ਉਹਦੇ ਤੇ ਕਿਸੇ ਹੋਰ ਨੇ ਕਰਤੀ ਸੀ, ਉਹਦੇ ਐ ਨਹੀਂ ਕਹਿੰਦਾ ਵੀ ਤੇਰਾ ਪੋਤਾ ਵੀ ਸੰਤ ਹੈ, ਐ ਨਹੀਂ ਕਹਿੰਦਾ ਤੂੰ ਵੀ ਸੰਤ ਹੈ, ਐ ਨਹੀਂ ਕਹਿੰਦਾ ਤੇਰੀ ਮਾਂ ਵੀ ਸੰਤ ਹੈ। ਇਹਨਾਂ ਦੇ ਵਿੱਚ ਵੀ ਚੰਗਿਆਈ ਹੈ, ਇਹਨਾਂ ਵਿੱਚ ਵੀ ਕੋਈ ਗੁਣ ਹੈ। ਆਪਣੇ ਆਪ ਨੂੰ ਸੰਤ, ਬਾਕੀ ਸਾਰੇ ਦੁਸ਼ਟ, ਬਾਕੀ ਸਾਰੇ ਪਾਪੀ, ਬਾਕੀ ਸਾਰੇ ਲੋਕੀ ਐਵੇਂ ਹੀ ਹੈ। ਇੱਥੇ ਪ੍ਰੋਬਲਮ ਹੈ, ਜਿਹੜੇ ਬੰਦੇ ਆਪਣੇ ਆਪ ਨੂੰ ਬਣ ਗਏ ਤੇ ਬਾਕੀ ਦੁਨੀਆ ਨੂੰ ਹੋਰ ਕਹਿੰਦੇ ਸਾਧੂ ਤੇ ਆਪ ਨੇ, ਜੇ ਰੱਬ ਨੇ ਬਾਕੀ ਦੁਨੀਆ ਐਵੇਂ ਹੀ ਆਈ ਹੈ, ਸਾਧ ਪਠਾਏ ਆਪ ਹਰ ਹਮ ਤੁਮ ਤੇ ਨਾ ਹੀ ਦੂਰ। ਕਹਿੰਦੇ ਰੱਬ ਨੇ ਆਪ ਹੀ ਸਾਧੂ ਭੇਜੇ ਆ, ਉਹ ਤੇ ਗੁਣ ਜਿਹੜੇ ਆ ਪਰਮਾਤਮਾ ਦੀ ਖੇਡ ਇਦਾਂ ਦੀ ਹੈ, ਉਹ ਗੁਣ ਜਿਹੜੇ ਆ ਆਪਣੇ ਆਪ ਆਉਂਦੇ ਆ, ਜਿਹੜਾ ਲਿਆਉਣਾ ਜ਼ਿੰਦਗੀ ਵਿੱਚ ਗੁਣ ਚਾਹੁੰਦਾ ਹੈ। ਇਹਨਾਂ ਨੇ ਫਿਰ ਇਹਦੇ ਅਰਥ ਇਹ ਕੀਤੇ ਵੀ ਸੰਤ ਅਸੀਂ ਆ, ਸਾਧ ਅਸੀਂ ਆ, ਬਾਕੀ ਦੁਨੀਆ ਪਾਪੀਆਂ ਦੀ ਹੈ। ਨਹੀਂ ਭਾਈ, ਆਲੇ ਦੁਆਲੇ ਸਾਰਿਆਂ ਦੇ ਵਿੱਚ ਹੀ ਗੁਣ ਕੁਆਲਿਟੀਆਂ ਨੇ। ਮੈਂ ਕਹਿੰਦਾ ਪੱਤਾ ਵੀ ਸਿਖਾ ਰਿਹਾ ਤੂੰ ਬੰਦੇ ਦੀ ਗੱਲ ਕਰਦਾ, ਕੀੜੀਆਂ ਤੋਂ ਸਿੱਖ ਲਾ ਤੂੰ ਬੰਦੇ ਦੀ ਗੱਲ ਕਰਦਾ, ਇੱਥੇ ਗੁਰਬਾਣੀ ਦੇ ਕੁੱਤਿਆਂ ਤੋਂ ਸਿੱਖਣ ਦੀ ਗੱਲ ਕਰੀ ਜਾਂਦੀ ਹੈ, ਤੂੰ ਬੰਦਿਆਂ ਨੂੰ, ਬੰਦਿਆਂ ਦੇ ਵਿੱਚ ਵੀ ਗੁਣ ਉਗਣ ਸਾਰਿਆਂ ਚ ਹੁੰਦੇ, ਬਸ ਇਸ ਗੱਲ ਨੂੰ ਚੇਤਾ ਰੱਖਿਓ। ਫਿਰ ਸੁਣ ਲਓ ਪੰਕਤੀ ਦੁਬਾਰਾ, ਗੱਜ ਸਾਢੇ ਤੈ ਤੈ ਧੋਤੀਆਂ, ਸਾਰਾ ਸੁਣੋ ਇੱਕ ਵਾਰ।
ਗੱਜ ਸਾਢੇ ਤੈ ਤੈ ਧੋਤੀਆਂ ਤੇਰੇ ਪਾਇਨ ਤੱਕ, ਗਲੀ ਜਿਨਾ ਜਪ ਮਾਲੀਆਂ ਲੋਟੇ ਹੱਥ ਨੇ ਬਗ। ਓਏ ਹਰ ਕੇ ਸੰਤ ਨਾ ਆਖੀਐ ਬਨਾਰਸ ਕੇ ਠੱਗ।
ਪ੍ਰੋਬਲਮ ਇਹ ਪੈ ਗਈ ਆਪਣੇ ਆਪ ਨੂੰ ਸੰਤ ਬਣ ਗਏ ਤੇ ਬਾਕੀ ਦੁਨੀਆ ਨੂੰ ਐਵੇਂ ਹੀ ਬਣਾ ਲਿਆ, ਲੋਕੀ ਐਵੇਂ ਹੀ ਨੇ, ਮੈਂ ਸੰਤ ਮੈਂ ਖਾਸ ਹਾਂ, ਬਾਕੀ ਸਾਰੇ ਐਵੇਂ ਤੁਰੇ ਫਿਰਦੇ। ਪਰ ਕਹਿੰਦੇ ਗੁਰੂ ਸਾਹਿਬ ਨੇ ਤੇ ਬਣਾਏ ਭਾਈ ਭਾਈ, ਸਾਡੇ ਗੁਰੂ ਸਾਹਿਬ ਨੇ ਪਿਆਰੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਇਹ ਸਾਰੇ ਭਾਈ ਤਾਰੂ ਸਿੰਘ, ਸਾਰੇ ਭਾਈ 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 ਭਰਾ ਭਰਾ ਬਣ ਕੇ ਰਹੋ, ਕੋਈ ਵੱਡਾ ਭਾਈ ਕੋਈ ਛੋਟਾ ਭਾਈ। ਸਾਡੇ ਗੁਰੂ ਸਾਹਿਬ ਨੇ ਸਾਨੂੰ ਇੱਕੋ ਜਿਹਾ ਬਣਾਇਆ, ਭਾਈ ਭਾਈ ਬਣਾਇਆ। ਪਰ ਜਿਹੜੇ ਬੰਦਿਆਂ ਨੇ ਫਿਰ ਇਦਾਂ ਦਾ ਕੰਮ ਕੀਤਾ, ਹਰੀ ਦੇ ਸੰਤ ਨਾ ਜਾਣੋ ਠੱਗ ਨੇ ਬਨਾਰਸ, ਹਰੀ ਦੇ ਸੰਤ ਨਾ ਬਈ ਜਾਣੋ ਠੱਗ ਨੇ ਬਨਾਰਸ, ਓ ਹਰੀ ਦੇ ਸੰਤ ਨਾ ਜਾਣੋ ਠੱਗ ਨੇ ਬਨਾਰਸ, ਇਹਨਾਂ ਨੂੰ ਹਰੀ ਦੇ ਸੰਤ ਨਾ ਜਾਣੋ ਠੱਗ ਨੇ ਬਨਾਰਸ, ਓ ਹਰੀ ਦੇ ਸੰਤ ਨਾ ਜਾਣੋ ਠੱਗ ਨੇ ਬਨਾਰਸ, ਹਰੀ ਦੇ ਸੰਤ ਨਾ ਜਾਣੋ ਠੱਗ ਨੇ ਬਨਾਰਸ, ਓ ਹਰੀ ਦੇ ਸੰਤ ਨਾ ਬਈ ਜਾਣੋ ਠੱਗ ਨੇ ਬਨਾਰਸ, ਸੰਤ ਨਾ ਜਾਣੋ ਜੀ ਠੱਗ ਨੇ ਬਨਾਰਸ, ਇਹਨਾਂ ਨੂੰ ਹਰੀ ਦੇ ਸੰਤ ਨਾ ਜਾਣੋ ਠੱਗ ਨੇ ਬਨਾਰਸ, ਇਹਨਾਂ ਦੀ ਹਰੀ ਦੇ ਸੰਤ ਨਾ ਜਾਣੋ ਜੀ ਠੱਗ ਨੇ ਬਨਾਰਸ, ਹਰੀ ਦੇ ਸੰਤ ਨਾ ਜਾਣੋ ਠੱਗ ਨੇ ਬਨਾਰਸ, ਹਰੀ ਦੇ ਸੰਤ ਨਾ ਜਾਣੋ ਠੱਗ ਨੇ ਬਨਾਰਸ। ਇਸ ਕਰਕੇ ਭਾਈ ਠੱਗ ਨੇ ਠੱਗ ਤੇ ਠੱਗਦੇ ਵੀ ਦੁਨੀਆਂ ਨੂੰ ਬੜੇ ਤਰੀਕੇ ਨਾਲ ਨੇ, ਬੜੇ ਮਿੱਠੇ ਹੋ ਕੇ ਹੈ, ਬੜੇ ਸੱਚੇ ਬਣ ਕੇ ਹੈ। ਬੰਦਾ ਠੱਗਿਆ ਵੀ ਜਾਂਦਾ ਹੈ, ਕੋਈ ਚੋਰ ਚੋਰੀ ਕਰਕੇ ਲੈ ਜਾਏ ਚੀਕਾਂ ਮਾਰਦਾ ਹੈ, ਇਹਨਾਂ ਦੇ ਘਰੇ ਜਾ ਕੇ ਠਗਵਾ ਕੇ ਆਉਂਦਾ, ਆਪਣੇ ਆਪ ਠੱਗਿਆ ਜਾਂਦਾ ਹੈ। ਤੇ ਜਿੱਡੀ ਵੱਡੀ ਠੱਗੀ ਵੱਜੇ ਉਨਾ ਹੀ ਸਗੋਂ ਜ਼ਿਆਦਾ ਖੁਸ਼ ਹੁੰਦਾ, ਪਤਾ ਕੀ ਕਹਿੰਦਾ, ਬਾਬਾ ਜੀ ਨੇ ਮੇਰੇ ਗਰੀਬ ਤੋਂ ਸੇਵਾ ਲੈ ਲਈ ਆਖੋ ਸਤ,
ਹਾਂ
ਜ਼ਿਆਦਾ ਖੁਸ਼ ਹੁੰਦਾ ਹੈ। ਵੱਜਦੀ ਠੱਗੀ ਹੈ, ਇਹਨੂੰ ਐਂ ਲੱਗਦਾ ਵੀ ਸੇਵਾ ਲੈ ਲਈ ਮੇਰੇ ਧੰਨ ਪਾਲ, ਏਦਾਂ ਕਹਿੰਦਾ। ਤੇ ਪਤਾ ਕਿਉਂ, ਤਰੀਕੇ ਅਗਲਿਆਂ ਦੇ ਬਹੁਤ ਵਧੀਆ, ਢੰਗ ਬਹੁਤ ਵਧੀਆ, ਇਹ ਢਾਂਚਾ ਇੱਦਾਂ ਦਾ ਬਣਿਆ ਹੋਇਆ। ਸੋ ਇਸ ਕਰਕੇ ਅਸੀਂ ਕੁਆਲਿਟੀ ਵਾਲੇ ਪਾਸੇ ਵੇਖਦੇ ਤੇ ਫਿਰ ਸਾਨੂੰ ਕੁਆਲਿਟੀ ਦਿਸਣੀ ਸੀ ਹਰੇਕ ਵਿੱਚ। ਮੈਂ ਕਿਸੇ ਦੇ ਮਗਰ ਨਹੀਂ ਸੀ ਫਿਰਨਾ, ਮਗਰ ਮੈਨੂੰ ਭੱਜਣਾ ਹੀ ਨਹੀਂ ਸੀ ਪੈਣਾ ਗੱਡੀਆਂ, ਮੈਨੂੰ ਕਿਸੇ ਮਗਰ ਫਿਰਨ ਦੀ ਲੋੜ ਹੀ ਨਹੀਂ ਸੀ ਪੈਣੀ, ਫਿਰ ਮੈਨੂੰ ਸਾਰੇ ਪਾਸੇ ਗੁਣ ਹੀ ਗੁਣ ਦਿਸਣ ਲੱਗ ਜਾਣੇ ਸੀ, ਹਰੇਕ ਬੰਦੇ ਚ ਕੁਆਲਿਟੀ ਦਿਸਣ ਲੱਗ ਜਾਣੀ ਸੀ। ਕਹਿੰਦੇ ਪਖੰਡ ਬਥੇਰਾ ਕਰ ਲੈਂਦੇ, ਅੱਗੇ ਸੁਣ ਲਿਓ ਸ਼ਬਦ, ਹਾਂਜੀ।
ਐਸੇ ਸੰਤ ਨਾਮੋ ਕੋ ਭਾਵੇ ਡਾਲਾ ਸਿਉਂ ਪੇਡਾ ਗਟਕਾਵੇ,
ਕਹਿੰਦੇ ਇਹੋ ਜਿਹੇ ਸੰਤ ਨੀ ਮੈਨੂੰ ਚੰਗੇ ਲੱਗਦੇ ਜਿਹੜੇ ਦਾਣੀਆਂ ਸਣੇ ਹੀ ਸਾਰਾ ਹੀ ਪੌਦਾ ਖਾ ਜਾਂਦੇ ਹੈ, ਇਕੱਲਾ ਫਲ ਨਹੀਂ ਖਾਂਦੇ, ਕਹਿੰਦੇ ਸਣੇ ਡਾਣੀਆਂ ਸਾਰਾ ਪੇਡਾ ਹੀ ਗਟਕ ਜਾਂਦੇ, ਸਾਰਾ ਕੁਝ ਹੀ ਕੱਖ ਨਹੀਂ ਛੱਡਦੇ, ਸਾਰਾ ਕੁਝ ਹੀ ਲੁੱਟ ਲੈਂਦੇ। ਅੱਗੇ
ਬਾਸਨ ਮਾਂਜ ਚਰਾਵੇ ਉੱਪਰ ਕਾਠੀ ਧੋਏ ਜਲਾਵੇ,
ਭਾਂਡੇ ਧੋ ਧਾ ਕੇ ਮਾਂਜ ਕੇ ਚੰਗੀ ਤਰ੍ਹਾਂ, ਅਸੀਂ ਸੁਚਮਤਾ ਬਹੁਤ ਰੱਖਦੇ ਹਾਂ ਕਿਸੇ ਚੀਜ਼ ਨੂੰ, ਜੇ ਫੜਦੇ ਵੀ ਨੇ ਨਾ, ਇਹ ਬਹੁਤ ਪਖੰਡੀ ਅੱਜ ਕੱਲ੍ਹ ਦੇ, ਉਹ ਇੱਦਾਂ ਹੱਥ ਨਹੀਂ ਲਾਉਂਦੇ, ਇੱਦਾਂ ਇੱਦਾਂ ਕੱਪੜਾ ਹੀ ਲਾਉਂਦੇ ਨੇ ਹਰ ਜਗ੍ਹਾ, ਐਂ ਹੱਥ ਲੁਕੋ ਲੁਕੋ ਕੇ ਰੱਖਣਗੇ ਆਪਣੇ, ਇੱਦਾਂ ਹੱਥ ਲੁਕੋ ਕੇ ਰੱਖਣਗੇ ਹਰ ਵੇਲੇ ਵੀ ਹੱਥ ਨਾ ਲੱਗ ਜੇ ਕਿਸੇ ਨੂੰ, ਮੈਂ ਸੁੱਚਾ ਬਹੁਤ ਰਹਿੰਦਾ, ਕਿਸੇ ਦਾ ਹੱਥ ਲੱਗੇ ਤਾਂ ਮੈਂ ਭੋਜਨ ਨਹੀਂ ਖਾਂਦਾ। ਤੂੰ ਪਾਪੀ ਹੈ, ਤੂੰ ਦੁਸ਼ਟ ਹੈ, ਤੁਸੀਂ ਤੂੰ ਅੰਮ੍ਰਿਤ ਨਹੀਂ ਛਕਿਆ ਤਾਂ ਕਰਕੇ ਤੇਰੇ ਹੱਥ ਦਾ ਮੈਂ ਖਾਣਾ ਨਹੀਂ। ਕਈ ਤੇ ਇਦਾਂ ਦੇ ਦੇਗ ਨਹੀਂ ਲੈਂਦੇ, ਪ੍ਰਸ਼ਾਦ ਨਹੀਂ ਲੈਂਦੇ ਗੁਰਦੁਆਰੇ, ਕਹਿਣਗੇ ਮੈਂ ਨਹੀਂ ਲੈਣਾ, ਆਪੇ ਬਣਾ ਕੇ ਖਾਵਾਂਗੇ। ਕਹਿੰਦੇ ਇਦਾਂ ਦਾ ਪਖੰਡ ਕਰਦੇ ਆ ਵੀ ਲੱਕੜੀਆਂ ਵੀ ਪਹਿਲਾਂ ਧੋਂਦੇ ਆ ਪਾਣੀ ਨਾਲ, ਫੇਰ ਬਾਲਦੇ ਆ। ਪਹਿਲਾਂ ਲੱਕੜਾਂ ਧੋਂਦੇ ਆ, ਲੱਕੜਾਂ ਵੀ ਧੋ ਧੋ ਕੇ ਬਾਲਦੇ ਆ, ਇੰਨਾ ਪਖੰਡ ਕਰਦੇ ਆ, ਲੱਕੜਾਂ ਵੀ ਧੋ ਧੋ ਬਾਲਦੇ ਆ। ਸੱਚੀ ਗੱਲ ਹੈ ਜੀ, ਜੇ ਕਿਸੇ ਅੱਗੇ ਛੋਟੀ ਜਾਤ ਦਾ ਜੀ, ਇੱਥੇ ਬਾਬਾ ਸੀ ਇੱਕ, ਇੱਧਰ ਤਰਨ ਤਾਰਨ ਦੇ ਏਰੀਏ ਵਿੱਚ ਹੋਇਆ, ਬੜਾ ਮਸ਼ਹੂਰ ਸੀ। ਤੇ ਉਹਨੇ ਨਾ ਉਹ ਕੋਈ ਜਿੱਦਾਂ ਸਾਡੇ ਸ਼ਡਿਊਲ ਕਾਸਟ ਕਹਿ ਦਿੰਦੇ ਹਾਂ ਅਸੀਂ, ਛੋਟੀ ਬਰਾਦਰੀ, ਹੁਣ ਗੁਰਮਤ ਤੇ ਜਾਤਾਂ ਪਾਤਾਂ ਨੂੰ ਮੰਨਦੀ ਨੀ, ਜਾਣੋ ਜੋਤ ਨਾ ਪੁੱਛੋ ਜਾਤੀ, ਅੱਗੇ ਜੋਤ ਨਾ ਅੱਗੇ ਜਾਤ ਨਾ ਹੈ। ਕਹਿੰਦੇ ਇੱਕੋ ਹੀ ਜੋਤ ਹੈ ਸਾਰਿਆਂ ਵਿੱਚ, ਜਾਤਾਂ ਪਾਤਾਂ ਨਾ ਜਾਤਾਂ ਨਾ ਪੁੱਛਦਾ ਫਿਰ। ਤੇ ਉਹਨੇ ਨਲਕੇ ਤੇ ਪਾਣੀ ਪੀ ਲਿਆ, ਬਾਬੇ ਨੇ ਲੱਕੜਾਂ ਦਾ ਢੇਰ ਲਵਾ ਕੇ ਨਲਕੇ ਦੇ ਉੱਤੇ ਤੇ ਅੱਗ ਲਵਾਈ, ਪਹਿਲਾਂ ਨਲਕੇ ਦੇ ਉੱਤੇ ਢੇਰ ਲਵਾ ਕੇ ਅੱਗ ਲਵਾ ਦਿੱਤੀ। ਫਿਰ ਉਹਨੂੰ ਨਲਕੇ ਨੂੰ ਚੰਗੀ ਤਰ੍ਹਾਂ ਜਦੋਂ ਅੱਗ ਲਾ ਕੇ ਅੱਗ ਨਾਲ ਫਿਰ ਉਹਨੂੰ ਮਾਂਜਿਆ ਚੰਗੀ ਤਰ੍ਹਾਂ, ਕਹਿੰਦੇ ਇਹਦਾ ਹੱਥ ਲੱਗ ਗਿਆ। ਉਹ ਇਦਾਂ ਦੇ ਬਾਬੇ ਆ, ਇਦਾਂ ਦੇ ਲੋਕ ਆ। ਅਸੀਂ ਸੁੱਚਮਤਾ ਰੱਖਣ ਦਾ ਪਖੰਡ ਕਰਦੇ ਹਾਂ, ਨਹੀਂ ਭਾਈ, ਕੋਈ ਚੀਜ਼ ਸੁੱਚੀ ਨਹੀਂ ਹੋ ਸਕਦੀ। ਸਾਫ਼ ਹੋ ਸਕਦੀ ਹੈ, ਸੁੱਚੀ ਨਹੀਂ ਕੋਈ ਹੋ ਸਕਦੀ। ਸੁੱਚੀ ਕਰੇਗਾ ਕਾਹਦੇ ਨਾਲ, ਪਾਣੀ ਤੇ ਗੱਡੀਆਂ ਦਾ ਜੂਠਾ ਹੈ, ਮੱਛੀਆਂ ਦਾ ਜੂਠਾ ਹੈ, ਸੁੱਚਾ ਕਾਹਦੇ ਨਾਲ ਕਰੇਗਾ। ਪਾਣੀ ਦੇ ਵਿੱਚ ਜੀਵ ਹੈ, ਇਹਦੇ ਵਿੱਚ ਵੀ ਜੀਵ ਹੈ, ਮਿੱਟੀ ਨਾਲ ਧੋਏਗਾ ਮਿੱਟੀ ਵਿੱਚ ਵੀ ਜੀਵ ਹੈ। ਸਾਫ਼ ਹੋ ਸਕਦੀ ਹੈ ਕੋਈ ਚੀਜ਼, ਵੀ ਸਾਫ਼ ਸੁਥਰੀ ਖਾਣੀ ਹੈ ਸਾਫ਼ ਹੋਵੇ, ਪਰ ਸੁੱਚੀ ਚੀਜ਼ ਇੱਥੇ ਕੋਈ ਨਹੀਂ ਹੋ ਸਕਦੀ। ਤੁਸੀਂ ਸਾਹ ਲੈ ਰਹੇ ਹੋ ਮੇਰੇ ਚ ਆ ਰਿਹਾ, ਮੈਂ ਲੈ ਰਿਹਾ ਤੁਹਾਡੇ ਚ ਜਾ ਰਿਹਾ। ਇੱਕ ਜਹਾਜ਼ ਚ ਬੈਠਾ ਹੁੰਦਾ 300 ਬੰਦਾ, ਅਮਰੀਕਾ ਤੱਕ 15.5-16 ਘੰਟੇ ਲੱਗ ਜਾਂਦੇ ਆ। ਜਹਾਜ਼ ਵੇਖ ਲਓ ਕਿੱਡਾ ਕੁ ਹੁੰਦਾ, ਇਕੱਠੇ ਹੀ ਸਾਹ ਲਈ ਜਾਂਦੇ, ਉਹਦਾ ਉਹਦੇ ਚ ਜਾਈ ਜਾਂਦਾ, ਉਹਦਾ ਉਹਦੇ ਚ ਜਾਈ ਜਾਂਦਾ। ਕਿੱਥੇ ਕਿੱਥੇ ਬਚਦਾ ਫਿਰੇਗਾ, ਕਿਵੇਂ ਕਿਵੇਂ ਬਚਦਾ ਫਿਰੇਗਾ। ਸੁੱਚਮਤਾ ਦਾ ਪਖੰਡ ਨਾ ਕਰ, ਸੁੱਚੀ ਕੋਈ ਚੀਜ਼ ਨਹੀਂ ਹੋ ਸਕਦੀ। ਗੁਰੂ ਗ੍ਰੰਥ ਸਾਹਿਬ ਕਹਿੰਦੇ ਸੁੱਚੇ ਇਹ ਨਾ ਆਖੀਏ ਬਹਿਨ ਜੇ ਪਿੰਡਾ ਧੋਏ। ਜਿਹੜੇ ਕਹਿੰਦੇ ਸਰੀਰ ਧੋ ਲਿਆ ਜੀ ਮੈਂ ਸੁੱਚਾ ਹੋ ਗਿਆ, ਬਾਣੀ ਕਹਿੰਦੀ ਹੈ ਹੱਥ ਧੋਣੇ ਸੁੱਚੇ ਹੋ ਗਏ, ਲਓ ਜੀ ਹੱਥ ਸੁੱਚੇ ਕਰਾਓ, ਹੱਥ ਸੁੱਚੇ ਹੋ ਗਏ, ਨਵਾ ਦਿਓ ਪਿੰਡਾ ਸੁੱਚਾ ਹੋ ਗਿਆ, ਹੱਥ ਪੈਰ ਸੁੱਚੇ ਹੋ ਗਏ। ਬਾਣੀ ਕਹਿੰਦੀ ਸੁੱਚੇ ਇਹ ਨਾ ਆਖੀਏ ਬਹਿਣ ਜੇ ਪਿੰਡਾ ਧੋਏ। ਕਹਿੰਦੇ ਇੱਦਾਂ ਪਿੰਡਾ ਧੋ ਕੇ ਬੰਦਾ ਸੁੱਚਾ ਨਹੀਂ ਹੋ ਜਾਂਦਾ, ਪਿੰਡਾ ਧੋ ਕੇ ਬੰਦਾ ਸੁੱਚਾ, ਹੱਥ ਸੁੱਚੇ ਨਹੀਂ ਹੋ ਜਾਂਦੇ। ਸੁੱਚੇ ਸਹੀ ਨਾਨਕਾ, ਕੌਣ ਨੇ ਸੁੱਚੇ, ਜਿਨ ਮਨ ਵਸਿਆ ਸੋਏ। ਕਹਿੰਦੇ ਮਨ ਵਿੱਚ ਜਿਨ੍ਹਾਂ ਦੇ ਸੱਚ ਵਸ ਗਿਆ ਆ ਨੇ ਸੁੱਚੇ। ਕਿਸੇ ਨਾਲ ਠੱਗੀ ਨਹੀਂ, ਕਿਸੇ ਨਾਲ ਬੇਈਮਾਨੀ ਨਹੀਂ, ਕੋਈ ਦੋ ਨੰਬਰ ਦਾ ਕੰਮ ਨਹੀਂ ਕਰਦੇ, ਸਹੀ ਚੱਲਦੇ ਨੇ ਬੰਦੇ। ਸੁੱਚਾ ਆ ਸੁੱਚਾ ਆ ਤੇ ਪਿੰਡੇ ਧੋਣ ਦਾ, ਹੱਥ ਧੋਣ ਦਾ ਹੀ ਪਖੰਡ ਕਰੀ ਜਾਂਦਾ ਸਾਰਾ ਦਿਨ, ਆਖੋ ਸਤਨਾ ਆ ਪਖੰਡ ਕਰੀ ਜਾਂਦਾ। ਸੁੱਚਾ ਮਨ ਹੋ ਸਕਦਾ, ਸਰੀਰ ਤੇ ਸਾਫ਼ ਹੋ ਸਕਦਾ ਹੈ, ਸੁੱਚਾ ਨਹੀਂ ਹੋ ਸਕਦਾ। ਸਰੀਰ ਸਾਫ਼ ਹੋ ਸਕਦਾ, ਸੁੱਚਾ ਨਹੀਂ ਹੋ ਸਕਦਾ। ਸੁੱਚੀ ਇੱਕੋ ਹੀ ਚੀਜ਼ ਹੋ ਸਕਦੀ ਹੈ, ਸੱਚ ਮਨ ਵਿੱਚ ਮਸਾਲਾ ਹੈ, ਤੇਰੇ ਵਿਚਾਰ ਸੱਚੇ ਹੋ ਗਏ ਤੇ ਤੂੰ ਸੁੱਚਾ ਹੋ ਗਿਆ, ਮਨ ਸੁੱਚਾ ਹੋ ਸਕਦਾ, ਵਿਚਾਰ ਚੰਗੇ ਹੋ ਸਕਦੇ। ਸਰੀਰ ਦੀ ਕੋਈ ਏਦਾਂ ਦੀ ਗੱਲ ਨਹੀਂ। ਇਸੇ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਪਹਿਲਾ ਸ਼ਬਦ ਆਉਂਦਾ ਜਿਹੜਾ, ਜਿਉਂ ਜੋਰੂ ਸਿਰਨਾਵਣੀ ਆਵੇ ਵਾਰੋ ਵਾਰ। ਅੱਗੇ ਵੀ ਇੱਕ ਦੋ ਵਾਰ ਗੱਲ ਕੀਤੀ ਹੈ, ਚਲੋ ਫਿਰ ਥੋੜੀ ਜਿਹੀ ਕਰ ਦਿੰਦਾ। ਔਰਤ ਨੂੰ ਕਿਹਾ ਜਾਂਦਾ ਸੀ ਮੰਦਰ ਚ ਨਾ ਬੜੀ, ਤੇਰੇ ਤੇ 5 ਦਿਨ ਦਾ ਸਮਾਂ ਏਦਾਂ ਦਾ ਆਉਂਦਾ ਹੈ ਵੀ ਬੀਬੀ ਅਪਵਿੱਤਰ ਹੋ ਜਾਂਦੀ ਹੈ, ਪਵਿੱਤਰ ਨਹੀਂ ਰਹਿੰਦੀ। ਮੰਦਰ ਚ ਨਾ ਵੜ, ਨਾ ਜਾਈ ਤੂੰ ਮੰਦਰ ਚ ਨਹੀਂ ਵੜ ਸਕਦੀ, 5 ਦਿਨ ਮਹੀਨੇ ਵਿੱਚ ਤੇਰੇ ਉੱਤੇ ਏਦਾਂ ਦੇ ਆਉਂਦੇ ਆ। ਸਾਡੇ ਵਾਲਿਆਂ ਨੇ ਗੁਰਦੁਆਰੇ ਜਾਣ ਤੋਂ ਰੋਕਤਾ ਬੀਬੀ, ਪਾਠ ਨਾ ਕਰੀ ਤੂੰ, ਗੁਰੂ ਗ੍ਰੰਥ ਸਾਹਿਬ ਦੇ ਤਾਬਿਆਂ ਨਾ ਬੈਠੀ ਤੂੰ, ਚੌਰ ਨਹੀਂ ਕਰ ਸਕਦੀ ਤੂੰ, ਗੁਰਦੁਆਰੇ ਨਾ ਜਾਈ, ਇਹ ਕਹਿੰਦੇ ਐ। ਪਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ, ਕਹਿੰਦੇ ਓਏ ਪੁਜਾਰੀਆ ਮੰਦਰ ਚ ਨਹੀਂ ਵੜਨ ਦਿੰਦਾ ਤੂੰ ਕਹਿੰਦਾ ਹੈ, ਕੀ ਹੋ ਗਿਆ? ਕਹਿੰਦੇ ਔਰਤ ਜੂਠੀ ਹੈ, ਔਰਤ 5 ਦਿਨ ਵਾਸਤੇ ਜੂਠੀ ਹੈ। ਤੇ ਸਾਡਾ ਬਾਬਾ ਕਹਿੰਦਾ, ਕ੍ਰਾਂਤੀਕਾਰੀ ਬਾਬਾ ਸਾਡਾ, ਝੂਠ ਤੇ ਪਖੰਡ ਤੇ ਤਰਕ ਕਰਨ ਵਾਲਾ ਬਾਬਾ,
ਸਾਡੇ ਬਾਬੇ ਨੇ ਹਿੰਮਤ ਨਾਲ ਕਿਹਾ, ਸਾਡਾ ਸੱਚਾ ਪਾਤਸ਼ਾਹ ਕਹਿੰਦਾ ਝੂਠੀ ਹੋ ਗਈ
ਕਹਿੰਦੇ ਹਾਂ।
ਇਹ ਕੁਦਰਤੀ ਪ੍ਰਕਿਰਿਆ, ਇਹ ਝੂਠ ਜੇ ਨਾ ਹੋਵੇ ਤੇ ਵੱਡੇ ਵੱਡੇ ਰਿਸ਼ੀ ਮੁਨੀ ਜੰਮ ਵੀ ਨਹੀਂ ਸਕਦੇ। ਇਹ ਪੰਜ ਦਿਨ ਦਾ ਸਮਾਂ ਆਉਂਦਾ ਹੈ ਤੇ ਬੱਚੇ ਦਾ ਜਨਮ ਹੁੰਦਾ ਨਹੀਂ ਤੇ ਕੋਈ ਜੰਮਣਾ ਹੀ ਨਹੀਂ ਸੀ। ਤੂੰ ਆਹ ਗੱਲ ਕਿਵੇਂ ਕਹਿਤੀ, ਝੂਠੀ ਹੋ ਗਈ? ਕਹਿੰਦੇ ਪੰਜ ਦਿਨ ਔਰਤ ਝੂਠੀ ਹੈ ਤੇ ਮਹਾਰਾਜ ਦਾ ਬਚਨ ਹੈ ਜਿਉ ਜੋਰੂ ਸਿਰਨਾਵਣੀ ਆਵੇ ਵਾਰੋ ਵਾਰ। ਕਹਿੰਦੇ ਉਹਨੂੰ ਵਾਰ 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 ਮਹੀਨੇ ਬਾਅਦ ਕਹਿੰਦੇ ਇੱਕ ਸਮਾਂ ਆਉਂਦਾ ਹੈ ਔਰਤ ਨੂੰ, ਕਹਿੰਦੇ ਉਹਦੇ ਤੇ ਮਹੀਨੇ ਬਾਅਦ ਪੰਜ ਦਿਨ ਆਉਂਦੇ ਹੈ। ਓਏ ਪੁਜਾਰੀ ਆ, ਤੇਰੇ ਮੂੰਹ ਵਿੱਚ ਹਰ ਵੇਲੇ ਝੂਠ ਹੈ, ਆਖੋ ਸਤਨਾਮ
ਸ੍ਰੀ ਵਾਹ,
ਤੂੰ ਹਰ ਵੇਲੇ ਝੂਠ ਬੋਲੀ ਜਾਂਦਾ। ਉਹਨੂੰ ਪੰਜ ਦਿਨ ਨੂੰ ਕਹਿੰਦਾ ਇਸ ਹਿਸਾਬ ਨਾਲ ਤੇ ਤੂੰ ਹਰ ਵੇਲੇ ਹੀ ਪਾਪੀ, ਤੇਰੇ ਤੇ ਹਰ ਵੇਲੇ ਹੀ ਝੂਠ ਰਹਿੰਦੀ ਹੈ, ਤੈਨੂੰ ਤੇ ਮੰਦਿਰ ਚ ਵੜਨਾ ਨੀ ਚਾਹੀਦਾ, ਫਿਰ ਹੱਥ ਪੈਰ ਧੋ ਲੈਂਦਾ ਅੰਦਰ ਤੇ ਤੇਰੇ ਝੂਠ ਭਰੀ ਪਈ ਹੈ ਤੇਰੇ। ਜਿਉ ਜੋਰੂ ਸਿਰਨਾਵਣੀ ਆਵੇ ਵਾਰੋ ਵਾਰ, ਝੂਠੇ ਝੂਠਾ ਮੁੱਖ ਵਸੈ ਨਿਤ ਨਿਤ ਹੋਏ
ਖੁਆਰ
ਖੁਆਰ। ਸੂਚੇ ਇਹ ਨਾਖੀਏ ਬਹਿਨ ਜੇ ਪਿੰਡਾ ਧੋਏ, ਸੂਚੇ ਸੇਈ ਨਾਨਕਾ ਜਿਨ ਮਨ ਵਸਿਆ ਸੋਏ। ਹੁਣ ਦੱਸੋ ਪਿੰਡਾ ਸੁੱਚਾ ਕਰਨ ਵਾਲੇ ਸਾਡੇ ਚ ਕਿੰਨੇ ਆ ਤੇ ਮਨ ਸੁੱਚਾ ਕਰਨ ਵਾਲਾ ਤੇ ਕੋਈ ਕੋਈ ਹੈ, ਕਿਉਂਕਿ ਮਨ ਸੁੱਚੇ ਦੀ ਘੱਟ ਦੱਸੀ ਹੈ, ਸਰੀਰ ਸੁੱਚਾ ਕਰਨਾ ਇਹਦੀ ਜ਼ਿਆਦਾ ਦੱਸੀ ਹੈ ਸਾਨੂੰ। ਅਗਲਾ ਪਹਿਲਾਂ ਪੰਜ ਇਸ਼ਨਾਨਾ ਕਰਦਾ, ਨਹਾਉਣ ਵਾਲਾ ਕੰਮ ਪਹਿਲਾਂ ਕਰਦਾ, ਅਗਲਾ ਕਹਿੰਦਾ ਇਹ ਨਾ ਰਹਿ ਜੇ ਕਿਤੇ, ਉਹ ਭਾਈ ਇਹ ਤੇ ਠੀਕ ਹੈ ਤੂੰ ਨਹਾ ਸਾਫ਼ ਸੁਥਰਾ ਰਿਹਾ ਕਰ, ਪਰ ਜ਼ਿਆਦਾ ਜ਼ਰੂਰੀ ਮਨ ਦੀ ਸੁਚਮਤਾ ਹੈ, ਜ਼ਿਆਦਾ ਜ਼ਰੂਰੀ ਮਨ ਸੁੱਚਾ ਹੋਣਾ ਹੈ, ਤੇ ਜੇ ਮਨ ਸੁੱਚਾ ਨਾ ਹੋਇਆ ਤੇ ਬਾਹਰ ਭਾਵੇਂ ਜਿੰਨਾ ਮਰਜ਼ੀ ਪੜ੍ਹ ਦਈਆਂ ਨਹਾਵਣ ਚੱਲੇ, ਬੋਲੋ ਬੋਲੋ ਗੱਜ ਕੇ ਪੜ੍ਹੋ।
ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋ, ਇੱਕ ਭਾਉ ਸੋਹਰ।
ਤੇਰੇ ਮਨ ਦੀ ਮੈਲ ਨਾ ਜਾਵੇ, ਆਉਂਦਾ ਫਿਰੇ ਤੀਰ ਸਾਹੇ, ਤੇਰੇ ਮਨ ਦੀ ਗੱਜ ਕੇ ਸਾਫ ਹੁੰਦੀ ਹੈ ਗੁਰ ਗਿਆਨ ਸੱਚਾ ਥਾਨ ਤੀਰਥ ਸੱਚਾ ਤੀਰਥ ਜਿਹੜਾ ਇੱਕ ਤੇ ਬਾਹਰਲਾ ਤੀਰਥ ਹੈ ਜਿਹਦੇ ਤੇ ਤਨ ਨਹਾਈ ਜਾਂਦਾ ਬਾਹਰਲੇ ਸਰੋਵਰ ਬਾਹਰਲੀ ਗੰਗਾ ਬਾਹਰਲਾ ਪਾਣੀ ਬਾਹਰਲੇ ਆਪਾਂ ਰੋਜ਼ ਹੀ ਨਹਾਉਂਦੇ ਹਾਂ ਇੱਕ ਤੇ ਤਨ ਦਾ ਨਹਾਉਣਾ ਹੈ ਪਰ ਮਨ ਕਾਹਦੇ ਨਾਲ ਸਾਫ ਹੁੰਦਾ ਹੈ ਜੀ ਗੁਰ ਗਿਆਨ ਸੱਚਾ ਥਾਨ ਤੀਰਥ ਦਸ ਪੁਰਬ ਸਦਾ ਦਸਾ ਤਾਂ ਕਰਕੇ ਗੁਰ ਗਿਆਨ ਦੇ ਵਿੱਚ ਨਹਾਈਏ ਪੂਜੋ ਰਾਮ ਏਕ ਹੀ ਦੇਵਾ ਸੱਚਾ ਨਾਵਣ
ਗੁਰ ਕੀ ਸੇਵਾ
ਸੱਚਾ ਨਹਾਉਣ ਕਰੀਏ ਭਾਈ ਸੱਚਾ ਨਹਾਉਣ ਮਨ ਦੀ ਮੈਲ ਲਾਉਣੀ ਹੈ ਤੇ ਜਿਹਨਾਂ ਦੀ ਲੱਥ ਗਈ ਹੈ ਆਲੇ ਦੁਆਲੇ ਵੇਖ ਲੈ ਜਿਹੜੇ ਜਿਹੜੇ ਚੰਗੇ ਚੰਗਿਆਈ ਜਿਹਨਾਂ ਦੇ ਕੋਲ ਹੈ ਉਹਦੀ ਸੰਗਤ ਕਰਕੇ ਗਿਆਨ ਲੈ ਕੇ ਮਨ ਦੀ ਮੈਲ ਲਾਹਣੀ ਪੈਣੀ ਹੈ ਇਹ ਆਪ ਨੂੰ ਲਾਉਣੀ ਪੈਂਦੀ ਹੈ ਬਾਹਰੋਂ ਨਹੀਂ ਲਾਹ ਦੇਣੀ ਕਿਸੇ ਨੇ ਥੋੜੀ ਥੋੜੀ ਕਰਕੇ ਆਪੇ ਲਾਈ ਜਾਈਦੀ ਹੈ ਵੀ ਆਹ ਘਾਟ ਹੈ ਮੇਰੇ ਚ ਛੱਡਤੀ ਆਹ ਵੀ ਗੰਦ ਕੱਢਤਾ ਵਿੱਚੋਂ ਆਹ ਵੀ ਕਮਲ ਪੁਣਾ ਜਾ ਕੱਢਤਾ ਆਹ ਵੀ ਗਲਤੀ ਸੀ ਇਹ ਵੀ ਛੱਡਤੀ ਆਹ ਵੀ ਭੈੜੀ ਆਦਤ ਸੀ ਛੱਡਤੀ ਆਹ ਵੀ ਮੇਰੀ ਭੈੜੀ ਆਦਤ ਸੀ ਆਹ ਵੀ ਇਹ ਨਿੱਕੀ ਨਿੱਕੀ ਕਰਕੇ ਸਾਰੀ ਕੱਟ ਦੇ ਤੇ ਲਾਹਣੀ ਤੈਨੂੰ ਆਪ ਹੀ ਪੈਣੀ ਵੀਰੋ ਤਨ ਦੀ ਮੈਲ ਤੁਹਾਡੀ ਮੈਨੂੰ ਵੀ ਦਿਸ ਪੈਣੀ ਹੈ ਤੇ ਮੇਰੇ ਸਰੀਰ ਤੇ ਲੱਗੀ ਮੈਲ ਤੁਹਾਨੂੰ ਵੀ ਦਿਸ ਪੈਣੀ ਹੈ ਪਰ ਜਿਹੜਾ ਮਨ ਹੈ ਇਹਦੇ ਤੇ ਜਿਹੜੀ ਵਿਚਾਰ ਨੇ ਜਿਹੜੇ ਹੁਣ ਵਿਚਾਰ ਕਿਸੇ ਨੂੰ ਦਿਸਦੇ ਆ ਜੀ ਮੇਰੇ ਵਿਚਾਰ ਤੁਹਾਨੂੰ ਦਿਸਦੇ ਆ ਮੇਰੇ ਅੰਦਰ ਕੀ ਚੱਲਦਾ ਬੋਲੋ ਗੱਜ ਕੇ ਤੇਰੇ ਵਿਚਾਰ ਮੈਨੂੰ ਦਿਸਦੇ ਆ ਨਹੀਂ ਮੇਰੇ ਵਿਚਾਰਾਂ ਤੱਕ ਭਾਵ ਮੇਰੇ ਮਨ ਤੱਕ ਪਹੁੰਚ ਕੀਤੀ ਹੈ ਮੇਰੀ ਤੇ ਤੇਰੇ ਵਿਚਾਰਾਂ ਤੱਕ ਕਿਹਦੀ ਪਹੁੰਚ ਹੈ ਤੇਰੀ ਜੇ ਤੇਰੇ ਵਿਚਾਰਾਂ ਤੱਕ ਮੈਂ ਪਹੁੰਚ ਨਹੀਂ ਸਕਦਾ ਤੇ ਮੈਲ ਤੇਰੀ ਲਾਹੂ ਕਿਵੇਂ ਮੈਂ ਤੇਰੇ ਵਿਚਾਰਾਂ ਦੀ ਮੈਲ ਨੂੰ ਤੈਨੂੰ ਆਪ ਹੀ ਲਾਉਣਾ ਪੈਣਾ ਤੇ ਮੇਰੇ ਵਿਚਾਰਾਂ ਦੀ ਮੈਲ ਨੂੰ ਮੈਂ ਆਪ ਲਾਹੂ ਇਹ ਆਪਾਂ ਨੂੰ ਆਪੇ ਕੰਮ ਕਰਨਾ ਪੈਣਾ ਆਪਣੀ ਮੈਲ ਆਪ ਲਾਉਣੀ ਪੈਣੀ ਸਾਬਣ ਤੇ ਮਿਲ ਜੂ ਗਿਆਨ ਤੇ ਮਿਲ ਜੂ ਅਕਲ ਤੇ ਮਿਲ ਜੂ ਗਿਆਨ ਲੈ ਕੇ ਵਰਤੇਗਾ ਤੇ ਤਾਂ ਹੈ ਸਾਬਣ ਲਿਆ ਕੇ ਘਰੇ ਰੱਖ ਲੈ ਧੋਈ ਨਾ ਕੱਪੜਾ ਧੋਣਾ ਤਾਂ ਤੈਨੂੰ ਆਪ ਪਊ ਹੁਣ ਦੁਕਾਨ ਵਾਲਾ ਧੋ ਕੇ ਥੋੜਾ ਜਾਊ ਸਾਬਣ ਤੇ ਮਿਲ ਗਿਆ ਭਰੀਏ ਹੱਥ ਪੈਰ ਧਨ ਦੇ ਪਾਣੀ ਧੋਤਾ ਉਤਰ ਸਿਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਗਿਆਨ ਨਾਲ ਕਹਿੰਦੇ ਧੋ ਸਾਬਣ ਹੈ ਗਿਆਨ ਗਿਆਨ ਤੇ ਮਿਲ ਗਿਆ ਤੇ ਹੁਣ ਇਹਨੂੰ ਲਾ ਲੈ ਵਰਤ ਲੈ ਤੇ ਧੁੱਪ ਗਿਆ ਬੰਦਾ ਨਿਖਰ ਗਿਆ ਕਦਰ ਪੈ ਗਈ ਸੋਹਣਾ ਲੱਗਣ ਲੱਗ ਪਿਆ ਜਿਵੇਂ ਕੱਪੜੇ ਚੋਂ ਮੈਲ ਲੈ ਜਾਏ ਕੱਪੜਾ ਸੋਹਣਾ ਲੱਗਣ ਲੱਗ ਜਾਂਦਾ ਜਦੋਂ ਬੰਦੇ ਦੇ ਮਨ ਦੀ ਮੈਲ ਲੈ ਜਾਂਦੀ ਹੈ ਬੰਦਾ ਵੀ ਸੋਹਣਾ ਲੱਗਣ ਲੱਗ ਫੱਬ ਪੈਂਦਾ ਜਿਹੜਾ ਭੈੜਾ ਭੈੜਾ ਲੱਗਦਾ ਸੀ ਐਂ ਲੱਗਦਾ ਸੀ ਵੀ ਯਾਰ ਆ ਗਿਆ ਫੇਰ ਉਹੀ ਬੰਦੇ ਦੀ ਕਦਰ ਪੈ ਜਾਂਦੀ ਹੈ ਹਰ ਜੀਓ ਨਿਮਾਣਿਆ ਤੂੰ ਮਾਣ ਨਾ ਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕਹੋ ਕੁਰਬਾਨ ਜਿਹੜੇ ਜਮਾ ਹੀ ਨਾ ਚੀਜ਼ ਨਿਕੰਮੇ ਬੰਦੇ ਕਮਾਲ ਦੇ ਬਣਾ ਕੇ ਰੱਖਦੇ ਸਿਰੇ ਦੇ ਨਿਕੰਮੇ ਕਮਾਲ ਦੇ ਹੋ ਗਏ ਕਦੋਂ ਹੋਏ ਕਮਾਲ ਦੇ ਜਦੋਂ ਉਹਨਾਂ ਨੇ ਮੈਲ ਕੱਢ ਲਈ ਆਪਣੀ ਉੱਜਲ ਹੋ ਗਏ ਸਾਫ਼ ਹੋ ਗਏ ਸੋ ਇੱਕ ਨੇ ਜੀ ਜਿਹੜੇ ਮਨ ਦੀ ਮੈਲ ਲਾਉਂਦੇ ਆ ਇੱਕ ਹੈ ਜਿਹੜੇ ਪਖੰਡ ਕਰਦੇ ਆ ਕਹਿੰਦੇ ਲੱਕੜਾਂ ਵੀ ਧੋ ਕੇ ਦੁਬਾਰਾ ਪੰਗਤੀ ਸੁਣੋ ਲੱਕੜਾਂ ਵੀ ਧੋ ਕੇ ਬਾਲਦੇ ਆ ਲੱਕੜਾਂ ਬਾਲਣ ਤੋਂ ਪਹਿਲਾਂ ਧੋਂਦੇ ਆ ਸੁਣੋ
ਬਾਸਨ ਮਹਾਂਜ ਚਰਾਵੇ ਉੱਪਰ ਕਾਠੀ ਧੋਏ ਜਲਾਵੇ ਹੈ ਬਸਦਾ ਖੋਦ ਕਰੇ ਧੋਏ ਚੁੱਲੇ ਸਾਰੇ ਮਾਨ ਸੁਖਾਵੇ ਹੈ
ਕਹਿੰਦੇ ਦੋ ਚੁੱਲੇ ਬਣਾ ਲੈਂਦੇ ਆ ਸੁਣਿਓ ਜੀ ਅੱਗ ਨੂੰ ਵੀ ਝੂਠੀ ਮੰਨਦੇ ਆ ਇਹ ਬੰਦੇ ਕਹਿੰਦੇ ਅੱਗ ਵੀ ਝੂਠੀ ਹੈ ਤੇ ਸਿੱਧੀ ਸਾਡੇ ਭਾਂਡੇ ਨੂੰ ਨਹੀਂ ਅੱਗ ਪੈਣੀ ਚਾਹੀਦੀ ਭਾਂਡੇ ਵੀ ਧੋ ਕੇ ਰੱਖਦੇ ਆ ਦੋ ਚੁੱਲ੍ਹੇ ਬਣਾ ਲੈਂਦੇ ਆ, ਇੱਕ ਵਿੱਚ ਲੱਕੜਾਂ ਬਾਲਦੇ ਆ, ਦੂਜੀ ਵਿੱਚ ਅੱਗ ਨਹੀਂ ਜਾਂਦੀ ਸੇਕ ਜਾਂਦਾ, ਦੂਜੇ ਚੁੱਲ੍ਹੇ ਤੇ ਭਾਂਡਾ ਰੱਖਦੇ ਆ ਵੀ ਸਿੱਧੀ ਅੱਗ ਨਹੀਂ ਲੱਗਣੀ ਚਾਹੀਦੀ, ਜੇ ਸਿੱਧੀ ਅੱਗ ਲੱਗੇ ਤੇ ਅੱਗ ਜੂਠੀ ਹੈ। ਇੱਕ ਚੁੱਲ੍ਹੇ ਚ ਅੱਗ ਬਾਲਦੇ ਆ ਤੇ ਦੂਜੇ ਚੁੱਲ੍ਹੇ ਦੇ ਵਿੱਚ ਸੇਕ ਭਾਂਡਾ ਰੱਖਦੇ ਆ ਤਾਂ ਜੋ ਵਿੱਚੇ ਵਿੱਚ ਜਿਹੜਾ ਵਿੱਚਦੀ ਉਹਦੇ ਮੋਰੀ ਰੱਖ ਲੈਂਦੇ ਆ। ਦੋ ਚੁੱਲ੍ਹੇ ਬਣਾ ਕੇ ਇੱਕ ਚੁੱਲ੍ਹੇ ਚ ਅੱਗ ਬਾਲ ਕੇ ਦੂਜੇ ਚੁੱਲ੍ਹੇ ਚ ਸੇਕ ਜਾਂਦਾ, ਅੱਗ ਨਹੀਂ ਜਾਂਦੀ। ਕਹਿੰਦੇ ਇੰਨੇ ਸੁੱਚੇ ਬਣਦੇ ਆ ਵੀ ਅੱਗ ਵੀ ਸਿੱਧੀ ਨਹੀਂ ਸਾਡੇ ਭਾਂਡੇ ਨੂੰ ਪੈਂਦੀ, ਇੰਨਾ ਪਖੰਡ ਕਰਦੇ ਆ, ਇੰਨੀ ਸੁੱਚਮਤਾ ਰੱਖਦੇ, ਦੋ ਚੁੱਲ੍ਹੇ ਬਣਾ ਕੇ ਬਹਿੰਦੇ ਆ। ਬਸਦਾ ਖੋਦ ਕਰਹਿ ਦੋਏ ਚੁੱਲ੍ਹੇ, ਦੋ ਚੁੱਲ੍ਹੇ ਬਣਾਉਂਦੇ ਆ। ਪਰ ਕਮਾਲ ਦੀ ਗੱਲ ਇਹ ਹੈ ਆ ਸੁੱਚਮਤਾ ਵਾਲਾ ਪਖੰਡ ਤੇ ਇੰਨਾ ਕਰਦੇ ਆ, ਬੰਦਾ ਸਾਬਤਾ ਹੀ ਨਿਕਲ ਜਾਂਦੇ ਨੇ ਆਖੋ ਸਤਨਾਮ
ਵਾਹ,
ਭਾਵ ਕੇ ਬੰਦਾ ਠੱਗਣ ਲੱਗਿਆ ਪਰਵਾਹ ਨਹੀਂ ਕਰਦੇ, ਉਹਦਾ ਸਾਰਾ ਕੁਛ ਹੀ ਲੁੱਟ ਲੈਂਦੇ ਆ, ਕੱਪੜੇ ਤੱਕ ਲਵਾ ਲੈਂਦੇ ਆ, ਠੱਗੀਆਂ ਵੱਡੀਆਂ ਵੱਡੀਆਂ ਮਾਰ ਜਾਂਦੇ ਆ, ਕਹਿੰਦੇ ਉੱਤੋਂ ਸੁੱਚਮਤਾ ਦਾ ਪਖੰਡ ਕਰਦੇ ਆ। ਅੱਗੇ ਸੁਣੋ ਕੀ ਕਹਿੰਦੇ ਭਗਤ।
ਓਏ ਪਾਪੀ ਸਦਾ ਫਿਰੈ ਅਪਰਾਧੀ, ਮੁਖ ਹੋਆ ਪਰਸ ਕਹਾਵਹਿ।
ਬਸ ਉੱਤੋਂ ਅਪਰਸ ਕਹਾਉਂਦੇ ਆ, ਅਪਰਾਧ ਸਾਰੇ ਕਰਦੇ ਆ, ਨਿਰਲੇਪਤਾ ਉਹਨਾਂ ਦੀ ਸਿਰਫ ਉੱਤੋਂ ਉੱਤੋਂ ਹੁੰਦੀ ਹੈ। ਹਾਂਜੀ,
ਸਦਾ ਸਦਾ ਫਿਰੈ ਅਭਿਮਾਨੀ, ਸਗਲ ਕੁਟੰਬ ਡੁਬਾਵਹਿ।
ਕਹਿੰਦੇ ਇਹੋ ਜਿਹੇ ਬੰਦੇ ਆਪ ਵੀ ਡੁੱਬਦੇ ਆ ਤੇ ਜਿਹੜਾ ਇਹਨਾਂ ਦਾ ਪਰਿਵਾਰ ਹੈ, ਮਤਲਬ ਜਿਹੜੇ ਪਿੱਛੇ ਲੱਗਣ ਵਾਲੇ ਹੁੰਦੇ ਆ, ਉਹ ਵੀ ਡੁੱਬ ਜਾਂਦੇ ਆ, ਆਪ ਵੀ ਡੁੱਬਦੇ ਆ ਤੇ ਦੂਜਿਆਂ ਨੂੰ ਵੀ ਡੋਬ ਦਿੰਦੇ ਆ। ਹਾਂਜੀ,
ਜਿਤ ਕੌ ਲਾਇਆ ਤੇ ਤਹੀ ਲਾਗਾ, ਤੈਸੇ ਕਰਮ ਕਮਾਵੇ। ਕਹੋ ਕਬੀਰ ਜਿਸ ਸਭ ਗੁਰ ਭੇਟੇ, ਪੁਨਰਪ ਜਨਮ ਨਾ ਆਵੇ।
ਉਹ ਮੁੜ ਮੁੜ ਕੇ ਪਸ਼ੂਆਂ ਵਾਲੇ ਕੰਮ, ਭਾਵ ਕੇ ਟੇਢੀਆਂ ਜੂਨਾਂ ਵਿੱਚ ਨਹੀਂ ਜਾਂਦਾ, ਬੰਦਾ ਬਣ ਕੇ ਰਹਿੰਦਾ, ਇਨਸਾਨੀਅਤ ਵਾਲੇ ਗੁਣ ਹੁੰਦੇ ਆ ਅੰਦਰੋਂ। ਉਹ ਕੁੱਤਾ ਗਧਾ ਨਹੀਂ ਬਣਦਾ ਜਿਹਨੂੰ ਇਹ ਸਮਝ ਆ ਜਾਏ ਤੇ ਕੁਦਰਤੀ ਨਿਯਮ ਹੈ, ਕੋਈ ਚੰਗੇ ਪਾਸੇ ਲੱਗਿਆ ਕੋਈ ਮਾੜੇ ਪਾਸੇ ਲੱਗਿਆ, ਪਰਮਾਤਮਾ ਨੇ ਆ ਕੇ ਤੇਰੀ ਬਾਂਹ ਨਹੀਂ ਫੜਨੀ, ਮਰਜ਼ੀ ਤੇਰੀ ਹੈ। ਕਾਨੂੰਨ ਹੈ, ਭਾਵੇਂ ਪੜ੍ਹਾਈ ਕਰੋ ਕਾਲਜ ਵਿੱਚ ਤਾਂ ਵੀ ਕਾਨੂੰਨ ਉੱਤੇ ਲਾਗੂ ਹੁੰਦਾ ਹੈ, ਤੇ ਭਾਵੇਂ ਮਾੜੇ ਕੰਮ ਕਰਕੇ ਜੇਲ੍ਹ 'ਚ ਚੱਲਿਆ ਜਾ, ਜੇਲ੍ਹ ਵੀ ਕਾਨੂੰਨ ਦੇ ਅੰਡਰ ਹੀ ਆਉਂਦੀ ਹੈ। ਸਾਰਾ ਕੁਛ ਲਾਅ ਆਫ ਨੇਚਰ ਦੇ ਅੰਡਰ ਅਧੀਨ ਹੈ, ਤੂੰ ਆਜ਼ਾਦ ਹੈ, ਚਾਹੇ ਗੁਣ ਲੈ ਲੈ ਤੇ ਚਾਹੇ ਔਗੁਣ ਲੈ ਲੈ, ਜਿਹੜੀ ਚੀਜ਼ ਮਰਜ਼ੀ ਧਾਰਨ ਕਰ ਲੈ, ਇਹ ਸਾਨੂੰ ਸੋਚਣਾ ਪੈਣਾ। ਤਾਂ ਕਰਕੇ ਮੇਰੇ ਵੀਰੋ, ਮੇਰੀ ਉਹ ਭੈਣੋ, ਸਤਸੰਗ ਕਰਿਆ ਕਰੋ। ਕਿਹੜੀ ਸਤਸੰਗ? ਇੰਨਾ ਹੀ ਸਤਸੰਗ ਹੈ ਕਿ ਸਾਰੇ ਪਾਸੇ, ਸਾਰੇ ਪਾਸੇ, ਸਾਰੀ ਕੁਦਰਤ ਸਤਸੰਗ। ਜਿੱਡੀ ਵੱਡੀ ਕੁਦਰਤ ਹੈ ਓਡਾ ਹੀ ਸਤਸੰਗ ਹੈ, ਤੇ ਰੱਬ ਕਿੱਥੇ ਹੈ? ਕੁਦਰਤ ਦੇ ਵਿੱਚ, ਬਲਿਹਾਰੀ ਕੁਦਰਤ ਵਸਿਆ, ਪਰਮਾਤਮਾ ਕੁਦਰਤ ਦੇ ਵਿੱਚ ਹੀ ਹੈ। ਜਦੋਂ ਤੈਨੂੰ ਡਿੱਗਦਾ ਪੱਤਾ ਸਿਖਾ ਰਿਹਾ ਤੇ ਉਹਦੇ ਵਿੱਚ ਵੀ ਪਰਮਾਤਮਾ, ਤੈਨੂੰ ਪਰਮਾਤਮਾ ਹੀ ਸਿਖਾ ਰਿਹਾ। ਜੇ ਚਿੜੀ ਤੋਂ ਸਿੱਖੇਗਾ, ਕਿਸੇ ਪਸ਼ੂ ਤੋਂ ਸਿੱਖੇਗਾ, ਪੰਛੀ ਤੋਂ ਸਿੱਖੇਗਾ, ਤੇ ਪਰਮਾਤਮਾ ਤੋਂ ਹੀ ਸਿੱਖ ਰਿਹਾ। ਪਰਮਾਤਮਾ ਸਰਬ ਵਿਆਪੀ ਹੈ, ਸਾਰੇ ਪਾਸੇ ਹੀ ਹੈ। ਤਾਂ ਕਰਕੇ ਸਤਸੰਗ ਕਰੋ, ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ। ਇਸ ਕਰਕੇ ਸਤਸੰਗ ਦਾ ਮਤਲਬ ਸਿਰਫ ਇੰਨਾ ਹੀ ਨਹੀਂ, ਜਿੱਥੇ ਮਰਜ਼ੀ ਚੰਗੀ ਜਿਹੜੀ ਹੈਬਿਟ ਹੈ, ਆਦਤ ਹੈ, ਕਿਸੇ 'ਚ ਵੀ ਹੋਵੇ, ਗੁਣ ਭਾਵੇਂ ਕਿਸੇ ਦੁਸ਼ਮਣ ਵਿੱਚ ਵੀ ਹੋਵੇ, ਉਹਨੂੰ ਵੀ ਜ਼ਿੰਦਗੀ ਵਿੱਚ ਧਾਰਨ ਕਰੀਏ। ਤਾਂ ਕਰਕੇ ਸਾਰੇ ਜਣੇ ਕੋਸ਼ਿਸ਼ ਕਰੀਏ ਕਿ ਆਲੇ ਦੁਆਲੇ ਜੋ ਚੰਗਾ ਹੈ, ਉਹ ਚੰਗਾ ਚੰਗਿਆਈ ਜਿਹੜੀ ਹੈ ਆਪਣੀ ਜ਼ਿੰਦਗੀ 'ਚ ਲੈ ਕੇ ਆਈਏ, ਚੰਗਿਆਈ ਦੀ ਸੰਗਤ ਕਰੀਏ। ਹੁਣ ਸਾਡੇ 'ਚ ਵੇਖਿਓ ਵੀਰੋ, ਇੱਥੇ ਸਾਰੇ ਜਣੇ ਆਪਾਂ ਬੈਠੇ ਹਾਂ, ਆਪਾਂ ਕਹਿੰਦੇ ਹਾਂ ਮੈਂ ਹਾਂ ਸਤਸੰਗੀ, ਆਪਾਂ ਸਾਰੇ ਕਹਿੰਦੇ ਹਾਂ ਮੈਂ ਪੱਕਾ ਸਤਸੰਗੀ ਹਾਂ, ਮੈਨੂੰ 50 ਸਾਲ ਹੋ ਗਏ, ਮੈਂ ਸਤਸੰਗ ਬਹੁਤ ਕੀਤੇ ਨੇ। ਪਰ ਜਿਹੜੀ ਸਵੇਰੇ ਦਫ਼ਤਰ ਦੇ ਵਿੱਚ ਚੰਗਾ ਬੰਦਾ ਹੈ ਉਹ ਆਉਂਦਾ 8 ਵਜੇ, ਉਹਦੀ ਚੰਗਿਆਈ ਹੈ ਜਿਹੜੀ, ਮੈਂ ਜਾਂਦਾ 10 ਵਜੇ, ਮੈਂ ਉਸ ਚੰਗਿਆਈ ਦੀ ਸੰਗਤ ਕਦੇ ਨਹੀਂ ਕੀਤੀ, ਮੈਂ ਕਾਹਦਾ ਸਤਸੰਗੀ ਹਾਂ ਫਿਰ? ਏਦਾਂ ਤੇ ਮੈਂ ਬੈਠਾ, ਏਦਾਂ ਤੇ ਮੈਂ ਬੜੇ ਸਾਲਾਂ ਦਾ ਬਹਿ ਰਿਹਾ, ਪਰ ਜਿਹੜੀ ਆਲੇ ਦੁਆਲੇ ਚੰਗਿਆਈ ਹੈ, ਸੱਚ ਬੋਲਣ ਵਾਲੀ ਚੰਗਿਆਈ, ਉਹ ਮੇਰੇ 'ਚ ਹੈ ਨਹੀਂ, ਸੱਚ ਨੂੰ ਸੱਚ ਕਹਿਣ ਦੀ ਹਿੰਮਤ ਮੇਰੇ 'ਚ ਹੈ ਨਹੀਂ, ਚੰਗਿਆਈ ਫਿਰ ਕਾਹਦੀ ਹੋਈ? ਤਾਂ ਕਰਕੇ ਚੰਗਿਆਈ ਦੀ ਸੰਗਤ ਕਰੀਏ। ਆਲੇ ਦੁਆਲੇ ਬਹੁਤ ਕੁਝ ਚੰਗਾ ਵੀ ਹੈ ਤੇ ਮਾੜਾ ਵੀ ਹੈ, ਅਸੀਂ ਚੰਗਿਆਈ ਵੱਲ ਵੇਖਣਾ। ਸੋ ਆਓ, ਸਾਰਿਆਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਅੱਜ ਪਹਿਲੇ ਦੀਵਾਨ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ। ਅੱਜ ਥੋੜ੍ਹੀ ਜਿਹੀ ਸਿਹਤ ਠੀਕ ਨਹੀਂ ਸੀ, ਪਰ ਮੈਂ ਕਿਹਾ ਹੀ ਸੀ ਕਿ ਤਿੰਨੇ ਦਿਨ ਆਪਾਂ ਹਾਜ਼ਰੀ ਭਰਨੀ ਹੈ ਤੇ ਕੱਲ ਨੂੰ ਤੇ ਪਰਸੋਂ ਨੂੰ ਦੋਵੇਂ ਦਿਨ ਕਾਫੀ ਸੰਗਤ ਹੋਰ ਵੀ ਹੋਏਗੀ ਇਲਾਕਾ ਨਿਵਾਸੀ ਏਰੀਏ ਦੀ ਸੰਗਤ ਕਾਫੀ ਅੱਜ ਆਈ ਹੈ ਤੇ ਤੁਹਾਨੂੰ ਮੇਰੀ ਬੇਨਤੀ ਹੈ ਜੀ ਲੰਗਰ ਪ੍ਰਸ਼ਾਦਾ ਵੇਲੇ ਨਾਲ ਆ ਕੇ ਪਕਾਇਓ ਵਰਤਾਇਓ ਛਕਿਓ ਛਕਾਇਓ ਪਿੰਡ ਵਾਲੇ ਜ਼ਰੂਰ ਇੱਥੇ ਹੀ ਸੇਵਾ ਕਰੋ ਨਾਲ ਬਣਾਓ ਵੀ ਛਕੋ ਵੀ ਛਕਾਓ ਇੱਥੇ ਹੀ ਆ ਕੇ ਸਵੇਰੇ ਬਣਾਓ ਸ਼ਾਮ ਨੂੰ ਵੀ ਇੱਥੇ ਹੀ ਪ੍ਰਸ਼ਾਦਾ ਬਣਾਓ ਇੱਥੇ ਛਕੋ ਟਾਈਮ ਤੇ ਨਾ ਉਹ ਵੇਲੇ ਨਾਲ ਪਿੰਡ ਵਾਲਿਆਂ ਦਾ ਤੇ ਫਰਜ਼ ਹੀ ਬਣਦਾ ਹੁੰਦਾ ਇਲਾਕਾ ਨਿਵਾਸੀਆਂ ਦੀ ਸਾਰਿਆਂ ਦੀ ਸੇਵਾ ਕਰੀਏ ਮੌਕਾ ਬਣਿਆ ਸਾਰੇ ਵੇਲੇ ਨਾਲ ਆ ਕੇ ਰਲ ਮਿਲ ਕੇ ਉਤਸ਼ਾਹ ਨਾਲ ਸੇਵਾ ਕਰੋ ਕੋਈ ਪਾਣੀ ਛਿੜਕਣ ਦੀ ਸੇਵਾ ਕਰ ਸਕਦਾ ਹੈ ਕੋਈ ਲੰਗਰ ਪਕਾਉਣ ਦੀ ਕਰ ਸਕਦਾ ਹੈ ਕੋਈ ਸਫਾਈ ਦੀ ਸੇਵਾ ਕਰ ਸਕਦਾ ਹੈ ਕੋਈ ਸੰਗਤ ਨੂੰ ਲਿਆਉਣ ਦੀ ਸੇਵਾ ਕਰ ਸਕਦਾ ਹੈ ਜਿੱਥੇ ਜਿੱਥੇ ਵੀ ਕੋਈ ਸੇਵਾ ਕਰ ਸਕਦਾ ਹੈ ਉਹ ਤਕੜੇ ਹੋ ਕੇ ਭੈਣ ਭਰਾ ਸਾਰੇ ਆਪਾਂ ਨਾਲ ਮਿਲ ਕੇ ਸੇਵਾ ਕਰੀਏ ਵੱਧ ਚੜ ਕੇ ਪਹੁੰਚ ਕੇ ਕੱਲ੍ਹ ਤੇ ਪਰਸੋਂ ਹਾਜ਼ਰੀ ਭਰੋ ਜਿਹਨਾਂ ਵੀਰਾਂ ਭਰਾ ਭੈਣਾਂ ਨੇ ਭਰਾਵਾਂ ਨੇ ਵੀਰਾਂ ਨੇ ਅੰਮ੍ਰਿਤ ਛਕਣਾ ਹੈ ਦਾਖਲਾ ਲੈਣਾ ਹੈ ਉਹ ਵੀ ਪ੍ਰਬੰਧਕਾਂ ਕੋਲ ਨਾਮ ਲਿਖਾਓ ਪਰਸੋਂ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ ਸਿੰਘ ਸਜੋ ਦਾਖਲੇ ਲਈਏ ਸਤਿਗੁਰ ਜੀ ਦੇ ਦੱਸੇ ਰਾਹ ਤੇ ਚੱਲ ਕੇ ਆਪਣੇ ਜੀਵਨ ਨੂੰ ਸੋਹਣਾ ਬਣਾਈਏ ਬਾਹਰ ਹੋਵੇ ਬਾਣਾ ਅੰਦਰ ਹੋਵੇ ਬਾਣੀ ਜੀਵਨ ਸੋਹਣਾ ਹੋਵੇ ਵਿਹਾਰ ਸੋਹਣਾ ਹੋਵੇ ਕੱਲੇ ਕਕਾਰ ਹੀ ਨਾ ਰਹਿ ਜਾਣ ਭਾਈ ਕੱਲਾ ਬਾਹਰੀ ਦਿਖਾਵਾ ਨਾ ਹੋਵੇ ਸਾਡੇ ਚ ਕੁਆਲਿਟੀ ਹੋਵੇ ਸਾਡੇ ਚ ਗੁਣ ਹੋਣ ਗੁਣਾ ਕਰਕੇ ਬੰਦਾ ਪਿਆਰਾ ਲੱਗਦਾ ਮੈਂ ਫਿਰ ਅਰਜ਼ ਕਰਦਾ ਸੋਹਣਾ ਬੰਦਾ ਨੈ ਨਕਸ਼ਾਂ ਕਰਕੇ ਲੱਗਦਾ ਪਰ ਪਿਆਰਾ ਆਪਣੇ ਗੁਣਾ ਕਰਕੇ ਲੱਗਦਾ ਤੇ ਅਸੀਂ ਗੁਣ ਆਪਣੀ ਜ਼ਿੰਦਗੀ ਵਿੱਚ ਧਾਰਨ ਕਰਨੇ ਆ ਬਾਕੀ ਦੀਆਂ ਬੇਨਤੀਆਂ ਕੱਲ੍ਹ ਤੇ ਪਰਸੋਂ ਦੇ ਦੀਵਾਨ 'ਚ ਕਰਾਂਗੇ ਇੱਕ ਅਰਜ਼ੀ ਵੀ ਹੈ ਕਿ ਲੇਟ ਨਹੀਂ ਕਰਨਾ ਮੈਂ ਅੱਜ ਆਇਆ ਸੀ 8:30 ਵੱਜ ਗਏ ਸੀ 35 ਕੁ ਹੋ ਗਏ ਸੀ ਮਿੰਟ ਤੇ ਕੱਲ੍ਹ ਮੈਂ ਇਹਨੂੰ ਪਹਿਲਾਂ ਆਉਣ ਦੀ ਕੋਸ਼ਿਸ਼ ਕਰੂੰਗਾ ਤੇ ਤੁਸੀਂ ਵੀ ਵੇਲੇ ਨਾਲ ਆਇਓ ਸਾਰੀਆਂ ਭੈਣਾਂ ਨੂੰ ਵੀਰਾਂ ਨੂੰ ਬੇਨਤੀ ਹੈ ਥੋੜ੍ਹਾ ਜਿਹਾ ਵੇਲੇ ਨਾਲ ਆ ਕੇ ਸਜਿਓ ਹੁਣ ਅਰਦਾਸ ਹੋਏਗੀ ਹੁਕਮਨਾਮੇ ਹੋਣਗੇ ਫੇਰ ਚਾਲਾ ਪਾਉਣਾ ਪਹਿਲਾਂ ਜਾਣ ਦੀ ਕਿਸੇ ਨੇ ਖੇਚਲ ਨਹੀਂ ਕਰਨੀ ਗੱਜ ਕੇ ਜਿਹੜੇ ਨਹੀਂ ਬੋਲੇ ਆਨੰਦ ਸਾਹਿਬ 'ਚ ਗੱਜ ਕੇ ਬੋਲੋ ਫਿਰ ਅਰਦਾਸ ਵਿੱਚ ਸ਼ਾਮਿਲ ਹੋ ਕੇ ਹੁਕਮਨਾਮੇ ਸੁਣ ਕੇ ਫਿਰ ਘਰੋ ਕਰੀ ਆਪਾਂ ਚਾਲੇ ਪਾਉਣੇ ਆ ਕਾਹਲ ਨਹੀਂ ਕਰਨੀ ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਟੇਕ ਲਓ ਭਾਈ ਬਾਕੀ ਸੰਗਤ ਸਜੀ ਰਵੇ ਜਿੱਥੇ ਆਪ ਭਾਈ ਆਏ ਹੋ ਤੁਸੀਂ ਮੋਟਰਸਾਈਕਲਾਂ ਤੇ ਘਰੇ ਜੇ ਟਰੈਕਟਰ ਟਰਾਲੀਆਂ ਖੜੇ ਆ ਵਹੀਕਲ ਖੜੇ ਆ ਸੰਗਤ ਨੂੰ ਹੋਰ ਨਾਲ ਲੈ ਕੇ ਆਓ ਵੱਧ ਤੋਂ ਵੱਧ ਆਪਾਂ ਲਾਹਾ ਲਈਏ ਸਮਾਂ ਤੇ ਉਹਨਾਂ ਕੁ ਲੱਗਣਾ ਹੁੰਦਾ ਪਰ ਜ਼ਿਆਦਾ ਲਾਹਾ ਲਿਆ ਜਾ ਸਕਦਾ ਤੇ ਅੱਜ ਵਾਲੇ ਨੁਕਤੇ ਦੋ ਤਿੰਨ ਨੁਕਤੇ ਚੇਤਾ ਰੱਖਿਓ ਇੱਕ ਤੇ ਸਤਸੰਗ ਸਾਧ ਸਰਵ ਵਿਆਪੀ ਹੈ ਹਰ ਜਗ੍ਹਾ ਹੈ ਆ ਸਿੰਪਲ ਹੋ ਸਕਦਾ ਪਰ ਸਤਸੰਗ ਸਾਰੇ ਪਾਸੇ ਹੈ ਸਾਰੇ ਪਾਸੇ ਤੁਸੀਂ ਸਿੱਖ ਸਕਦੇ ਆ ਕੁਦਰਤ ਵਿੱਚ ਸਭ ਕੁਝ ਹੈ ਤੇ ਦੂਜੀ ਗੱਲ ਚੇਤਾ ਰੱਖਿਓ ਕਿ ਕੌਮ ਨੇ ਕੌਮੀ ਵਫਾਦਾਰੀ ਮੰਗਣੀ ਹੈ ਕੌਮੀ ਕੌਮੀ ਵਫਾਦਾਰੀ ਆਪਣੇ ਆਗੂਆਂ ਤੋਂ ਮੰਗਣੀ ਸਿੱਖ ਲਈਏ ਇਹ ਜਾਚ ਆਵੇ ਸਾਨੂੰ ਜਨਾਹ ਵਰਗਿਆਂ ਨੇ ਜਿਵੇਂ ਕੌਮੀ ਵਫਾਦਾਰੀ ਕਰਕੇ ਵਿਖਾਈਏ ਇਹ ਸਾਨੂੰ ਸਮਝਣੀ ਪੈਣੀ ਹੈ ਗੱਲ ਇਹਨਾਂ ਨੁਕਤਿਆਂ ਨੂੰ ਹੌਲੀ ਹੌਲੀ ਸਮਝੀਏ ਵਿਚਾਰੀਏ ਗੱਜ ਕੇ ਆਨੰਦ ਸਾਹਿਬ 'ਚ ਬੋਲੋ ਕੋਈ ਰਸਨਾ ਵਾਂਝੀ ਨਾ ਰਹੇ ਰਾਮ ਕਲੀ ਮੁਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਰਿਵਾਰ ਪਰੀਆ ਸ਼ਬਦ ਦਾ ਬਣਿਆ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਹਰ ਦਾਲ ਰਹੋ ਤੂੰ ਮਨ ਮੇਰੇ ਤੂੰ ਸਭ ਪ੍ਰਸਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਸਾਰੇ ਸਾਚੇ ਸਾਹਿਬਾ ਕਿਆ ਨਾਹੀ ਹਰਦੇ ਸਦਾ ਸਿੰਘ ਸਲਾਹ ਤੇਰੀ ਨਾਮ ਵਸ ਸਾਵੇ ਕਹਿ ਨਾ ਸੱਚੇ ਸਾਹਿਬ ਕਿਆ ਨਾਹੀ ਕਰਦੇ ਰਹਿ ਸਾਚਾ ਹਰ ਸ਼ਾਮ ਸੁਖ ਬਣਿਆ ਅਜਿਹੀਆਂ ਸਭ ਪੁਜਾਰੀਆਂ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸਾਚਾ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿੰਦਰ ਧਾਰੀਆ ਔਰ ਕਰਮ ਪਾਇਆ ਤੁਰ ਜਿਤ ਕੌਸੇ ਨਾਮ ਹਰ ਕਹਿ ਲਾਗੇ ਆਨੰਦ ਸੁਣੋ ਮਟ ਭਾਗੀ
सब तेरी रास तुम मात पिता हम वारक तेरे तुमरी कृपा में कोई ना जाने तुमरा अंत ऊंचे तेगू सगल समग्री तुमरे सूत्र धारी तुम ते हो सो तुमरी गत मित तुम ही जानी नानक दास तुदे आगे अरदास हमारी जियो पिंड साब कहो नानक साब तेरी वंडियाई कोई नाओ ना जाने मेरा वाहे गुरु
अरदास एक ओंकार श्री वाहे गुरु जी की फतेह श्री भगवती जी सहाय वार श्री भगवती जी की पातशाही दसवीं प्रथम भगवती सिमर कै गुरु नानक ले त्याए फिर अंगद गुरु ते अमरदास रामदास हुई सहाय अर्जन हर गोविंदरो सिमराओ श्री हर राय श्री हर कृष्ण त्याई जिस डिठे सब दुख जाए तेग बहादुर सिमरै करनौन दया वै धाए सब थाई हुई सहाय दसवें पातशाह श्री गुरु गोबिंद सिंह साहब जी सब थाई हुए सहाय दसा पातशाहिया की जोत श्री गुरु ग्रंथ साहिब जी दे पाठ दीदार दा ते अंतर के बोलो जी पंजा प्यारियां चौहां साहिबजादियां चालियां मुक्तियां हठियां जपियां तपियां जिन्हां नाम जपया वन छकिया दिख चलाई ते गवाही देखण डिठ कीता तिन्हां प्यारियां सचारियां दी कमाई दा ते अंतर के खालसा जी बोलो जी जिन्हां सिंघां सिंघड़ियां ने धर्म हेठ सिस दिते बन बन कटाए खोपरियां लुहाइयां चरखियां ते चढ़े आरियां नाल चराए गए ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇ ਸੰਸਵਾਸਾਂ ਨਾਲ ਨਿਵਾਹੀ ਤਿੰਨਾਂ ਦੀ ਕਮਾਈ ਦਾ ਤੇ ਅੰਤਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਤੇ ਅੰਤਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿਆ ਵਿੱਚ ਤਿਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਈ ਦੇਵਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚਮਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਤ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਪਿੰਡ ਰਤਵਾੜਾ ਇਲਾਕਾ ਨਿਵਾਸੀ ਸੰਗਤਾਂ ਨੂੰ ਤਿੰਨ ਦਿਨ ਦਾ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਬਖਸ਼ਿਆ ਅੱਜ ਪਹਿਲੇ ਦਿਨ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਆਪ ਜੀ ਦੇ ਦਰੋਂ ਘਰੋਂ ਵਰੋਂ ਸਜਥਿਆਂ ਨੇ ਗੁਰਬਾਣੀ ਦੀਆਂ ਵਿਚਾਰਾਂ ਕੀਤੀਆਂ ਕੀਰਤਨ ਹੋਇਆ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਗੁਰਮਤਿ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸੰਗਤਾਂ ਦੀਆਂ ਹਾਜ਼ਰੀਆਂ ਅੰਦਰ ਪ੍ਰਵਾਨ ਕਰਦੀਆਂ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਪੜੀ ਸੁਣ ਗੁਰਬਾਣੀ ਦਾ ਭਾਵ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਸਤਿਗੁਰੂ ਜੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸੇਵਾ ਕੀਤੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ ਰਹਿੰਦੇ ਦੀਵਾਨਾਂ ਵਿੱਚ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ ਪਰਮੇਸ਼ਰ ਦੁਆਰ ਗੁਰਮਤ ਪ੍ਰਚਾਰ ਸੇਵਾ ਮਿਸ਼ਨ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਗੁਰਮਤ ਦਾ ਪ੍ਰਚਾਰ ਕਰਨ ਦਾ ਬਲ ਬਖਸ਼ਣਾ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀਆਂ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਜੀ ਨਾਨਕ ਨਾਮ
ਆ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਿਓ ਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਵਾਹਿਗੁਰੂ ਨਾਮ ਜਹਾਜ਼ ਹੈ ਜੋ ਸ਼ਰਧਾ ਕਰ ਸੇਵਨ ਦੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਸੋ ਕਹੁ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ
ਤਾਨ ਮਾਨ ਦੀਵਾਨ ਸਾਦਾ